ਗੁਰਨਾਨਕ ਪਗ ਪੰਕਜ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਭੇਜਿਆ ਗਿਆ ਸੀ ਇਸ ਤਰ੍ਹਾਂ ਪਟਿਆਲੇ ਤੋਂ ਹੁੰਦਾ ਹੋਇਆ ਕੈਥਲ ਇਹ ਖਰੜਾ ਕਵੀ ਜੀ ਦੇ ਪਾਸ ਪਹੁੰਚਿਆ। ਉਹਨਾਂ ਨੇ ਇਸ ਖਰੜੇ ਤੋਂ ਵੀ ਸਹਾਇਤਾ ਲਈ ਅਤੇ ਆਪ ਦੀ ਖੋਜ ਕੀਤੀ। ਥਾਂ ਥਾਂ ਤੇ ਜਾ ਕੇ ਇੱਕ ਪੂਰਨ ਗੁਰਸਿੱਖ ਨਿਤਨੇਮੀ ਪ੍ਰੇਮੀ ਵਿਦਵਾਨ ਜਿਨ੍ਹਾਂ ਦੇ ਮਸ਼ਹੂਰ ਗ੍ਰੰਥ ਲਿਖੇ ਹੋਏ ਨੇ ਬੜੇ, ਜਿਸ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਟੀਕਾ ਹੈ ਜਿਸ ਦਾ ਨਾਮ ਹੈ ਗਰਭ ਗੰਜਨੀ ਸਟੀਕ। ਗਰਭ ਹੁੰਦਾ ਹੰਕਾਰ ਨੂੰ, ਗੰਜਨੀ ਹੁੰਦਾ ਕੱਟਣ ਵਾਲਾ ਸਟੀਕ। ਕਵੀ ਜੀ ਨੇ ਬੜੇ ਸੋਹਣੇ ਢੰਗ ਨਾਲ ਗਰਭ ਗੰਜਨੀ ਸਟੀਕ ਗ੍ਰੰਥ ਉਚਾਰਨ ਕੀਤਾ ਹੈ, ਸਟੀਕ ਉਚਾਰਿਆ ਹੈ। ਇਹਨਾਂ ਪੋਥੀਆਂ ਉੱਤੇ ਵੀ ਬਹੁਤ ਭਾਰੀ ਮਿਹਨਤ ਹੋਈ ਹੈ, ਖਜ਼ਾਨਾ ਤਿਆਰ ਕਰਨ ਵਿੱਚ ਬੜੀ ਮਿਹਨਤ ਹੁੰਦੀ ਹੈ। ਉਸ ਤੋਂ ਬਾਅਦ ਸੰਗਤਾਂ ਹੁਣ ਜੋ ਆਨੰਦ ਮਾਣ ਰਹੀਆਂ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਰਚਨਾ, ਕਿੱਥੇ ਕਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ, ਕਿੰਨਾ ਕਿੰਨਾ ਨੂੰ ਜਾ ਕੇ ਮਿਲੇ, ਕਿੱਥੇ ਕਿਹੜੇ ਕਿਹੜੇ ਸ਼ਬਦ ਉਚਾਰਨ ਕੀਤੇ, ਫਿਰ ਉਹਨਾਂ ਸ਼ਬਦਾਂ ਨੂੰ ਇਕੱਤਰ ਕਰਨਾ, ਫਿਰ ਉਹ ਗੁਰੂ ਅੰਗਦ ਦੇਵ ਜੀ ਨੂੰ ਅੱਗੇ ਪੋਥੀ ਬਖਸ਼ਿਸ਼ ਕੀਤੀ, ਫਿਰ ਤੀਸਰੇ ਪਾਤਸ਼ਾਹ ਨੂੰ ਉਹਨਾਂ ਨੇ ਬਖਸ਼ੀ, ਫਿਰ ਉਹਨਾਂ ਨੇ ਬਾਬਾ ਮੋਹਨ ਜੀ ਨੂੰ ਪੋਥੀਆਂ ਬਖਸ਼ੀਆਂ, ਚੌਥੇ ਪਾਤਸ਼ਾਹ ਦੀ ਬਾਣੀ, ਫਿਰ ਪੰਜਵੀਆਂ ਨੇ ਸਾਰੀ ਬਾਣੀ ਮਿਹਨਤ ਨਾਲ ਇਕੱਤਰ ਕਰਨੀ, ਫਿਰ ਉਸ ਤੋਂ ਉਪਰੰਤ ਨੌਵੇਂ ਪਾਤਸ਼ਾਹ ਨੇ ਬਾਣੀ ਉਚਾਰਨੀ, ਦਸਵੇਂ ਪਾਤਸ਼ਾਹ ਨੇ ਸਾਰੀ ਬਾਣੀ ਇਕੱਤਰ ਕਰਨੀ, ਫਿਰ ਆਪਾਂ ਨੂੰ ਬਖਸ਼ਿਸ਼ ਕਰਨੀ, ਕੀਰਤਨ ਦੀ ਦਾਤ ਦਿੱਤੀ ਖਾਲਸੇ ਨੂੰ। ਮਹਾਰਾਜ ਜੀ ਨੇ ਰਾਗ ਮਾਲਾ ਉਚਾਰਨ ਕਰਕੇ ਰਾਗਾਂ ਦੇ ਨਾਮ ਬਖਸ਼ਿਸ਼ ਕੀਤੇ, ਕੀਰਤਨ ਦਿੱਤਾ, ਫਿਰ ਕਥਾ ਦਿੱਤੀ। ਦਸਵੇਂ ਪਾਤਸ਼ਾਹ ਨੇ ਆਪ ਕਥਾ ਕੀਤੀ, ਆਪ ਕਥਾ ਕਰਕੇ ਅੱਖਰੀ ਅਰਥ ਅਥਵਾ ਗੋਝ ਭੇਦ ਪੜ੍ਹਾਏ 48 ਸਿੰਘਾਂ ਨੂੰ। 48 ਸਿੰਘ ਸੁਣਦੇ ਹੋਏ ਵਧੇ ਮੁਕਤ ਹੋਏ, ਦੋ ਜਾਣਿਆਂ ਦੀ ਵਿੱਚੋਂ ਸੇਵਾ ਲੱਗੀ, ਉਹਨਾਂ ਨੇ ਅੱਗੇ ਪ੍ਰਚਾਰ ਕੀਤਾ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਨੇ ਇਸੇ ਤਰ੍ਹਾਂ ਇਹ ਅੱਗੇ ਤੋਂ ਅੱਗੇ ਇੰਨੇ ਬਸੀਨੇ ਜੀ ਨੇ ਕਹਿੰਦੇ ਨੇ, ਇਹ ਇੱਕ ਚੀਜ਼ ਹੁੰਦੀ ਹੈ ਅੱਗੇ ਅੱਗੇ ਤੁਰੀ ਆਉਂਦੀ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਬਖਸ਼ਿਸ਼। ਜਿਹੜੀ ਬਖਸ਼ਿਸ਼ ਦਸਵੇਂ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਤੇ ਕੀਤੀ ਸੀ, ਉਹ ਇੱਕ ਬਖਸ਼ਿਸ਼ ਅੱਗੇ ਅੱਗੇ ਸਾਰਿਆਂ ਤੇ ਬਾਬਾ ਗੁਰਬਖਸ਼ ਸਿੰਘ, ਇਸੇ ਪ੍ਰਕਾਰ ਹੋਰ ਮਹਾਂਪੁਰਖ ਹੋਏ, ਭਾਈ ਭਗਵਾਨ ਸਿੰਘ ਹੋਣੀ, ਭਾਈ ਸੰਤ ਸਿੰਘ, ਭਾਈ ਹਰਨਾਮ ਸਿੰਘ, ਹੋਰ ਅੱਗੇ ਅੱਗੇ ਅਕਾਲ ਦੇ ਮੁਖੀ ਹੁੰਦੇ ਆਏ। ਜਿਵੇਂ ਇੱਕ ਬੂਟਾ ਹੈ, ਦਰਖਤ ਬਣ ਗਿਆ, ਉਹਦਾ ਮੁੱਢ ਹੈ, ਤਣਾ ਹੈ, ਵੱਡੀਆਂ ਟਾਹਣੀਆਂ, ਛੋਟੀਆਂ ਟਾਹਣੀਆਂ, ਹੋਰ ਛੋਟੀਆਂ ਟਾਹਣੀਆਂ, ਫਿਰ ਪੱਤੇ, ਫਿਰ ਫੁੱਲ, ਫਿਰ ਫਲ, ਇਹ ਬਖਸ਼ਿਸ਼ ਹੁੰਦੀ ਅੱਗੇ ਅੱਗੇ। ਦੋ ਪ੍ਰਕਾਰ ਦੀ ਕਥਾ ਹੁੰਦੀ, ਇੱਕ ਸਿੱਖਣੀ ਕਿੰਨੇ ਕਿੰਨੀ ਮਿਹਨਤ ਨਾਲ, ਇੱਕ ਹੁੰਦੀ ਬਖਸ਼ਿਸ਼ ਨਾਲ। ਅੱਜੂ ਝੌਰ ਤੋਂ ਬਖਸ਼ਿਸ਼ ਨਾਲ ਹੀ ਕਥਾ ਕਰਾਈ ਗੁਰੂ ਸਾਹਿਬ ਜੀ ਨੇ। ਜਿਵੇਂ ਕੋਈ ਮਹਾਤਮਾ ਸੀਗੇ, ਉਹਨਾਂ ਦੇ ਦੋ ਸਿੱਖਿਆਰਥੀ ਸੀਗੇ, ਇੱਕ ਨੂੰ ਸਿਆਣਾ ਜਾਣ ਕੇ ਭੇਜਿਆ ਕਾਸ਼ੀ ਪੜ੍ਹਨ, 12 ਸਾਲ ਉੱਥੇ ਪੜ੍ਹ ਕੇ ਆਇਆ, ਇੱਕ 12 ਸਾਲ ਲੰਗਰ ਦੀ ਸੇਵਾ ਹੀ ਕਰਦਾ ਰਿਹਾ। ਤੋ ਜਦੋਂ ਕਥਾ ਕਰਵਾਈ, ਜਿਹੜਾ ਕਾਸ਼ੀ ਤੋਂ ਆਇਆ ਸੀ, ਬਹੁਤ ਭਾਰੀ ਇਕੱਠ ਸੀ ਸੰਗਤ ਦਾ। ਸੰਗਤ 2-3 ਘੰਟੇ ਬਿਲਕੁਲ ਸੁੰਨ ਮੁੰਨ ਹੋ ਗਈ। ਇੰਨੀ ਸੋਹਣੀ ਕਥਾ ਕੀਤੀ ਮਹਾਂਪੁਰਸ਼, ਕਹਿੰਦੇ ਕੱਲ ਨੂੰ ਵੀ ਸੰਗਤ ਜੀ ਆਉਣਾ, ਕੱਲ ਨੂੰ ਵੀ ਕਥਾ ਹੋਵੇਗੀ। ਦੂਸਰੇ ਦਿਨ ਜਿਹੜਾ ਉਹ ਲੋਹ ਦੇ ਵਿੱਚ ਲੱਕੜਾਂ ਝੋਕਦਾ ਸੀ, ਕਹਿੰਦੇ ਅੱਜ ਤੂੰ ਕਥਾ ਕਰਨੀ ਆ ਬਈ, ਕਰ ਇਸ਼ਨਾਨ ਤੇ ਵਸਤਰ ਪਾ ਤੇ ਕਥਾ ਕਰ। ਕਹਿਣ ਲੱਗਿਆ, ਮਹਾਰਾਜ ਮੈਂ ਤਾਂ ਕਦੇ ਕਥਾ ਕੀਤੀ ਨਹੀਂ, ਮੈਂ ਕੋਈ ਗਿਆਨਵਾਨ ਨਹੀਂ ਹਾਂ। ਕਹਿਣ ਲੱਗੇ, ਗੁਰੂ ਨਾਨਕ ਦਾ ਦਰ ਹੈ, ਸੇਵਾ ਦਾ ਫਲ ਦੱਸਣਾ ਕੀ ਹੁੰਦਾ। ਤੂੰ ਸੇਵਾ ਕੀਤੀ ਹੈ, ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਨੀ। ਜਦੋਂ ਉਹਨੇ ਕਥਾ ਕੀਤੀ, ਪ੍ਰੇਮੀ ਨੇ, ਸੰਗਤ ਸੁਣਦਿਆਂ ਸਾਰ ਇਤਨੀ ਮਸਤ ਹੋ ਗਈ, ਆਨੰਦਮਈ ਹੋਈ। ਸਾਰੇ ਕਹਿਣ, ਕਥਾ ਕੱਲ ਵੀ ਸੁਣੀ ਸੀ ਪਰ ਕਥਾ ਅੱਜ ਹੋਈ। ਕੱਲ ਦੀ ਵਿਦਵਤਾ ਭਰਪੂਰ ਸੀ, ਅੱਜ ਦੀ ਕਥਾ ਬੜੀ ਆਨੰਦ ਵਾਲੀ, ਸ਼ਰਧਾ ਵਾਲੀ, ਪ੍ਰੇਮ ਭਾਵਨਾ ਵਾਲੀ। ਇਹ ਦੋ ਪ੍ਰਕਾਰ ਨਾਲ ਬਖਸ਼ਿਸ਼ ਹੁੰਦੀ ਹੈ। ਵਿਦਵਤਾ ਆਪਣੀ ਥਾਂ ਹੈ, ਰਸ ਆਪਣੀ ਥਾਂ, ਬੰਦਗੀ ਆਪਣੀ ਥਾਂ ਹੈ। ਇੱਕ ਬੁੱਧੀ ਨਾਲ ਕਥਾ ਹੁੰਦੀ ਹੈ, ਇੱਕ ਆਤਮਕ ਤੌਰ 'ਤੇ ਹੁੰਦੀ। ਆਤਮਕ ਤੌਰ 'ਤੇ ਬਹੁਤ ਉੱਚੀ ਕਥਾ ਹੋ ਜਾਂਦੀ ਹੈ, ਬੁੱਧੀ ਆਪਣੀ ਹੱਦ ਤੱਕ ਜਾਂਦੀ ਹੈ, ਫਿਰ ਖਤਮ ਹੋ ਜਾਂਦੀ ਹੈ। ਆਤਮਾ ਦਾ ਕੋਈ ਸਿਰਾ ਹੀ ਨਹੀਂ। ਆਤਮਕ ਤੌਰ 'ਤੇ ਕੀਤੀ ਹੋਈ ਕਥਾ ਬ੍ਰਹਮ ਗਿਆਨ ਤੱਕ ਚਲੀ ਜਾਂਦੀ। ਇਸ ਤਰ੍ਹਾਂ ਮਹਾਰਾਜ ਨੇ ਆਪਾਂ ਨੂੰ ਕਥਾ ਜੋ ਬਖਸ਼ਿਸ਼ ਕੀਤੀ ਹੈ, ਭਾਈ ਬਚਿੱਤਰ ਸਿੰਘ ਜੀ ਨੂੰ ਭੇਜਿਆ, ਨੇਜਾ ਦੇ ਕੇ ਭਾਈ ਉਦੇ ਸਿੰਘ ਜੀ ਨੂੰ ਵੀ ਭੇਜਿਆ। ਸ੍ਰੀ ਸਾਹਿਬ ਬੜੀ ਵਧੀਆ ਬਰਛਾ, ਸ਼ਸਤਰ ਬਸਤਰ ਸਜਾ ਕੇ, ਸੋ ਇਸ ਪ੍ਰਕਾਰ ਕੇਸਰੀ ਚੰਦ ਦਾ ਸਿਰ ਲਾ ਕੇ ਲਿਆਉਣ ਦਾ ਹੁਕਮ ਦਿੱਤਾ ਪਾਤਸ਼ਾਹ ਨੇ। ਹਾਥੀ ਦੇ ਨੇਜਾ ਗੱਡਣਾ, ਸ਼ਰਵਣ ਕਰਦੇ ਹਾਂ ਪ੍ਰਸੰਗ ਪਿਆਰ ਨਾਲ, ਸਾਰੀਆਂ ਸੰਗਤਾਂ ਆਓ ਸ੍ਰੀ ਅਨੰਦਪੁਰ ਸਾਹਿਬ ਚੱਲੀਏ। ਸੋ ਮੈਦਾਨੇ ਜੰਗ ਦੇ ਵਿੱਚ ਲੋਹਗੜ੍ਹ ਦੇ ਕਿਲ੍ਹੇ ਵੱਲ ਨੂੰ ਹਾਥੀ ਪ੍ਰੇਰਿਆ, ਪਰ ਭਾਈ ਬਚਿੱਤਰ ਸਿੰਘ ਉੱਥੇ ਪਹੁੰਚੇ ਹੋਏ ਨੇ, ਭਾਈ ਉਦੇ ਸਿੰਘ ਜੀ ਵੀ ਪਹੁੰਚੇ ਹੋਏ ਨੇ। ਕਲਗੀਧਰ ਮਹਾਰਾਜ ਜੀ ਉੱਚੇ ਥਾਂ ਤੇ ਖੜੇ ਹੋ ਕੇ ਜੰਗ ਦਾ ਸਾਰਾ ਨਜ਼ਾਰਾ ਤੱਕ ਰਹੇ ਨੇ। ਔਰ ਵੱਡੀ ਚੀਜ਼ ਹੁੰਦੀ ਹੈ ਹਰ ਗੱਲ ਦੇ ਵਿੱਚ, ਚਾਹੇ ਉਹ ਜੰਗ ਹੈ, ਚਾਹੇ ਆਨੰਦ ਹੈ, ਚਾਹੇ ਭਗਤੀ ਹੈ, ਚਾਹੇ ਕਥਾ ਕੀਰਤਨ ਹੈ, ਚਾਹੇ ਸੇਵਾ ਹੈ, ਹਰੇਕ ਚੀਜ਼ ਵਿੱਚ ਇੱਕ ਚੀਜ਼ ਅੱਗੇ ਰੱਖਣੀ ਕਿ ਜਾ ਤੂੰ ਮੇਰਾ ਬਲ ਹੈ, ਤਾਂ ਕਿ ਮੋਸ਼ਨ ਦਾ ਖੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਤੂੰ ਮੇਰੇ ਵੱਲ ਹੈ, ਜਦੋਂ ਤੇਰਾ ਹਸਤ ਕਮਲ ਮੇਰੇ ਸਿਰ ਤੇ ਹੈ, ਫਿਰ ਮੈਨੂੰ ਕਾਹਦੀ ਪਰਵਾਹ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਸ ਗੁਰਸਿੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੁੰਦੀ, ਗੁਰੂ ਦੀ ਕਿਰਪਾ ਹੁੰਦੀ ਜਿਹਦੇ ਤੇ। ਆਓ ਸ਼ਰਵਣ ਕਰੀਏ, ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਧਿਆਨ ਧਰ ਕੇ ਵਾਹਿਗੁਰੂ ਦਾ ਆਖੋ ਗੱਜ ਕੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਏ ਬ੍ਰਿੰਦ ਨੇਜੇ ਕਲੂਰੀ ਸੋ ਭੇਜੇ, ਕਲੂਰੀਆ ਜੋ ਰਾਜਾ ਹੈ, ਸਾਰੇ ਰਾਜੇ ਇਕੱਠੇ ਹੋਏ ਨੇ, ਜਸਵਾਰੀਆ, ਕੇਸਰੀ ਚੰਦ, ਅਹਿਲੂਰੀਆ, ਦੁਨੀ ਚੰਦ, ਹੋਰ ਬੜੇ ਬੜੇ ਰਾਜੇ ਨੇ। ਉਹਨੇ ਕੀ ਦਿੱਤਾ? ਦਏ ਬ੍ਰਿੰਦ ਨੇਜੇ, ਬ੍ਰਿੰਦ ਹੁੰਦਾ ਬਹੁਤੇ, ਨੇਜੇ ਤੇ ਕਈ ਕਿਸਮਾਂ ਹੁੰਦੀਆਂ, ਨੇਜਾ, ਭਾਲਾ, ਬਰਛਾ, ਦੇਖਣ ਨੂੰ ਇੱਕੋ ਜਿਹੇ ਲੱਗਦੇ ਹੁੰਦੇ ਆ, ਬਰਛੀ, ਪਰ ਥੋੜੇ ਥੋੜੇ ਆਕਾਰ ਦਾ ਫਰਕ ਹੁੰਦਾ। ਔਰ ਕਹਿਲੂਰੀਏ ਨੇ ਆਪਣੀ ਇਹ ਫੌਜ ਹਾਥੀ ਦੇ ਨਾਲ ਭੇਜੀ ਹੈ। ਕਿਉਂ? ਵੀ ਪਿੱਛੋਂ ਮਾੜੀ ਮਾੜੀ ਹੈ ਇਹਦੇ ਬਰਛੀ ਮਾਰਦੇ ਜਾਣਾ ਥੋੜੀ ਥੋੜੀ, ਤਾਂ ਕਿ ਲੱਤਾਂ ਤੇ ਕਦੇ ਇੱਧਰ ਉੱਧਰ ਖਿਜਿਆ ਰਹੇ ਹਾਥੀ, ਤੇ ਖਿੱਚ ਕੇ ਜਾ ਕੇ ਕਿਲੇ ਦਾ ਦਰਵਾਜ਼ਾ ਤੋੜ ਦੇਵੇ।
ਮਤੰਗ ਪਿਸ਼ਾਰੀ ਕਰੋ ਜਾਏ ਮਾਰੀ।
ਨਾਲ ਕਿਹਾ ਕਿ ਮਤੰਗ ਹੁੰਦਾ ਹਾਥੀ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਜਾ ਕੇ ਮਤੰਗ ਭਾਵ ਹਾਥੀ ਦੇ ਪਿਛਾਰੀ ਪਿਛਲੇ ਪਾਸੇ ਇਹ ਚੋਭਣਾ ਉਹਨੂੰ ਬਰਛੇ ਬਰਛੀਆਂ, ਆ ਕੇ ਹਾਥੀ ਨੂੰ ਗੁੱਸਾ ਚੜ੍ਹੇ।
ਕਹਤੇ ਹੋਏ ਦਾਏ ਦਿਜੈ ਚੋਕ ਜਾਏ।
ਕਿੰਨੇ ਕੁ ਬੰਦੇ ਖੱਬੇ ਪਾਸੇ ਰਹੋ, ਕਿੰਨੇ ਕੁ ਸੱਜੇ ਪਾਸੇ ਰਹੋ, ਜਾ ਕੇ ਉਹਨੂੰ ਚੋਕ ਦੇਣੀ ਭਾਵ ਐ ਬਰਛੀ ਮਾਰ ਕੇ ਚੁੰਜ ਮਾਰਨੀ ਬਰਛੀ ਦੀ।
ਕਹਤੇ ਬਾਮ ਪਾਸੇ ਥਿਰੋ ਜਾਏ ਰਾਸੇ।
ਕਿੰਨੇ ਕੁ ਖੱਬੇ ਪਾਸੇ ਜਾ ਕੇ ਰਾਸੇ ਹੁੰਦਾ ਰਾਸ ਬਹੁਤੇ ਜ਼ਿਆਦਾ, ਖੱਬੇ ਸੱਜੇ ਹੋ ਕੇ ਹਾਥੀ ਨੂੰ ਤੋਰਨਾ ਹੈ।
ਜਹਾਂ ਕੋਟ ਪੌਰਾ ਚੱਲੇ ਤਾਹੇ ਠੌਰਾ।
ਇਸ ਤਰੀਕੇ ਦੇ ਨਾਲ ਹਨ ਕਿ ਕੋਟ ਹੁੰਦਾ ਕਿਲੇ ਦਾ, ਪੌਰ ਹੁੰਦਾ ਦਰਵਾਜ਼ਾ ਜਿੱਥੇ ਹੈ ਨਾ ਕਿਲੇ ਦਾ, ਉਸ ਪਾਸੇ ਨੂੰ ਜਾਣਾ ਜੇ ਦਰਵਾਜ਼ਾ ਕਿਲਾ। ਅਸਲ ਨਿਸ਼ਾਨਾ ਸੀ ਆਨੰਦਗੜ੍ਹ ਦੇ ਕਿਲੇ ਨੂੰ ਤੋੜਨਾ, ਦਰਵਾਜ਼ੇ ਨੂੰ ਤੋੜਨਾ, ਪਰ ਮਹਾਰਾਜ ਨੇ ਪਹਿਲਾਂ ਹੀ ਦੂਰ ਖੜਾ ਤੇ ਸਿੰਘ, ਉਹਨੂੰ ਇੱਥੇ ਤੱਕ ਨਹੀਂ ਪਹੁੰਚਣ ਦੇਣਾ, ਰਸਤੇ ਵਿੱਚ ਹੀ ਰੋਕ ਲੈਣਾ।
ਅਟੈ ਨਾਹੀ ਜੈਸੇ ਕਰੋ ਕਾਰ ਜੈਸ ਤੈਸੇ।
ਤੋ ਇਸ ਤਰ੍ਹਾਂ ਕਹਿੰਦੇ ਨੇ, ਅੱਗੇ ਅੱਗੇ ਪ੍ਰੇਰਦੇ ਨੇ ਰਾਜੇ, ਜਿਵੇਂ ਪਿੱਛੇ ਨੂੰ ਨਾ ਹਟੇ ਹਾਥੀ, ਇਹੀ ਜੀ ਕਾਰ ਕਰਨੀ, ਖੱਬੇ ਸੱਜੇ ਹੋ ਕੇ ਪਿਛਲੇ ਪਾਸਿਓ ਹੋ ਕੇ ਬਰਛੀਆਂ ਦੀ ਮਾਰ ਤੇ ਨਾਲ ਰੌਲਾ ਪਾਉਂਦੇ ਜਾਇਓ, ਹਾਥੀ ਹੋਰ ਅੱਗੇ ਨੂੰ ਭਜਦਾ ਜਾਵੇ।
ਸੋਹਣੀ ਭੂਪ ਬਾਣੀ ਕਰੇ ਸਾਵਧਾਨੀ।
ਹੁਣ ਭੂਪ ਹੁੰਦਾ ਰਾਜਾ, ਰਾਜੇ ਦੀ ਬੋਲੀ ਬਾਣੀ ਸੁਣੀ, ਜਦੋਂ ਉਹਨੇ ਆਵਾਜ਼ ਦਿੱਤੀ ਸਾਰਿਆਂ ਨੂੰ ਸਿਪਾਹੀਆਂ ਨੂੰ ਸਾਵਧਾਨ ਕਰ ਦਿੱਤਾ।
ਵੱਡੋ ਫੀਲ ਪ੍ਰੇਰਾ ਮਹਾਂ ਮਤ ਘੇਰਾ।
ਬੜੋ ਫੀਲ, ਫੀਲ ਹੁੰਦਾ ਹਾਥੀ, ਬਾਣੀ ਅੰਦਰ ਵੀ ਅੱਖਰ ਆਉਂਦਾ, ਇਸ ਕਰਕੇ ਜਦੋਂ ਆਪਾਂ ਇਹ ਮਿਲਾਵਾਂਗੇ ਉਧਰੋਂ ਮਿਲਾਵਾਂਗੇ ਕਿਤੇ ਵੀ ਅੱਖਰ ਆਵੇ, ਫੀਲ, ਫੀਲ ਨਾਮ ਹੁੰਦਾ ਹਾਥੀ ਦਾ। ਇਸ ਤਰੀਕੇ ਨਾਲ ਕਹਿੰਦੇ ਨੇ ਵੱਡਾ ਹਾਥੀ ਭਾਵ ਫੀਲ ਪ੍ਰੇਰਨਾ ਕੀਤਾ ਹੈ, ਤੋ ਉਹ ਜਿਹੜਾ ਹਾਥੀ ਹੈ ਮਹਾਂ ਮਤ, ਮਤ ਦੇ ਵਿੱਚ ਸੱਸਾ ਲਾ ਦੋ, ਮਹਾਂਮਸਤ, ਮਹਾਂਮਸਤ ਹਾਥੀ ਤੋਂ ਜਿਵੇਂ ਕਈ ਅੱਖਰ ਹੁੰਦੇ ਉਹਦੇ ਵਿਚਲੇ ਅੱਖਰ ਤੋਂ ਕੀਤੇ ਹੁੰਦੇ, ਮੰਨੈ ਮਾਗ ਨਾ ਚੱਲੈ ਪੰਥ, ਉਹ ਮਗ ਦੇ ਵਿੱਚ ਰਾਰਾ ਲਾ ਦੋ ਮਾਰਗ ਹੋ ਜਾਂਦਾ, ਉਹਦਾ ਉਹ ਅਰਥ ਨਿਕਲ ਆਉਂਦਾ। ਇਸ ਤਰੀਕੇ ਨਾਲ ਗੰਤਾ ਅੱਖਰ ਜਾਪਸ ਜਾਪ ਸਾਹਿਬ ਦੇ ਵਿੱਚ ਆਉਂਦਾ, ਗੱਗਾ ਫਿਰ ਉਹਦੇ ਵਿਚਕਾਰ ਮੰਮਾ ਲਾ ਦੋ, ਗਮਤਾ, ਗਮਤਾ ਹੁੰਦੀ ਪਹੁੰਚ, ਤੇ ਜਦੋਂ ਗੰਤਾ ਲਿਖਿਆ ਤਾਂ ਵੀ ਗਮਤਾ ਦਾ ਹੀ ਵਾਚਕ ਹੁੰਦਾ। ਇਸ ਤਰ੍ਹਾਂ ਕਹਿੰਦੇ ਜਾ ਕੇ ਹਾਥੀ ਨੂੰ ਪ੍ਰੇਰਨਾ ਦੋ।
ਮਨੋ ਸੈਲ ਸ੍ਰਿੰਗੰ ਚੱਲਿਓ ਜੋ ਮਤੰਗੰ।
ਮਨੋ ਸੈਲ ਸ੍ਰਿੰਗੰ, ਜਿਵੇਂ ਪਹਾੜ ਦਾ ਸਿਰਾ ਹੁੰਦਾ ਉੱਪਰ ਟੀਸੀ, ਇੰਨਾ ਉੱਚਾ ਹਾਥੀ ਪਹਾੜ ਵਰਗਾ, ਉਹ ਕਿਵੇਂ ਚੱਲਿਆ ਹੈ ਉਹ ਹਾਥੀ ਜਿਹੜਾ ਹੈ, ਚੱਲਿਓ ਸੋ ਮਤੰਗੰ, ਹਾਥੀ ਮਸਤ ਹੋਇਆ ਹੋਇਆ, ਸੋ ਇੰਨੀ ਸ਼ਰਾਬ ਪਿਆ ਦਿੱਤੀ ਉਹਨੂੰ, ਉਹਨੂੰ ਕੋਈ ਸੋਝ ਹੀ ਨਹੀਂ, ਦੌੜਿਆ ਜਾ ਰਿਹਾ।
ਓਂਕਾਰੀ ਕਰਾਲਾ ਮਹਾਯੋਜ ਵਾਲਾ।
ਓਜ ਹੁੰਦਾ ਬਲ, ਬੜੇ ਬਲ ਵਾਲਾ ਹਾਥੀ, ਬੜਾ ਫੁੰਕਾਰਦਾ ਜਾ ਰਿਹਾ, ਫੁੰਕਾਰੇ ਮਾਰਦਾ ਹਾਥੀ ਜਾਂਦਾ।
ਸੋ ਨੇ ਸੋ ਜਨ ਸੁਣੇ ਜਾਣ ਪ੍ਰੇਰਾ ਚੰਗਾਰੇ ਬਡੇਰਾ।
ਸੋ ਨੇ ਜਾਨ ਹੁੰਦਾ ਨੇਜਿਆਂ ਦੇ ਨਾਲ ਪ੍ਰੇਰਿਆ, ਉਹਨੂੰ ਮਾਰ ਮਾਰ ਕੇ ਨੇਜੇ, ਉਹ ਚੰਗਾੜਾ ਮਾਰਦਾ ਹਾਥੀ, ਝਾੜਾ ਮਾਰਦਾ ਹੋਇਆ।
ਧਨੀ ਕੰਪ ਪਾਨੀ ਚੱਲਿਓ ਅਗਰ ਥਾਨੀ।
ਕਨੀ ਕੈਫ ਹੁੰਦੀ, ਕੈਫ ਨਸ਼ੇ ਵਾਲੀ ਚੀਜ਼, ਪਾਨੀ ਕੈਫ, ਪਾਨੀ ਸ਼ਰਾਬ, ਬਹੁਤ ਸਾਰੀ ਪਿਆ ਦਿੱਤੀ ਇਸ ਨੂੰ, ਤੋ ਅਗਲੇ ਥਾਂ ਨੂੰ ਸਾਹਮਣੇ ਦੇਖਦਾ ਹੋਇਆ ਜਾ ਰਿਹਾ।
ਵਦਾਂਤੀ ਹਜ਼ਾਰੈ ਮਿਲੇ ਹੈ ਪਛਾਰੈ।
ਵਦਾਂਤੀ ਪੈਦਲ ਚੱਲਣ ਵਾਲੀ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ 1,57,000 ਫੌਜ ਹੈ। ਇਹਦੇ ਨਾਲ ਵੀ 25,000 ਫੌਜ ਭੇਜੀ ਹੋਣੀ ਹੈ। ਜਾਓ ਪਿੱਛੇ ਪਿੱਛੇ ਜਾ ਕੇ ਪ੍ਰੇਰਨਾ ਦਿਓ।
ਤੋ ਰੰਗੈ ਨਚਾਏ ਭਏ ਬਾਮ ਦਾਏ।
ਤੋ ਘੋੜੇ ਨਚਾਏ ਨੇ ਪਿੱਛੇ ਘੋੜਿਆਂ ਤੇ ਵੀ ਜਾਂਦੇ ਨੇ। ਬਾਮ ਹੁੰਦਾ ਖੱਬਾ ਤੇ ਦਾਏ ਸੱਜੇ ਪਾਸੇ ਜਾ ਰਹੇ ਹਨ।
ਚੱਲਿਓ ਕੇਸਰੀ ਚੰਦ ਅਲੀਨੀ ਕਮਾਨਾ।
ਹੁਣ ਉਚਾਰਨ ਕਰਦੇ ਨੇ ਭੁਜੰਗਪੁਰੀ ਆਦਿ ਛੰਦ। ਸੱਪ ਦੀ ਚਾਲ ਵਾਲਾ ਛੰਦ ਹੁੰਦਾ ਇਹ। ਸੱਪ ਜਾਂਦਾ ਦੇਖੋ ਖੱਬੇ ਸੱਜੇ ਕਰਦਾ। ਭੁਜੰਗਪੁਰੀ ਆਦਿ ਛੰਦ ਆਪਾਂ ਜਾਪ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਬੜੇ। ਇਸ ਤਰੀਕੇ ਨਾਲ ਕਹਿੰਦੇ ਨੇ ਇਹ ਭੁਜੰਗਪੁਰੀ ਆਦਿ ਛੰਦ। ਚੱਲਿਓ ਕੇਸਰੀ ਚੰਦ ਲੀਨੀ ਕਮਾਨਾ। ਕਮਾਨ ਤੀਰ ਕਮਾਨ ਹੱਥ ਵਿੱਚ ਫੜ ਕੇ ਕੇਸਰੀ ਚੰਦ ਵੀ ਚੱਲਿਆ ਹੈ।
ਗਏ ਬਾਣ ਤਿੱਖੇ ਗੁਣੰਗ ਸੰਗ ਧੰਨ।
ਚੰਗੇ ਤਿੱਖੇ ਤਿੱਖੇ ਬਾਣ ਉਹਨੇ ਫੜੇ ਨੇ ਗੁਣੰਗ ਸੰਧ ਧੰਨ। ਸੋ ਇਸ ਤਰੀਕੇ ਦਾ ਸੁਣਿਆ ਸਰਾ ਗੁਣਾ ਕੇ ਗਾਹ ਉੱਥੇ ਅਰਥ ਆਉਂਦਾ। ਗੁਣਾ ਨਾਮ ਉੱਥੇ ਚਿੱਲੇ ਦਾ ਵੀ ਹੈ। ਕਿਉਂ? ਅਰਥ ਕਰਨ ਵੇਲੇ ਸਾਰੇ ਅੱਖਰ ਧਿਆਨ ਚ ਰੱਖਣੇ ਆ। ਗੁਣਾ ਗੁਣਾ ਚਿੱਲੇ ਦੇ ਵਿੱਚ ਜਦੋਂ ਉਹ ਤਿੱਖੇ ਤਿੱਖੇ ਤੀਰਾਂ ਨੂੰ ਚੜਾ ਕੇ ਚਲਾਉਂਦਾ ਹੈ।
ਪਰਹਾਰੈ ਚੱਲੈ ਸਾਹਮਣੇ ਕੋਟ ਪੌਰਾ।
ਪਰਹਾਰਦੇ ਨੇ ਮਾਰਦੇ ਨੇ ਚੱਲਦੇ ਨੇ ਸਾਹਮਣੇ ਕਿਲੇ ਦਾ ਦਰਵਾਜ਼ਾ ਹੈ।
ਕਰੀ ਹਾਲ ਹੂਲੰਗ ਪਰਿਓ ਪੂਰ ਰੌਰਾ।
ਹਲਾ ਹੂਲ ਹੋ ਗਈ ਰੌਲਾ ਪੈ ਗਿਆ। ਕਹਿੰਦੇ ਉਸ ਵਕਤ ਇਹ ਬਹੁਤਾ ਜ਼ਿਆਦਾ ਰੌਲਾ ਪੈ ਰਿਹਾ ਹੈ।
ਪਾਇਓ ਭੀਮ ਚੰਦੰਗਾ ਕਿਤੀ ਦੂਰ ਪਾਸੇ।
ਭੀਮ ਚੰਦ ਆਪ ਕਿੰਨੀ ਕੁ ਦੂਰ ਪਿਛਲੇ ਪਾਸੇ ਜਾ ਰਿਹਾ ਹੈ।
ਪਤੀ ਕੋਟ ਕਹਿਮਚੀਤ ਬਾਂਛੇ।
ਇਉਂ ਚਿੱਤ ਚ ਬਾਂਛੇ ਇਮੰ ਚੀਤ ਬਾਂਛੇ। ਇਉਂ ਚਿੱਤ ਵਿਚ ਚਾਹੁੰਦੇ ਨੇ ਕਿ ਜਿਹੜਾ ਹੈ ਨਾ ਫਤਿਹ ਕੋਟ ਕੋ ਹੈ, ਕੋਈ ਆਪਾਂ ਹੁਣ ਜਾ ਕੇ ਕਿਲੇ ਨੂੰ ਫਤਿਹ ਕਰ ਲੈਣਾ। ਸੋਚਣ ਵਿਚ ਤੇ ਕਰਨ ਵਿਚ ਬੜਾ ਫਰਕ ਹੁੰਦਾ। ਸੋਚਣਾ ਕਿ ਮੈਂ ਕਰ ਦਿਆਂਗਾ ਓ ਕਰ ਦਿਆਂਗਾ, ਪਰ ਹੁੰਦਾ ਕੁਛ ਵੀ ਨੀ। ਇਸ ਕਰਕੇ ਬੰਦਾ ਕਹਿੰਦਾ ਤਾਂ ਬੜਾ ਖੁਸ਼ ਹੁੰਦਾ ਮੈਂ ਕਰ ਦਿਆਂਗਾ, ਜਦੋਂ ਮੂਹਰੋਂ ਅਗਲਾ ਕਹਿੰਦਾ ਕਰਕੇ ਦਿਖਾ, ਫਿਰ ਠੰਡਾ ਪੈ ਜਾਂਦਾ ਵੀ ਕਰ ਤਾਂ ਨਹੀਂ ਸਕਦਾ। ਇਸ ਕਰਕੇ ਕਹਿਣ ਦੀਆਂ ਗੱਲਾਂ ਹੁੰਦੀਆਂ, ਢਾ ਦਿਆਂਗੇ ਉਡਾ ਦਿਆਂਗੇ, ਇਹ ਗੁਰੂ ਦੇ ਕਿਲੇ ਨੂੰ ਦਰਵਾਜ਼ਾ ਤੋੜ ਦਿਆਂਗੇ। ਗੁਰੂ ਦੀ ਸਮਰੱਥਾ ਤੋਂ ਨਾ ਵਾਕਫ ਹਨ।
ਕਟੋਚੀ ਹੰਡੂਰੀ ਹੋਤੇ ਔਰ ਰਾਜੇ।
ਇਹ ਰਾਜਾ ਕਟੋਚੀਆ ਹੰਡੂਰੀਆ ਹੋਰ ਸਾਰੇ ਰਾਜੇ ਇਕੱਠੇ ਹੋ ਕੇ ਚੱਲੇ ਨੇ।
ਸਹੇ ਬਾਮ ਦਾਏ ਚੱਲੇ ਯੁੱਧ ਕਾਜੇ।
ਖੱਬੇ ਸੱਜੇ ਹੋ ਕੇ ਯੁੱਧ ਦੇ ਕਾਰਜ ਲਈ ਸਾਰੇ ਜਾਣੇ ਚੱਲੇ ਹਨ।
ਦੋ ਸਿੰਘ ਯੋਧੇ ਗੁਰੂ ਆਪ ਭੇਜੇ।
ਹੁਣ ਗੁਰੂ ਨੇ ਆਪ ਭੇਜੇ ਨੇ ਦੋ ਸਿੰਘ ਯੋਧੇ। ਗੁਰੂ ਤਾਂ ਇੱਕ ਤੋਂ ਵੀ ਕਰਾ ਸਕਦਾ ਸਭ ਕੁਛ। ਮਹਾਰਾਜ ਜੀ ਨੂੰ ਪੁੱਛਿਆ ਵੀ ਆਪ ਜੀ ਤਾਂ ਚਾਹੇ ਫੂਕ ਨਾਲ ਹੀ ਉਡਾ ਦਿਓ, ਨਿਗਾਹ ਨਾਲ ਉਡਾ ਦਿਓ, ਤੁਰਨੇ ਨਾਲ ਉਡਾ ਦਿਓ। ਕਹਿੰਦੇ ਮੈਂ ਤਾਂ ਠੀਕ ਹੈ, ਅਕਾਲ ਪੁਰਖ ਦਾ ਹੁਕਮ ਨਹੀਂ ਹੈ ਇਸ ਤਰ੍ਹਾਂ ਕਰਨ ਦਾ। ਵਿਧੀ ਵਿਧਾਨ ਉਹਨਾਂ ਦਾ ਇਹ ਹੈ ਵੀ ਜੰਗ ਹੋਵੇ ਤੇ ਫੌਜ ਲੜੇ। ਕਹਿੰਦੇ ਇਸ ਤਰ੍ਹਾਂ ਕਰਾਮਾਤ ਨਾਲ ਨਹੀਂ ਕੁਛ ਕਰਨਾ ਹੈ। ਨਾਲੇ ਦੂਸਰੀ ਗੱਲ, ਸਤਿਗੁਰੂ ਕਹਿੰਦੇ ਅੱਜ ਅਸੀਂ ਤਾਂ ਕਰ ਲਾਂਗੇ, ਫੇਰ ਬਾਅਦ ਚ ਇਹ ਕੀ ਕਰਨਗੇ? ਇਹ ਤਾਂ ਫੂਕ ਮਾਰੇ ਆ, ਇਹਨਾਂ ਦਾ ਡੱਕਾ ਵੀ ਨਹੀਂ ਉੱਡਣਾ ਬਾਅਦ ਚ, ਕਿਉਂਕਿ ਇਹਨਾਂ ਦੀ ਕਮਾਈ ਨਹੀਂ ਹੈ। ਇਸ ਕਰਕੇ ਅਸੀਂ ਇਹਨੂੰ ਸਰੀਰਕ ਤੌਰ ਤੇ ਸਿਖਾ ਰਹੇ ਹਾਂ ਸਵੈ ਰੱਖਿਆ, ਕਿਉਂਕਿ ਜਿਹੜੀ ਇਹ ਗੁਲਾਮ ਹੋ ਗਿਆ ਸੀ ਸਾਰਾ ਮੁਲਕ ਤੁਰਕਾਂ ਦਾ, ਫਿਰ ਤੋਂ ਆਜ਼ਾਦ ਵੀ ਕਰਾਉਣਾ ਸੀ ਮੁਲਕ ਨੂੰ। ਮਹਾਰਾਜ ਕਹਿੰਦੇ ਅਸੀਂ ਇਹਨਾਂ ਨੂੰ ਸਵੈ ਰੱਖਿਆ ਲਈ ਸਭ ਨੂੰ ਵੀਰ ਰਸ ਬਖਸ਼ਿਸ਼ ਕਰ ਰਹੇ ਹਾਂ।
ਬਾਰੇ ਕੋਟ ਮੈਂ ਜਾਏ ਲੀਨੇ ਸੋ ਨੇਜੇ।
ਕੋਟ ਕਿਲੇ ਦੇ ਵਿੱਚ ਚਲੇ ਗਏ, ਨੇਜੇ ਆਪੋ ਆਪਣੇ ਲੈ ਲਏ ਜਿਹੜੇ ਯੋਧੇ ਭੇਜੇ ਸੀ।
ਜਤੀ ਸਿੰਘ ਸੰਗੀ ਕਰੇ ਜੋਰ ਆਏ।
ਨਾਲ ਦੇ ਸਿੰਘ ਵੀ ਨਾਲ ਲੈ ਲਏ, ਸੰਗੀ ਸਿੰਘ ਸਾਰੇ ਜਿੰਨੇ ਨਾਲ ਆਏ ਸੀ ਉਹਨਾਂ ਨੇ ਵੀ ਬੜਾ ਜ਼ੋਰ ਫਿਰ ਕੀਤਾ ਆ ਕੇ ਭਾਵ ਇਕੱਠੇ ਹੋ ਕੇ ਉਹ ਵੀ ਹੁਣ ਜੰਗ ਲਈ ਤਿਆਰ ਹੋ ਗਏ ਨੇ।
ਸੋ ਫੰਗੈ ਪ੍ਰਹਾਰੈ ਤੜਾਕੇ ਉਠਾਏ।
ਉਹ ਬੰਦੂਕਾਂ ਨੂੰ ਪ੍ਰਹਾਰ ਦੇ ਭਾਵ ਚਲਾਉਂਦੇ ਨੇ, ਬੰਦੂਕਾਂ ਦੇ ਵਿਚੋਂ ਕੜਾਕੇ ਕਾੜ ਕਾੜ ਗੋਲੀਆਂ ਚੱਲਦੀਆਂ ਹਨ।
ਦੋਹਰਾ ਉਤੋ ਅਗਮਪੁਰ ਮੋਰਚਾ ਤਾਂ ਪਰਿਓ ਕਮਸਾਨ।
ਇਹ ਅਗਮਪੁਰਾ ਕਿਲਾ ਜੇ ਇੱਥੇ ਮੋਰਚਾ ਪਿਆ, ਕਮਸਾਨ ਦਾ ਯੁੱਧ ਹੋਇਆ।
ਫਿਰ ਹੈ ਸਿੰਘ ਸ਼ੋਰਹਿ ਨਹੀਂ ਪਰੇ ਪਹਾੜੀ ਆਣ।
ਪਹਾੜੀ ਆ ਕੇ ਟੁੱਟ ਕੇ ਪੈ ਗਏ, ਪਰ ਫਿਰ ਸਿੰਘ ਸਿੰਘ ਇੱਕ ਜਗ੍ਹਾ ਪਹਾੜ ਨੂੰ ਟਿਕੇ ਹੋਏ ਨੇ, ਹਿਲਦੇ ਨਹੀਂ ਹਨ।
ਵੱਡੇ ਓਜ ਲਾਏ ਤੁਫੰਗੈ ਪ੍ਰਹਾਰੀ।
ਇਹਨਾਂ ਨੇ ਬੜਾ ਓਜ ਲਾ ਕੇ, ਜ਼ੋਰ ਲਾ ਕੇ ਜਿਹੜੀਆਂ ਅਸੀਂ ਤੁਫੰਗਾਂ ਬੰਦੂਕਾਂ ਆਪਣੀਆਂ ਉਹ ਚਲਾਉਣਾ ਕੀਤੀਆਂ ਹਨ।
ਸਭੀ ਆਣ ਢੁਕੇ ਸਮੂਹੰ ਪਹਾੜੀ।
ਉੱਥੇ ਆ ਢੁਕੇ ਸਾਰੇ ਪਹਾੜੀ ਜਿੰਨੇ ਸੀ ਚੜ ਕੇ ਆਏ ਹਨ।
ਗਲੀ ਬ੍ਰਿੰਦ ਗੋਰੀ ਮਰੇ ਵੀਰ ਕੇਤੇ।
ਬਹੁਤ ਸਾਰੀਆਂ ਗੋਲੀਆਂ ਚੱਲੀਆਂ, ਕਿਤਨੇ ਹੀ ਵੀਰ ਵੀਰ ਗਤੀ ਨੂੰ ਪ੍ਰਾਪਤ ਹੋਏ।
ਸਉ ਨਾਹੀ ਸ਼ੋਰੈ ਰੂਪੇ ਸਿੰਘ ਜੇਤੇ।
ਤਾਂ ਵੀ ਨੀ ਛੱਡਦੇ ਯੋਧੇ, ਕਿਉਂਕਿ ਰੂਪੇ ਉੱਥੇ ਡਟੇ ਹੋਏ ਨੇ ਜਿੰਨੇ ਸਿੰਘ।
ਕਰਾ ਚੋਲ ਕਾਢੇ ਭਏ ਹੱਥ ਵੰਡੇ।
ਉਸ ਵਕਤ ਕਰਾ ਚੋਲ ਕੱਢੇ ਆਪਣੇ ਹੱਥ ਵੱਥਨ, ਹੱਥੋ ਹੱਥੀ ਵੀ ਹੋਏ, ਤਲਵਾਰਾਂ ਨਾਲ ਵੀ ਜੰਗ ਹੁੰਦਾ, ਕਈ ਵਾਰ ਹੱਥੋ ਹੱਥੀ ਛੋਟੇ ਛੁਰੇ ਆਦਿਕ ਇਹਨਾਂ ਦੇ ਨਾਲ ਵੀ ਜੰਗ ਹੁੰਦਾ ਹੈ।
ਮਰੀ ਸਿੰਘ ਮਾਰੀ ਪਹਾੜੀ ਪ੍ਰਮਥੰਗ।
ਚੰਗੀ ਤਰ੍ਹਾਂ ਸਿੰਘ ਆਪ ਵੀ ਸ਼ੀਤੀਆਂ ਪਾਈਆਂ, ਪਹਾੜੀਆਂ ਦੇ ਚੰਗੀ ਤਰ੍ਹਾਂ ਸੋਧੇ ਲਾਏ ਉਹਨਾਂ ਨੂੰ।
ਰਹੀ ਆਣ ਥੋੜੇ ਸੋਲੀ ਨੇ ਤਕਾਈ।
ਜਦੋਂ ਥੋੜੇ ਰਹਿ ਗਏ ਧੱਕ ਲਏ, ਉਦੋਂ ਫੇਰ ਉਸ ਵਕਤ
ਲਾਇਓ ਮੋਰਚਾ ਮੱਲ ਸ਼ੂਸ਼ੰਗ ਤਕਾਈ।
ਅੰਦੀ ਮੋਰਚਾ ਜਾਣ ਕੇ ਆ ਕੇ ਮੱਲ ਲਿਆ ਉਸ ਵਕਤ।
ਚਲੇ ਫੇਰ ਅੱਗੇ ਲਿਓ ਬੀਜ ਹਾਥੀ।
ਅੱਗੇ ਚੱਲੇ ਹਨ ਤੇ ਨਾਲ ਫਿਰ ਹਾਥੀ ਨੂੰ ਵੀ ਨਾਲ ਅੱਗੇ ਅੱਗੇ ਵਿਚਕਾਰ ਲੈ ਲਿਆ ਹੈ।
ਜੋ ਸੈਫੰ ਪਰਮਾਵੈ ਬਦੀ ਸੁੰਡ ਸਾਥੀ।
ਹਾਥੀ ਦੇ ਸੁੰਡ ਨਾਲ ਤਿੱਖੀ ਸੈਫ ਲੰਬੀ ਸਾਰੀ ਬੰਨੀ ਹੋਈ ਆ। ਹਾਥੀ ਉਹਨੂੰ ਆਪਣੀ ਸੁੰਡ ਨਾਲ ਘੁਮਾਉਂਦਾ। ਕਿਤਨਾ ਬਲ ਹੁੰਦਾ ਹਾਥੀ ਦੀ ਸੁੰਡ ਵਿਚ, ਕਿੰਨੇ ਡੱਕਰੇ ਕਰਦਾ ਜਾਂਦਾ ਹੈ।
ਘਾਏ ਕਿਤੀ ਦੂਰ ਲਓ ਸਿੰਘ ਆਏ।
ਉਸ ਵਕਤ ਕਿੰਨੇ ਕ ਸਿੰਘ ਪਿੱਛੇ ਨੂੰ ਧੱਕਤੇ, ਫੇਰ ਇਸ ਤਰੀਕੇ ਨਾਲ ਪਿੱਛੇ ਨੂੰ ਹੋ ਗਏ।
ਪਰੀ ਮਾਰ ਗੋਰੀ ਨਾ ਕੀ ਵੀਰ ਘਾਏ।
ਗੋਲੀਆਂ ਦੀ ਮਾਰ ਪਈ, ਬਹੁਤ ਸਾਰੇ ਵੀਰ ਸ਼ਹੀਦ ਹੋ ਗਏ।
ਭਏ ਕੋਟ ਕੋ ਪੌਰ ਕੋ ਸੰਭਾਈ।
ਉਹ ਕੋਟ ਹੁੰਦਾ ਕਿਲਾ, ਕਿਲੇ ਦੇ ਪੌਰ ਦਰਵਾਜੇ ਦੇ ਸਾਹਮਣੇ ਆ ਗਏ।
ਚੱਲੇ ਬਾਣ ਗੋਰੀ ਮਹਾ ਧੂਮ ਪਾਈ।
ਬਾਣ ਤੀਰ ਗੋਲੀਆਂ ਚੱਲ ਰਹੀਆਂ, ਬੜੀ ਧੂਮ ਪਈ। ਇੱਕ ਤਰੀਕਾ ਹੁੰਦਾ ਜੰਗ ਦੇ ਵਿੱਚ, ਕਈ ਪ੍ਰਕਾਰ ਦੀਆਂ ਨੀਤੀਆਂ ਹੁੰਦੀਆਂ ਨੇ। ਇੱਕ ਹੁੰਦਾ ਕਿ ਦੁਸ਼ਮਣ ਨੂੰ ਪਹਿਲਾਂ ਹੀ ਭਜਾ ਦੇਣਾ, ਇੱਕ ਹੁੰਦਾ ਨੇੜੇ ਆਉਣ ਦੋ, ਹੋਰ ਨੇੜੇ ਆਉਣ ਦੋ, ਕੋਈ ਨੀ, ਇੱਕ ਵਾਰੀ ਨੇੜੇ ਆ ਲੈਣ ਦੋ ਇਹਨਾਂ ਨੂੰ। ਇਹ ਹੁਣ ਇੱਥੇ ਤਰੀਕਾ ਵਰਤ ਰਹੇ ਨੇ ਸਿੰਘ ਪਹਾੜੀਏ, ਹਾਥੀ ਨੂੰ ਬਿਲਕੁਲ ਨੇੜੇ ਲਿਆਉਣ, ਤਾਂ ਕਿ ਭਾਈ ਬਜਿੱਤਰ ਸਿੰਘ ਨੂੰ ਬਹੁਤ ਜ਼ਿਆਦਾ ਦੂਰ ਨਾ ਜਾਣਾ ਪਵੇ। ਇਸ ਕਰਕੇ ਉਹ ਬਿਲਕੁਲ ਨੇੜੇ ਲਿਆ ਰਹੇ ਹਨ।
ਸ੍ਰੀ ਜੋਗਣੀ ਆਣ ਭੂਤੰਗ ਸੋ ਪ੍ਰੇਤੰਗ।
ਇੱਕ ਜੰਗਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਜਦੋਂ ਜੋਗਣੀਆਂ ਹੁੰਦੀਆਂ ਨੇ, ਇੱਕ 64 ਜੋਗਣੀਆਂ ਨੇ, ਇਹ ਖੂਨ ਹੀ ਪੀਂਦੀਆਂ ਨੇ। 6ਵੇਂ ਪਾਤਸ਼ਾਹ ਵੇਲੇ ਇੱਕ ਵਾਰ ਜੋਗਣੀਆਂ ਆਈਆਂ ਸੀ, ਬੜੇ ਭਿਆਨਕ ਰੂਪ ਸੀ ਇਹਨਾਂ ਦੇ, ਸੁਣਿਆ ਹੋਣਾ, ਵਾਲ ਜੇ ਖਿਲਰੇ, ਨਹੁੰ ਵੱਡੇ ਵੱਡੇ, ਕਿੱਡੇ ਕਿੱਡੇ ਦੰਦ। ਮਹਾਰਾਜ ਨੂੰ ਕਹਿਣ ਲੱਗੀਆਂ, ਕਈ ਸਮਾਂ ਬੀਤ ਗਿਆ, ਧਰਮ ਯੁੱਧ ਨਹੀਂ ਹੋਇਆ, ਅਸੀਂ ਪਿਆਸੀਆਂ ਹਾਂ ਖੂਨ ਦੀਆਂ। ਮਹਾਰਾਜ ਕਹਿ ਰਹੇ, ਜੇ ਖੂਨ ਦਾ ਪਿਆਸ ਹੈ, ਝੋਟੇ ਵਢਵਾ ਦਿੰਦੇ ਹਾਂ, ਕੋਈ ਬੱਕਰੇ ਵਢਵਾ ਦਿੰਦੇ ਤੁਹਾਡੇ ਲਈ, ਖਾ ਲਓ, ਉਹ ਹੋਰ ਚੀਜ਼ਾਂ ਖਾ ਲਓ। ਕਹਿ ਰਹੇ, ਮਹਾਰਾਜ ਤੁਹਾਨੂੰ ਪਤਾ ਕਿ ਅਸੀਂ ਜੋਗਣੀਆਂ ਹਾਂ, ਅਸੀਂ ਸਿਰਫ ਉਹੀ ਖੂਨ ਪੀਂਦੀਆਂ ਜਦੋਂ ਦੋ ਯੋਧੇ ਲੜਦੇ ਹੋਣ, ਤੇ ਉਹਨਾਂ ਦੇ ਵਿੱਚੋਂ ਫਿਰ ਜਿਹੜਾ ਖੂਨ ਨਿਕਲਦਾ ਉਹੀ ਸਾਨੂੰ ਸਵਾਲ ਲੱਗਦਾ, ਅਸੀਂ ਇਹ ਜਾਨਵਰਾਂ ਦੇ ਖੂਨ ਨਹੀਂ ਪੀਂਦੀਆਂ। ਇਸ ਤਰ੍ਹਾਂ ਭਰੇ ਜੋਗਣੀ ਪੱਤਰ 64 ਚਾਰੰਗ, ਚਲੀ ਠਾਮ ਠਾਮੰਗ, ਡਕਾਰੰਗ ਡਕਾਰੰਗ, ਭਰੇ ਨੇਹ ਗੇਹੰ, ਗਏ ਕੰਕ ਪੰਕੰ, ਰੁਲੇ ਸੂਰ ਬੀਰੰਗ, ਹਾੜੰਗ ਨਰਸੰਕੰ, ਚਲੇ ਨਾਰ ਦਉ ਹਾਥ ਦੀਨਾ ਸੁਹਾਏ, ਬਨੇ ਬਾਰ ਦੀ ਡੰਕ ਡਾਉਰੂ ਬਜਾਏ, ਗਿਰੇ ਬਾਜ ਗਾਜੀ ਗੱਜੀ ਵੀਰ ਖੇਤੰ, ਰੁਲੇ ਦੱਛ ਮੁੱਛੰਗ ਨੱਚੇ ਵੀਰ ਖੇਤੰ। ਇਹ ਸਾਰਾ ਭੁਜੰਗ ਪ੍ਰਿਆ ਛੰਦ ਅਖੀਰ ਤੇ ਜਾ ਕੇ ਚੰਡੀ ਚਰਿੱਤਰ ਦੋਵੇਂ ਭਾਗ ਲਿਖ ਕੇ ਦਸਵੇਂ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਇਸ ਤਰ੍ਹਾਂ ਇਹ ਜਿਹੜੀਆਂ ਜੋਗਣੀਆਂ ਨੇ ਗੁਪਤ ਰੂਪ ਦੇ ਵਿੱਚ ਜਿਹੜੀਆਂ ਰੂਹਾਂ ਖੂਨ ਪੀਂਦੀਆਂ ਭੂਤ ਪ੍ਰੇਤ ਆਦਿਕ ਮੈਦਾਨੇ ਜੰਗ ਵਿੱਚ, ਕਿਉਂਕਿ ਇਹਨਾਂ ਦਾ ਖਾਣਾ ਹੀ ਖੂਨ ਹੈ, ਖੂਨ ਹੀ ਪੀਂਦੇ ਨੇ, ਉੱਥੇ ਇਹ ਬਹੁਤ ਸਾਰੇ ਆ ਜਾਂਦੇ ਨੇ ਖੂਨ ਲੁੱਲਿਆ ਹੋਇਆ ਜਾਣ ਕਰਕੇ।
ਭਖੇ ਮਾਸਹਾਰੀ ਮਹਾ ਜੰਗ ਖੇਤੰਗਾ,
ਇਹ ਮਾਸਹਾਰੀ ਹੁੰਦੇ ਨੇ, ਇਸ ਕਰਕੇ ਮਹਾਨ ਜੰਗ ਜਿੱਥੇ ਲੱਗਦਾ ਮੈਦਾਨੇ ਜੰਗ ਦੇ ਵਿੱਚ ਉੱਥੇ ਆ ਕੇ ਭਖੈ ਤੋਂ ਭਾਵ ਖਾਂਦੇ ਹਨ।
ਭਰਮੈ ਗ੍ਰਿੰਦ ਬ੍ਰਿਤੰਗਾ ਰੜੇ ਕੰਕ ਬੰਕੰਗਾ,
ਬਹੁਤ ਸਾਰੀਆਂ ਜਿਹੜੀਆਂ ਗਿਲਜਾਂ ਹੁੰਦੀਆਂ ਅਸਮਾਨ ਚ ਕਾਲੇ ਰੰਗ ਦੀਆਂ, ਇੱਕ ਦੱਸਿਆ ਚਿੱਟੇ ਰੰਗ ਦੀਆਂ ਗਿਲਜਾਂ, ਮੁੜਵੀਂ ਜੀ ਚੁੰਝ ਹੁੰਦੀ ਇਹਨਾਂ ਦੀ, ਦੋ ਤਰ੍ਹਾਂ ਦੀਆਂ ਹੁੰਦੀਆਂ, ਇੱਕ ਚਿੱਟੇ ਰੰਗ ਦੀਆਂ ਇੱਕ ਕਾਲੇ ਰੰਗ ਦੀਆਂ, ਅਸਮਾਨ ਦੇ ਵਿੱਚ ਲੱਖਾਂ ਦੀ ਗਿਣਤੀ ਚ ਘੁੰਮਦੀਆਂ ਜਦੋਂ ਜੰਗ ਲੱਗਦਾ। ਇਹਨਾਂ ਦਾ ਸਮਾਂ ਵੀ ਆਉਂਦਾ ਉਦੋਂ ਮਾਸ ਖਾਣ ਦਾ।
ਅਗਾਵੇ ਡਕਾਰ ਬਜੇ ਬ੍ਰਿੰਦ ਡੰਕੰਗ,
ਰੱਜਦੇ ਨੇ ਡਕਾਰ ਮਾਰਦੇ ਨੇ, ਬਹੁਤ ਸਾਰੇ ਡੰਕੇ ਭਾਵ ਨਗਾਰੇ ਵੱਜਦੇ ਨੇ।
ਸਾਰੰਗ ਸਾਂਗ ਸੇਲੇ ਸਰੋਹੀ ਦੋ ਤਾਰੇ,
ਇਹ ਸਾਰੇ ਤੀਰ ਬਰਛੇ ਸੇਲੇ ਸਰੋਹੀ ਸ਼ਸਤਰ ਨੇ, ਦੋ ਤਾਰੇ ਖੰਡੇ
ਲੱਗੇ ਅੰਗ ਭੰਗੇ ਪਰੇ ਵੀਰ ਮਾਰੇ,
ਅੰਗ ਨੂੰ ਜਿੱਥੇ ਵੀ ਲੱਗਦੇ ਆ ਅੰਗ ਭੰਗ ਹੋ ਜਾਂਦੇ ਨਾਸ ਹੋ ਜਾਂਦੇ ਨੇ, ਉਸ ਜਗ੍ਹਾ ਦੇ ਉੱਤੇ ਫਿਰ ਜਿਹੜੇ ਹੁੰਦੇ ਨੇ ਵੀਰ ਯੋਧੇ ਉਹ ਸ਼ਹੀਦੀ ਨੂੰ ਪ੍ਰਾਪਤ ਕਰਦੇ ਹਨ।
ਚੱਲਿਓ ਮਤ ਹਾਥੀ ਜਬੈ ਪੌਰ ਆਇਓ,
ਜਦੋਂ ਇਹ ਦਰਵਾਜੇ ਤੇ ਆਇਆ ਫਿਰ ਮਸਤ ਹਾਥੀ ਉਸ ਵਕਤ ਚੱਲੇ,
ਤਾਂ ਘੇਲੇ ਸਭੈ ਸਿੰਘ ਜੋ ਜ਼ੋਰ ਪਾਇਓ,
ਜਿਹੜੇ ਸਿੰਘ ਅੱਗੇ ਅੜੇ ਖੜੇ ਸੀ ਜ਼ੋਰ ਪਾ ਕੇ ਹਾਥੀ ਪਿੱਛੇ ਧੱਕ ਕੇ ਲੈ ਚੱਲਿਆ।
ਬਾਰੇ ਬੀਜ ਕੋਟੰਗਾ ਲਈ ਓਟ ਠਾਂਡੇ,
ਉਹ ਕਿਲੇ ਦੇ ਵਿੱਚ ਵੜ ਕੇ ਲੈ ਕੇ ਓਟ ਖੜੇ ਹੋ ਗਏ।
ਉਹ ਫੰਗੇ ਤੜਾਕੇ ਪਰ ਹੋਏ ਗਾਡੇ,
ਬਹੁਤ ਸਾਰੀਆਂ ਬੰਦੂਕਾਂ ਚੱਲਦੀਆਂ ਨੇ, ਗਾਢੇ ਭਾਵ ਤਕੜੇ ਹੋ ਕੇ ਪੈ ਗਏ ਅੱਗਿਓਂ।
ਛੋਟੀ ਸੈਂਕਰੇ ਇੱਕ ਬਾਰੀ ਤੋਂ ਫੰਗੈ,
ਇਹ ਤਰੀਕਾ ਹੁੰਦਾ ਵੀ ਪਹਿਲਾਂ ਨੇੜੇ ਆਉਣ ਦੋ, ਹੋਰ ਨੇੜੇ ਤੇ ਕਈ ਜਾਣੇ 100, 200, 500 ਬੰਦੂਕਾਂ ਵਾਲੇ ਬੰਦੇ ਬੰਦੂਕ ਭਰ ਕੇ ਖੜੇ ਨੇ, ਜਦੋਂ ਬਿਲਕੁਲ ਨੇੜੇ ਆ ਗਏ ਕਹਿੰਦੇ ਹੁਣ ਚਲਾ ਦਿਓ, ਫਿਰ ਕਿਤਨਾ ਹੀ ਹਜ਼ਾਰਾਂ ਗੋਲੀਆਂ ਇਧਰੋਂ ਚੱਲ ਗਈਆਂ।
ਉਟਾ ਤੁੰਡ ਮੁੰਡੇ ਲਿਟਾ ਜਿਉ ਮਲੰਗ,
ਕਹਿੰਦੇ ਇਸ ਤਰੀਕੇ ਨਾਲ ਜਿਹੜੇ ਇਹਨਾਂ ਦੇ ਸੀਗੇ ਸਿਰ ਧੜ ਫੁੱਟ ਗਏ, ਇਉਂ ਗੋਲੀ ਵੱਜਦਿਆਂ ਲਿਟ ਗਏ, ਲੰਮੇ ਪੈ ਗਏ, ਜਿਵੇਂ ਮਲੰਗ ਪਿਆ ਹੁੰਦਾ। ਮਲੰਗ ਹੁੰਦਾ ਅਮਲੀ ਬੰਦੇ ਜਿਵੇਂ ਡਿੱਗੇ ਹੁੰਦੇ ਨਸ਼ਾ ਖਾ ਕੇ।
ਹਜ਼ਾਰੋਂ ਪਰੀ ਮਾਰ ਗੋਰੀ ਨ ਹੋਈ,
ਹਜ਼ਾਰਾਂ ਗੋਲੀਆਂ ਦੀ ਇਕੱਠੀ ਹੀ ਮਾਰ ਪੈ ਗਈ।
ਸਾਉ ਨਾ ਮਿਟੇ ਹੇਲ ਕਾਲ ਅੰਤ ਸੋਈ,
ਪਰ ਪਹਾੜੀਏ ਇੰਨੀ ਗਿਣਤੀ ਚ ਨੇ ਤਾਂ ਵੀ ਮਿਟੇ ਤੋਂ ਪਾਪ ਪਿੱਛੇ ਨੂੰ ਹਟਦੇ, ਅੱਗੇ ਨੂੰ ਵੱਧਦੇ ਤੁਰੇ ਹਲੇ ਆ ਰਹੇ ਨੇ।
ਪਹੂ ਚ ਜਵੈ ਪੌਰ ਲੋ ਆਣ ਬੈਰੀ,
ਜਦੋਂ ਦੇਖਿਆ ਕਿ ਹੁਣ ਬੈਰੀ ਬਿਲਕੁਲ ਸਾਡੇ ਤੋਂ ਆ ਗਿਆ ਘੇਰੇ ਦੇ ਵਿੱਚ, ਐਨ ਦਰਵਾਜੇ ਤੋਂ ਰਹਿ ਗਏ 100-200 ਫੁੱਟ ਜਾਂ 500-600 ਗਜ, ਬਿਲਕੁਲ ਨੇੜੇ ਤੱਕ ਆ ਗਿਆ ਹੈ।
ਵੱਡੀ ਮਾਰ ਖਾ ਕੇ ਨਹੀਂ ਤੁੰਡ ਫੇਰੀ,
ਵੱਡੀ ਮਾਰ ਖਾ ਕੇ ਵੀ ਪਿੱਛੇ ਨੂੰ ਮੁੱਖ ਨੀ ਫੇਰਿਆ ਹੈ, ਹਾਥੀ ਵੀ ਪਿੱਛੇ ਨੀ ਮੁੜਿਆ।
ਕਰਾ ਚੋਲ ਕਾਢੇ ਚਾਹੇ ਸੋ ਪ੍ਰਵੇਸੇ,
ਕਰਾ ਚੋਲ ਹੁੰਦੀ ਸ੍ਰੀ ਸਾਹਿਬ ਕੱਢ ਕੇ ਪ੍ਰਵੇਸ਼ ਕਰਨਾ ਚਾਹੁੰਦੇ ਨੇ।
ਦਇਓ ਢੋਏ ਹਾਥੀ ਪ੍ਰਹਾਰ ਬਸੇਸੇ,
ਉਹ ਦਿਓ ਢੋਏ ਹਾਥੀ, ਹਾਥੀ ਢੋ ਤਾਂ ਅੱਗੇ ਨੂੰ ਔਰ ਵਿਸ਼ੇਸ਼ ਕਰਕੇ ਮਾਰਨਾ ਚਾਹੁੰਦੇ ਹਨ ਕਿ ਹੁਣ ਦਰਵਾਜਾ ਟੁੱਟ ਜਾਵੇ ਕਿਲੇ ਦਾ।
ਦੜਾ ਦਾੜ ਗੇਰਾ ਤੁਫੰਗੈ ਪ੍ਰਹਾਰ,
ਦੜਾ ਦਾੜ ਫਿਰਦੇ ਨੇ ਤੁਫੰਗਾ ਦੀ ਮਨੁੱਖਾਂ ਪ੍ਰਹਾਰ ਦੇ, ਕਿਲੇ ਦੇ ਵਿੱਚ ਦਰਵਾਜਾ ਮੇਨ ਨੀ ਖੁੱਲਿਆ, ਮੇਨ ਗੇਟ ਇੱਕ ਛੋਟਾ ਦਰਵਾਜਾ ਹੁੰਦਾ, ਉਹਦੇ ਚੋ ਬਾਹਰ ਆਉਂਦੇ, ਉਹਦੇ ਚੋ ਅੰਦਰ ਚਲੇ ਜਾਂਦੇ ਆ, ਮੁੱਖ ਦਰਵਾਜਾ ਨੀ ਖੋਲਿਆ ਹਲੇ।
ਕਿਲੇ ਮੋਰਚੇ ਮੈਂ ਖਰੇ ਸਿੰਘ ਮਾਰੇ,
ਕਿਲੇ ਦੇ ਮੋਰਚੇ ਵਿੱਚ ਸਿੰਘ ਖੜੇ ਹੋਏ ਗੋਲੀਆਂ ਤੀਰ ਚਲਾ ਰਹੇ ਹਨ ਜੀ।
ਮਰੀ ਲੋਥ ਪੈ ਲੋਥ ਪੋਰੰਗ ਅਘਾਰੀ,
ਦਰਵਾਜੇ ਦੇ ਅੱਗੇ ਲੋਥਾਂ ਤੇ ਲੋਥਾਂ ਹੀ ਚੜ ਗਈਆਂ ਬਹੁਤ ਸਾਰੀਆਂ।
ਗਏ ਜੂਝ ਕੇਤੇ ਬਕੇ ਮਾਰ ਮਾਰੀ,
ਸੋ ਕਿਤਨੇ ਹੀ ਜੂਝ ਗਏ ਭਾਵ ਕੁਰਬਾਨ ਹੋ ਗਏ, ਤੇ ਆਵਾਜ਼ ਆਉਂਦੀ ਮਾਰ ਲੋ ਹੁੰਦੀ ਹੈ।
ਸਭ ਬਚਿੱਤਰ ਸਿੰਘ ਹਿਰਦੈ ਵਿਚਾਰਿਓ, ਇਹ ਅਸਵਾਰ ਅਬ ਮੇਰਾ।
ਹੁਣ ਇਹ ਲਲਿਤ ਪਦ ਛੰਦ ਹੈ, ਤਬ ਬਚਿੱਤਰ ਸਿੰਘ ਹਿਰਦੈ ਵਿਚ ਆ ਰਹੇ ਹੋ, ਇਹ ਅਵਸਰ ਮੇਰਾ, ਹੁਣ ਇਹ ਹੁਣ ਮੇਰਾ ਮੌਕਾ, ਹੁਣ ਮੇਰੀ ਰੇਂਜ ਵਿਚ ਆ ਗਿਆ, ਮੈਂ ਬਿਲਕੁਲ ਹੁਣ ਇਹ ਘੋੜਾ ਭਜਾ ਕੇ ਵੀ ਲਿਜਾਵਾਂ ਇਥੋਂ, ਕਿਉਂ ਘੋੜਾ ਵੀ ਕਿੰਨੀ ਬਹੁਤ ਦੂਰ ਭਜਾਈਏ ਤਾਂ ਘੋੜਾ ਵੀ ਕਈ ਵਾਰ ਥੱਕ ਸਕਦਾ, ਇਸ ਕਰਕੇ ਪਹਿਲੀ ਇੰਨੀ ਸਪੀਡ ਤੇ ਜਾਣਾ ਇਥੋਂ ਰੇਂਜ ਵਿਚ ਜਦੋਂ ਆ ਗਿਆ, ਕਹਿਣ ਲੱਗੇ ਹੁਣ ਮੇਰਾ ਮੌਕਾ, ਇਹ ਹਾਥੀ ਨੂੰ ਹੁਣ ਮੈਂ ਮਾਰਾਂ ਜਾ ਕੇ।
ਹੱਥੋਂ ਮਤੰਗ ਅੰਗ ਮੈਂ ਵਰਸ਼ਾ ਕਰਕੇ ਹੋਜ ਕਨੇਰਾ।
ਮੈਂ ਹੱਥਾਂ ਇਹਨੂੰ ਮਾਰਦਿਆਂ ਹਾਥੀ ਨੂੰ, ਇਹਦੇ ਮਾਰਾਂ ਮੱਥੇ ਦੇ ਵਿਚ ਬੜੇ ਬਲ ਦੇ ਨਾਲ ਵਰਛਾ, ਇਹ ਨਾਗਣੀ ਵਰਛੀ ਹੁਣ ਵੀ ਸ੍ਰੀ ਅਨੰਦਪੁਰ ਸਾਹਿਬ ਪਈ ਹੈ, ਦਰਸ਼ਨ ਕਰ ਸਕਦੇ ਹਾਂ।
ਹੈ ਅਰੂੜ ਕਰ ਠੰਡੋ ਅੰਤਰ ਦੇ ਸਿੰਘ ਕੇ ਪਾਸਾ।
ਉਸ ਵਕਤ ਘੋੜੇ ਉੱਤੇ ਚੜ ਕੇ ਸਵਾਰ ਹੋ ਕੇ ਭਾਈ ਉਦੇ ਸਿੰਘ ਦੇ ਕੋਲ ਖੜੇ ਹਨ।
ਮਾਦਕ ਚੜਿਓ ਮਸਤ ਅਤ ਹੋਵਾ ਸਭ ਤੋਂ ਬਾਕ ਪ੍ਰਕਾਸ਼ਾ।
ਕਿਉਂ ਫਿਰ ਖਮਾਰੀ ਚੜ ਗਈ, ਇਸ ਪ੍ਰਕਾਰ ਇੱਕ ਉਦਾਹਰਣ ਦਿੰਦੇ ਹਨ, ਜਿਵੇਂ ਦੁਨਿਆਵੀ ਲੋਕਾਂ ਨੂੰ ਦੁਨਿਆਵੀ ਨਸ਼ਾ ਚੜਦਾ ਹੈ, ਉਹ ਨਸ਼ਾ ਅੱਖਰ ਹੈ, ਉਹ ਸਾਡੇ ਕੰਪਲੈਕਸ ਦਾ ਅੱਖਰ ਨਹੀਂ ਹੈ, ਪਰ ਇੱਧਰ ਕੀ ਚੜਿਆ ਵੀਰ ਰਸ ਕਹਿਣਾ। ਕਿਉਂ ਫਿਰ ਵੀਰ ਰਸ ਚੜਿਆ ਉਸ ਵਕਤ, ਬਈ ਹੁਣ ਆਪਣੇ ਮੁਖ ਵਿਚੋਂ ਭਾਈ ਬਚਿੱਤਰ ਸਿੰਘ ਨੇ ਬਾਕ ਪ੍ਰਕਾਸ਼ਾ ਮੂੰਹ ਚੋ ਉੱਚੀ ਆਵਾਜ਼ ਨਾਲ ਫਿਰ ਇਉਂ ਕਿਹਾ।
ਖੋਲ ਕਪਾਟ ਦਿਓ ਮੁਝ ਆਗੇ ਦੇਖੋ ਜੰਗ ਮਤੰਗਾ।
ਸਿੰਘੋ ਖੋਲ ਦਿਓ ਦਰਵਾਜ਼ਾ, ਹੁਣ ਹੁਣ ਦੇਖੋ ਜੰਗ ਫਿਰ ਹਾਥੀ ਦੇ ਨਾਲ ਮੇਰਾ।
ਆਪਰ ਸਹਿਬਣ ਕੋ ਤੁਮ ਦਿੜ ਝਾਲੋ ਸਲਖ ਤਫੰਗਣ ਸੰਗਾ।
ਹੁਣ ਤੁਸੀਂ ਸਾਰੇ ਝੱਲੋ, ਜਿਹੜਾ ਅੱਗਿਓ ਤਲਬ ਤੋਂ ਆ ਰਹੀਆਂ ਗੋਲੀਆਂ ਉਹਨਾਂ ਨੂੰ ਵੀ ਝੱਲੋ। ਚਲੋ ਹੁਣ ਦੇਖੋ ਤਮਾਸ਼ਾ, ਦਰਵਾਜ਼ਾ ਖੋਲ ਦਿਓ, ਹੁਣ ਦੇਖੋ ਹਾਥੀ ਨੂੰ ਕਿਵੇਂ ਮਾਰਦਾ ਮੈਂ।
ਉਹਦੇ ਸਿੰਘ ਕੀ ਬਾਂਟੀ ਆਇਓ ਹਤੇ ਕੇਸਰੀ ਚੰਦਾ।
ਭਾਈ ਉਦੇ ਸਿੰਘ ਦੇ ਆਇਆ ਹਿੱਸੇ ਵਿਚ ਕੇਸਰੀ ਚੰਦ ਦਾ ਸਿਰ ਪੇ ਵੱਢ ਕੇ ਲਿਆਉਣਾ ਹੈ।
ਐਸੀ ਕਰੋ ਮਾਰ ਮਿਲ ਸਿੰਘੋ ਧਰ ਪਰ ਧਰ ਹੈ ਬਰਿੰਦਾ।
ਸਿੰਘੋ ਇਹੀ ਜੀ ਮਾਰ ਮਾਰੋ ਕੇ ਦੁਸ਼ਟਾਂ ਦੇ ਜਿਹੜੇ ਧੜ ਨੇ ਧਰਤੀ ਦੇ ਉੱਤੇ ਢੇਰ ਲਾ ਦਿਓ ਹੁਣ ਇਹਨਾਂ ਦੇ।
ਹਿਮ ਕਹਿ ਕਹਿ ਕਰ ਕਪਾਟ ਖੁਲਵਾਏ ਹੈ ਕੀ ਬਾਗ ਉਠਾਈ।
ਇਉਂ ਕਹਿ ਕਰਕੇ ਫਿਰ ਦਰਵਾਜੇ ਕਿਲੇ ਦੇ ਖੁਲਵਾ ਦਿੱਤੇ ਤੇ ਘੋੜੇ ਦੀ ਜਿਹੜੀ ਲਗਾਮ ਸੀ ਉਹ ਉੱਪਰ ਨੂੰ ਐ ਫਿਰ ਚੰਗੀ ਤਰ੍ਹਾਂ ਉਠਾ ਲਈ, ਖਿੱਚੀ ਚੰਗੀ ਤਰ੍ਹਾਂ ਬਾਂਗ ਘੋੜੇ ਨੂੰ ਕੀਤਾ ਤਿੱਖਾ। ਪਹਿਲਾਂ ਅੰਦਰ ਘੁਮਾਉਂਦੇ ਨੇ ਥੋੜਾ ਜਿਹਾ ਚਲਾਉਣ ਤੋਂ ਪਹਿਲਾਂ ਘੋੜੇ ਨੂੰ ਥੋੜਾ ਥੋੜਾ ਗਰਮ ਕਰਨਾ ਕਰਕੇ ਪੂਰੇ ਵਾਰਮ ਅਪ ਕਰਕੇ ਜੋਸ਼ ਦੇ ਕੇ ਫਿਰ ਕੱਸ ਕੇ ਛਮਕ ਮਾਰਦੇ ਨੇ ਇੱਕ, ਫਿਰ ਮਾਰਦੇ ਅੱਡੀਆਂ, ਫਿਰ ਘੋੜੇ ਨੂੰ ਚੜਦਾ ਜੋਸ਼, ਫਿਰ ਜਾਂਦਾ ਦੌੜਦਾ।
ਤਾਂ ਮੁਖ ਮਤੰਗ ਆਵ ਤੋਂ ਪਿਖ ਕਰ ਗਮਣਿਓ ਕੇਹਰ ਨਿਆਈ।
ਆਪਣਾ ਲਕਸ਼ ਤੱਕਿਆ ਸਾਹਮਣੇ, ਆਪਣਾ ਨਿਸ਼ਾਨਾ ਮੇਰਾ ਕੀ ਹੈ, ਹਾਥੀ ਸਾਹਮਣੇ ਆਉਂਦੇ ਹੋਏ ਹਾਥੀ ਨੂੰ ਭਾਈ ਬਚਿੱਤਰ ਸਿੰਘ ਨੇ ਤੱਕਿਆ।
ਜਰਬ ਤੇ ਉੱਠਣ ਲਾਲ ਬਿਲੋਚਣ ਫਰਕ ਤੰਬੂਸ਼ੀ ਉਠਾਈ।
ਕਹਿੰਦੇ ਕਿਵੇਂ ਤੱਕਿਆ, ਕਹਿੰਦੇ ਜਿਵੇਂ ਕੇਹਰ ਹੁੰਦਾ ਸ਼ੇਰ, ਜਿਵੇਂ ਸ਼ੇਰ ਤੱਕਦਾ ਨਾ ਆਪਣੇ ਸ਼ਿਕਾਰ ਨੂੰ, ਫਿਰ ਸ਼ੇਰ ਉਸ ਵਕਤ ਆਪਣਾ ਉਸ ਵਕਤ ਜੱਤ ਖੜੀ ਹੋ ਜਾਂਦੀ, ਅੱਖਾਂ ਲਾਲ ਹੁੰਦੀਆਂ ਨੇ, ਸ਼ੇਰ ਜਿਸ ਪ੍ਰਕਾਰ ਹੋ ਜਾਂਦਾ ਵੀਰ ਰਸ ਵਿਚ, ਇਸੇ ਤਰ੍ਹਾਂ ਭਾਈ ਬਚਿੱਤਰ ਸਿੰਘ ਵੀਰ ਰਸ ਵਿਚ ਆਏ ਨੇ। ਉਹ ਭਰਵੱਟੇ ਤਾਹਾਂ ਨੂੰ ਚੜ ਗਏ ਵੀਰ ਰਸ ਦੇ ਵਿਚ, ਅੱਖਾਂ ਲਾਲ ਹੋ ਗਈਆਂ, ਸੁੰਦਰ ਦਾੜਾ ਜਿਨ੍ਹਾਂ ਦਾ ਸੋਭਾ ਪਾ ਰਿਹਾ ਹੈ।
ਰੁਕਟੀ ਚੜੀ ਕੁਟਲ ਮੁਖ ਲਾਲੀ ਸਮਸ ਮਹਾ ਸ਼ਬ ਸ਼ਾਈ।
ਪ੍ਰਕੁਟੀ ਚੜ ਗਈ ਤਾਹਾਂ ਨੂੰ, ਫਿਰ ਭਾਹਾਂ ਚੜ ਗਈਆਂ ਤਾਹਾਂ ਨੂੰ, ਇਸ ਤਰ੍ਹਾਂ ਮੁਖ ਚਿਹਰਾ ਜਿਹੜਾ ਸੀ ਉਹ ਲਾਲ, ਅੱਖਾਂ ਲਾਲ ਹੋਈਆਂ ਨੇ, ਇਹਨੂੰ ਵੀਰ ਰਸ ਕਹਿੰਦੇ ਨੇ। ਸ਼ਮਸ ਮਹਾ ਸ਼ਬ ਪਾਈ, ਜਿਨ੍ਹਾਂ ਦਾ ਸੁੰਦਰ ਦਾੜਾ ਬਹੁਤ ਸੋਭਾ ਪਾ ਰਿਹਾ ਹੈ।
ਮਨ ਕ੍ਰੋਧ ਤੇ ਸਿਰ ਸਟਾ ਉੱਠ ਭੀਖਣ ਦਰਸ਼ਨ ਹੋਵਾ।
ਇਸ ਤਰ੍ਹਾਂ ਮਨ ਨੂੰ ਕਹਿੰਦੇ ਕ੍ਰੋਧ ਦੇ ਵਿਚ ਆ ਕੇ ਵੀ ਸ਼ੇਰ ਆਪਣੀ, ਫਿਰ ਜਦੋਂ ਗੁੱਸੇ ਚ ਆਉਂਦਾ ਜੱਤ ਖੜੀ ਹੋ ਜਾਂਦੀ ਉਹਦੀ, ਇਸੇ ਪ੍ਰਕਾਰ ਸ਼ੇਰ ਜਿਹੜਾ ਹੈ ਵੀਰ ਰਸ ਵਿਚ ਜਦੋਂ ਆਉਂਦਾ, ਇਸੇ ਤਰ੍ਹਾਂ ਹੀ ਭਾਈ ਬਚਿੱਤਰ ਸਿੰਘ ਨੂੰ ਜੋਸ਼ ਆ ਗਿਆ।
ਤੋਮਰ ਧਰਕ ਹੱਥ ਉਭਾਰਿਓ ਹਾਥੀ ਮਸਤਕ ਜੋਵਾ।
ਇਤਨਾ ਹੀ ਫਿਰ ਸੱਜਾ ਹੱਥ ਤਾਹਾਂ ਨੂੰ ਖੜਾ ਕਰਕੇ ਨਾਗਣੀ ਬਰਛੀ ਇੱਥੋਂ ਹੀ ਨਿਸ਼ਾਨਾ ਲੈ ਲਿਆ ਉਹਦੇ ਸਿਰ ਦਾ, ਸਾਹਮਣੇ ਮੱਥੇ ਦਾ, ਤਾਹਾਂ ਨੂੰ ਹੱਥ ਖੜਾ ਕਰਕੇ ਨਿਸ਼ਾਨਾ ਦੇਖਿਆ ਕਿ ਇੱਥੋਂ ਅੰਦਾਜ਼ਾ ਸਿੱਧਾ ਜਾ ਕੇ ਉਹਦੇ ਮੱਥੇ ਵਿਚ ਮੈਂ ਮਾਰਨਾ ਕਿਵੇਂ।
ਪੱਗ ਕੋ ਬਲ ਰਕਾਬ ਪਰ ਕਰਕੇ ਉਛਲ ਆਸਨ ਸ਼ੋਰਾ।
ਹੁਣ ਜਿਹੜਾ ਸੀ ਆਪਣੇ ਭਾਈ ਸਾਹਿਬ ਨੇ ਆਪਣੇ ਪੈਰ ਜਿਹੜੇ ਸੀ ਚੰਗੀ ਤਰ੍ਹਾਂ ਰਕਾਬ ਦੇ ਵਿੱਚ ਦੋਨੋਂ ਰੱਖ ਕੇ ਤੇ ਆਸਣ ਜਿਹੜਾ ਸੀ ਘੋੜੇ ਦਾ ਕਾਠੀ ਉਹ ਛੱਡ ਦਿੱਤੀ। ਫਿਰ ਖੜੇ ਹੋ ਗਏ ਤਾਹਾਂ ਨੂੰ, ਸਿੱਧੇ ਖੜੇ ਹੋ ਕੇ ਬਰਛਾ ਫਿਰ ਐ ਦੋਨਾਂ ਹੱਥਾਂ ਵਿੱਚ ਕੱਸ ਕੇ ਪਕੜ ਕੇ ਘੋੜਾ ਭਜਾ ਲਿਆ।
ਸਭ ਸਰੀਰ ਕੋ ਹੋਜ ਸੰਭਰ ਕੇ ਹੈ ਫਾਂਦਿਓ ਗਜ ਹੋਰਾ।
ਸਾਰੇ ਸਰੀਰ ਦਾ ਬਲ ਸੰਭਾਲ ਕੇ ਫਿਰ ਜੀ ਘੋੜਾ ਜਿਹੜਾ ਸੀ ਨਾ ਫਾਂਦਿਓ ਛਾਲ ਮਰਾਈ, ਫਿਰ ਘੋੜੇ ਦੀ ਚੱਲ ਵੀ ਉੱਡ। ਹੁਣ ਉਸ ਵਕਤ ਉਹ ਹਾਥੀ ਵੱਲ ਨੂੰ ਘੋੜਾ ਚੱਲਿਆ ਹੈ।
ਸੈਫ ਬਚਾਏ ਚਲਾਏ ਸੋ ਬਰਸ਼ਾ ਤਵਾ ਪੁਲਾਦੀ ਫੋਰਾ।
ਸੈਫ ਜਿਹੜੀ ਘੋੜ ਉਹ ਬੰਨੀ ਹੋਈ ਸੀ ਹਾਥੀ ਦੇ ਮੂਹਰਲੇ ਪਾਸੇ ਤਿੱਖਾ ਸ਼ਸਤਰ, ਉਹਦੇ ਤੋਂ ਵੀ ਬਚਾਉਣਾ ਸੀ ਆਪਣੇ ਆਪ ਨੂੰ, ਉਹਦੇ ਤੋਂ ਬਚਾ ਕੇ ਫਿਰ ਉਸ ਵਕਤ ਜਿਹੜਾ ਬਰਛਾ ਸੀ ਫੁਲਾਦੀ ਉਹ ਲਿਜਾ ਕਰਕੇ ਉਹਦੇ ਮੱਥੇ ਉੱਤੇ ਜਿਹੜੇ ਬੰਨੀਆਂ ਹੋਈਆਂ ਸੀ ਸੱਤ ਤਵੀਆਂ ਜਾਂ ਢਾਲਾਂ ਜਿਹੜੀਆਂ ਬੰਨੀਆਂ ਸੀ ਜ਼ੋਰ ਦੀ ਲਿਜਾ ਕੇ ਮਾਰਿਆ ਜਦੋਂ ਤੇ ਫੋੜਤੀਆਂ ਸਾਰੀਆਂ ਬਰਛੀਆਂ। ਬਲ ਕਿੱਥੋਂ ਲਿਆ? ਗੁਰੂ ਦਾ ਬਲ ਹੈ, ਬੰਦਾ ਨਹੀਂ ਕਰਦਾ, ਬੰਦਾ ਕੁਛ ਨਹੀਂ ਕਰ ਸਕਦਾ। ਬਲ ਗੁਰੂ ਨੇ ਦੇਣਾ, ਸੇਵਾ ਉਹਨਾਂ ਨੇ ਲੈਣੀ ਹੈ, ਕਰਮ ਉਹਨਾਂ ਨੇ ਕਰਵਾਉਣਾ। ਸਤਿਗੁਰੂ ਬਲ ਦੇ ਕੇ ਆਪਣੇ ਗੁਰਸਿੱਖਾਂ ਤੋਂ ਪਿਆਰਿਆਂ ਤੋਂ ਕਾਰਜ ਕਰਾਉਂਦੇ ਹਨ।
ਹਰਿਓ ਜਾਏ ਗਜ ਮਸਤਕ ਮੈਂ ਜਬ ਪੁਨ ਕਰ ਜੁਗ ਕਰ ਜੋਰਾ।
ਜਦੋਂ ਦੋਨੋਂ ਹੱਥਾਂ ਦੇ ਵਿੱਚ ਪਕੜ ਕੇ ਉਹਦੀ ਜਿਹੜਾ ਸੀ ਵਿੱਚ ਪਾਈ ਹੁੰਦੀ ਹੈ ਤੋ ਬਾਂਸ ਦੀ ਜਿਹੜੀ ਲਾਠੀ ਉਹਨੂੰ ਘੁੱਟ ਕੇ ਜਾ ਕੇ ਪਕੜ ਕੇ ਜਦੋਂ ਮਾਰਿਆ ਨਾ ਹਾਥੀ ਦੇ ਮੱਥੇ ਵਿੱਚ ਐ ਜ਼ੋਰ ਦੀ ਕੱਢ ਦਿੱਤਾ, ਸੱਤੇ ਤਵੀਆਂ ਉਹਦੀਆਂ ਬਿੰਨ ਦਿੱਤੀਆਂ, ਮੱਥਾ ਉਹਦਾ ਪ੍ਰੁੰਨ ਦਿੱਤਾ ਜਾ ਕੇ।
ਕਰੇ ਉਹ ਤਸਾਵਣ ਪ੍ਰਵਸਿਓ ਐਸੀ ਉਪਮਾ ਕਹੋ ਬਣਾਈ।
ਕਹਿੰਦੇ ਇਉਂ ਧਸ ਗਈ ਜਾ ਕੇ ਨਾਗਣੀ ਬਰਛੀ। ਕਹਿੰਦੇ ਮੈਂ ਉਹਦੀ ਉਪਮਾ ਪਿਛਲੇ ਇਤਿਹਾਸਕ ਚੀਜ਼ਾਂ ਨਾਲ ਮਿਲਾ ਕੇ ਦੱਸਦਾ ਕਿ ਬੀਤੇ ਹੋਏ ਸਮੇਂ ਵਿੱਚ ਕਿਹਨੇ ਕਿਹਨੇ ਬਰਛੀ ਕਿੱਥੇ ਕਿੱਥੇ ਧਸਾਈ, ਉਹ ਪੁਰਾਣੇ ਇਤਿਹਾਸ ਦੇ ਪ੍ਰਮਾਣ ਦਿੰਦੇ ਨੇ।
ਕਰੌਂਚ ਸੈਲ ਮੈਂ ਜਿਮ ਸਿਵ ਨੰਦਨ ਬਰਛੀ ਮਾਰ ਤਸਾਈ।
ਕਰੌਂਚ ਨਾਮੇ ਪਹਾੜ ਦੇ ਵਿੱਚ ਜਿਵੇਂ ਸ਼ਿਵ ਨੰਦਨ, ਸ਼ਿਵ ਦਾ ਪੁੱਤਰ ਸੀ ਕਾਰਤਕੇ, ਉਹਨੇ ਜਿਵੇਂ ਜਾ ਕੇ ਬਰਛੀ ਉੱਥੇ ਧਸਾ ਦਿੱਤੀ ਸੀ। ਫਿਰ ਇਤਿਹਾਸਕ ਬਹੁਤ ਸਾਰੀਆਂ ਐਸੀਆਂ ਹੁੰਦੀਆਂ ਨੇ, ਕਹਾਣੀਆਂ ਲੰਬੀਆਂ ਹੁੰਦੀਆਂ ਨੇ, ਪਰ ਇਸ਼ਾਰੇ ਮਾਤਰ ਦੱਸ ਰਹੇ ਨੇ।
ਵਾਸਕ ਕਦੋਂ ਬੇਗ ਫਣ ਧੀਰਗ ਬਣਤਾ ਸਤ ਕੀ ਤਰਾਸਾ।
ਜਿਵੇਂ ਕਹਿੰਦੇ ਉਸ ਇਉਂ ਧਸ ਗਈ ਬਰਛੀ ਬਣਤਾ ਸੁਤ, ਇਸ ਪ੍ਰਕਾਰ ਦੇ ਨਾਲ ਜਿਵੇਂ ਜਿਹੜਾ ਗਰੜ ਹੁੰਦਾ ਉਹਨੂੰ ਦੇਖ ਕੇ, ਜੇ ਸੱਪ ਕਿਤੇ ਵੀ ਬੈਠਾ ਜੇਕਰ ਦੇਖ ਲੈ ਗਰੜ ਆ ਗਿਆ ਅਸਮਾਨ ਚ, ਇੰਨੀ ਸਪੀਡ ਨਾਲ ਆਪਣੀ ਖੱਡ ਚ ਵੜ ਜਾਂਦਾ ਭੱਜ ਕੇ ਉਹ, ਤੇ ਮੈਨੂੰ ਕਿਤੇ ਫੜ ਨਾ ਲਵੇ ਖਾ ਜਾਵੇਗਾ। ਕਹਿੰਦੇ ਬਸ ਇਉਂ ਹੀ ਸਮਝੋ, ਦੇਖਦਿਆਂ ਦੇਖਦੀ ਨਾਗਣੀ ਬਰਛੀ ਏਡੀ ਲੰਬੀ ਹਾਥੀ ਦੇ ਸਿਰ ਵਿੱਚ ਇਉਂ ਧਸ ਗਈ ਜਿਵੇਂ ਸੱਪ ਵੜ ਜਾਂਦਾ ਖੱਡ ਦੇ ਵਿੱਚ ਜਾ ਕੇ।
ਦੇਖ ਰੰਦਰ ਗਿਰ ਬਿਖੈ ਪ੍ਰਵੇਸ਼ਾ ਨਹਿਪਨ ਬਦਨ ਨਿਕਾਸਾ।
ਫੇਰ ਕਹਿੰਦੇ ਜਦੋਂ ਜਾ ਕੇ ਸੱਪ ਵੜ ਜਾਂਦਾ ਕੰਦਰ ਦੇ ਵਿੱਚ ਖੱਡ ਦੇ ਵਿੱਚ, ਮੁੜ ਕੇ ਨੀ ਮੂੰਹ ਕੱਢਦਾ ਬਾਹਰ ਆਪਣਾ, ਇਉਂ ਬਰਛੀ ਦਾ ਸਿਰਫ ਬਾਂਸ ਦਾ ਜਿਹੜਾ ਸੀ ਬਾਂਸ ਦਾ ਡੰਡਾ ਜਿਹਾ ਦਿਖਦਾ, ਬਾਕੀ ਦਾ ਬਰਛੀ ਸਾਰੀ ਸਿਰ ਦੇ ਵਿੱਚ ਸਿਰੇ ਤੱਕ ਧਸਾ ਦਿੱਤੀ।
ਮਨ ਹੋ ਇੰਦਰ ਕਰ ਕ੍ਰੋਧ ਬਿਲੰਦਾ ਲੀਨ ਰੁਦਨ ਤੇ ਸੂਲੰਗਾ।
ਮਾਨੋ ਕਹਿੰਦੇ ਇੰਦਰ ਨੇ ਕ੍ਰੋਧ ਦੇ ਨਾਲ ਜਿਹੜਾ ਸੀ ਨਾ ਇਹ ਲਿਆ ਸੀਗਾ ਰਸੂਲ ਸ਼ਿਵਜੀ ਤੋਂ, ਉਹਦੇ ਕੋਲੋਂ ਵੱਖਰਾ ਉਹ ਸੱਤ ਧਾਤਾਂ ਦਾ ਬੱਜਰ ਦਾ ਬਣਿਆ ਹੁੰਦਾ ਇੰਦਰ ਦਾ ਬਰਛਾ ਜਿਹੜਾ ਉਹਦੇ ਕੋਲ ਵੀ ਆ ਨਾ, ਉਹਨੇ ਪਹਾੜ ਚ ਮਾਰ ਕੇ ਦੋ ਟੁੱਟੇ ਹੀ ਕਰਤਾ ਸੀ ਪਹਾੜ, ਉਹਨਾਂ ਦੀ ਪਾਵਰ ਇੰਨੀ ਹੁੰਦੀ ਹੈ।
ਫਿਰ ਕੋ ਹੱਥਿਓ ਬਦਨ ਕੇ ਹਿੱਤ ਕਰ ਅਸੁਪਮਾਨ ਕੂਲ।
ਇਉਂ ਕਹਿੰਦੇ ਪਹਾੜ ਨੂੰ ਹੀ ਮਾਰਨ ਵਾਸਤੇ ਜਦੋਂ ਭਾਵ ਦੋ ਟੁੱਟੇ ਕਰਨ ਲਈ ਇੰਦਰ ਦੀ ਇਹ ਆਉਂਦੀ ਆ, ਉਹਨੇ ਉਸ ਵਕਤ ਪਹਾੜ ਦੀ ਦੋ ਟੁੱਟੇ ਕਰ ਦਿੱਤੇ ਬੱਜਰ ਮਾਰ ਕਰਕੇ। ਇਸੇ ਤਰ੍ਹਾਂ ਹੀ ਕਹਿੰਦੇ ਜਾ ਕੇ ਪੁਰਾਣੇ ਇਤਿਹਾਸਕ ਪ੍ਰਮਾਣ ਦਿੱਤੇ ਨੇ। ਇਹ ਗੁਰੂ ਸਾਹਿਬ ਨੇ ਵੀ ਇਸ ਤਰ੍ਹਾਂ ਕੀਤਾ ਸੀ, ਸੁਣਿਆ ਹੁਣ ਆਪ ਜੀ ਨੇ ਸਤਿਗੁਰੂ ਮਹਾਰਾਜ ਦਾ ਗੁਰੂ ਕੇ ਲਾਹੌਰ ਤੇ ਪ੍ਰਗਟ ਕੀਤਾ ਸੀ। ਉਸ ਵਕਤ ਗੰਗਾ ਜਮਨਾ ਸਰਸਤੀ ਦਾ ਜਲ ਪਹਿਲਾਂ ਬਰਛਾ ਗੱਡਿਆ ਮਹਾਰਾਜ ਨੇ, ਕਿਉਂਕਿ ਧੋਬੀ ਨੇ ਮੰਗਿਆ ਸੀ ਮਹਾਰਾਜ ਵਸਤਰੇ ਧੋਣੇ ਆ, ਪਾਣੀ ਦੀ ਕਮੀ ਹੈ, ਕਲਗੀ ਧਰ ਮਹਾਰਾਜ ਨੇ ਉੱਥੇ ਖੜਿਆਂ ਖੜਿਆਂ ਵਰਛਾ ਮਾਰਿਆ, ਪੱਥਰ ਦੇ ਵਿੱਚ ਮਾਰ ਕੇ ਕੱਢ ਦਿੱਤਾ। ਉੱਥੋਂ ਇੱਕ ਧਾਰਾ ਵਗ ਪਈ, ਲੈ ਵੀ ਇੱਥੇ ਧੋਲਾ ਕੱਪੜੇ। ਹੁਣ ਬੀਬੀ ਵੀਰੋ ਜੀ ਦੇ ਸਪੁੱਤਰ ਕੋਲ ਖੜੇ ਸੀ ਗੁਲਾਬ ਚੰਦ ਹੋਣੀ, ਉਹ ਸਾਰੇ ਜਾਣੇ ਉਹ ਮਨ ਚ ਆਈ ਵੀ ਮੈਂ ਵੀ ਤਕੜਾ ਯੋਧਾ, ਜੇ ਮੈਂ ਵੀ ਐਂ ਕਰ ਸਕਦਾ। ਅੰਤਰਜਾਮੀ ਨੇ ਜਾਣ ਲਿਆ, ਉਸ ਵਕਤ ਮਹਾਰਾਜ ਨੇ ਉਹ ਵਰਛਾ ਫੇਰ ਮਾਰਿਆ ਪੱਥਰ ਦੇ ਵਿੱਚ, ਗੜਤਾ, ਕਹਿੰਦੇ ਲੈ ਕੱਢ ਕੇ ਦਿਖਾ, ਗੱਡਣ ਦੀ ਗੱਲ ਛੱਡ। ਉਹ ਜ਼ੋਰ ਲਾ ਹਟਿਆ ਉਹ ਤੋਂ ਵਰਛਾ ਹੀ ਨਹੀਂ ਨਿਕਲਿਆ। ਮਹਾਰਾਜ ਨੇ ਇੱਕ ਹੱਥ ਨਾਲ ਫੜਿਆ, ਐ ਕੱਢਤਾ। ਫਿਰ ਲਾਗੇ ਉਹਦਾ ਦੂਜਾ ਭਰਾ ਖੜਾ ਸੀ, ਪੰਜ ਭਰਾ ਹੋਏ ਨੇ ਮਾਰੀ ਚੰਦ ਹੋਣੀ। ਇਸ ਪ੍ਰਕਾਰ ਮਹਾਰਾਜ ਨੇ ਫੇਰ ਤੀਜਾ ਕੱਢਤਾ, ਕਹਿੰਦੇ ਤੂੰ ਕੱਢ ਕੇ ਦਿਖਾ। ਉਹ ਤੋਂ ਵੀ ਨਹੀਂ ਨਿਕਲਿਆ, ਮਹਾਰਾਜ ਨੇ ਫੜਿਆ ਕੱਢਤਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਮਾਫ ਕਰ ਦੋ ਸਾਨੂੰ, ਅਸੀਂ ਹੰਕਾਰ ਕੇ ਵੀ ਅਸੀਂ ਵੀ ਕਰ ਸਕਦੇ ਹਾਂ। ਕਹਿੰਦੇ ਇਹ ਤਾਂ ਬਹਾਨਾ ਬਣਾਇਆ ਸੀ ਮੈਂ, ਗੰਗਾ ਜਮਨਾ ਸਰਸਤੀ ਇੱਥੇ ਪ੍ਰਗਟ ਕੀਤੀਆਂ ਨੇ, ਤੁਸੀਂ ਇਹ ਨਾ ਸਮਝੋ ਉੱਥੇ ਵਗਦੀਆਂ ਨੇ ਉਹ। ਫਿਰ ਸੰਗਤ ਕਹਿੰਦੀ ਮਹਾਰਾਜ ਗੰਗਾ ਜਮਨਾ ਸਰਸਤੀ ਦਾ ਪਾਣੀ ਤਾਂ ਪਿਆਤਾ, ਸਮੁੰਦਰ ਦਾ ਜਲ ਵੀ ਛਕਾ ਕੇ ਦੇਖੋ ਵੀ ਸਮੁੰਦਰ ਦਾ ਕਹਿੰਦੇ ਪਾਣੀ ਨਮਕੀਨ ਹੁੰਦਾ। ਮਹਾਰਾਜ ਕਹਿੰਦੇ ਇਹ ਤਾਂ ਮੇਰਾ ਨੀਲਾ ਹੀ ਕਰ ਦੇਗਾ ਕੰਮ, ਚੱਲ ਨੀਲਿਆ ਮਾਰ ਪੌੜ। ਨੀਲੇ ਨੇ ਮਾਰਿਆ ਪੌੜ ਜ਼ੋਰ ਦੀ, ਉੱਥੋਂ ਵੀ ਧਾਰ ਨਿਕਲਿਆ ਹੀ। ਕਹਿੰਦੇ ਪੀ ਕੇ ਦੇਖੋ ਭਾਈ, ਕਹਿੰਦੇ ਮਹਾਰਾਜ ਤਾਂ ਖਾਰਾ ਜਾਂ ਲੂਣ ਵਰਗਾ ਪਾਣੀ ਹੈ। ਕਹਿੰਦੇ ਭਾਈ ਇਹ ਸਮੁੰਦਰ ਹੈ, ਸਮੁੰਦਰ ਕੱਢਤਾ ਇੱਥੇ। ਇਸ ਕਰਕੇ ਸਤਿਗੁਰੂ ਮਹਾਰਾਜ ਸਰਬ ਕਲਾ ਸਮਰੱਥ ਹਨ। ਮਹਾਰਾਜ ਕਿਹੜੀ ਗੱਲ ਲਈ? ਕਹਿੰਦੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਹਨ, ਜੋ ਚਾਹੁਣ ਕਰ ਸਕਦੇ ਹਨ। ਤਾਂ ਤੇ ਸਤਿਗੁਰੂ ਮਹਾਰਾਜ ਦੀ ਇਹ ਬਖਸ਼ਿਸ਼ ਦਾ ਸਦਕਾ ਹੀ ਹਾਥੀ ਦੇ ਮੱਥੇ ਵਿੱਚ ਕਿਉਂ ਨਾਗਣੀ ਵਰਛੀ ਵਾਰ ਦਿੱਤੀ।
ਉਨ ਤੋਮਰ ਕੋ ਦੁਨ ਕਰਸੋ ਬਲ ਤੇ ਬਹੁ ਚੱਕ ਝੋਰਾ।
ਫਿਰ ਤੋਮਰ ਭਾਵ ਵਰਛੀ ਨੂੰ ਦੋਨਾਂ ਹੱਥਾਂ ਦੇ ਤਾਂ ਚੁੱਕ ਝੋਰਾ ਹੁੰਦਾ, ਇਸ ਤਰ੍ਹਾਂ ਫੜ ਕੇ ਐ ਘੁਮਾਉਣਾ, ਜਿਵੇਂ ਮਾਈਆਂ ਨੇ ਪਿੰਡਾਂ ਚ ਮਧਾਣੀ ਦਾ ਰੇੜਕਾ ਪਾਇਆ ਹੁੰਦਾ, ਰੇੜਕਾ ਪਾਤਾ ਚੰਗੀ ਤਰ੍ਹਾਂ ਵਰਛੀ ਘੁਮਾ ਘੁਮਾ ਕੇ, ਤੇ ਅੰਦਰਲੀਆਂ ਆਂਦਰਾਂ ਸਿਰ ਦੀਆਂ ਇਹਦੀਆਂ ਤੋੜਦਿਆਂ ਹੁਣ ਇਸ ਤਰੀਕੇ ਨਾਲ ਘੁਮਾ ਦਿੱਤੀ ਵਰਛੀ।
ਜਿਨ ਕੈਸੇ ਉਹ ਸਰਵਣਤ ਲਿਪਟਿਓ ਅਕੀਨ ਸੇ ਆਪਣੋ ਯੋਰਾ।
ਫਿਰ ਖਿੱਚ ਕੇ ਕੱਢੀ ਵਰਛੀ, ਖੂਨ ਦੀ ਭਰੀ ਹੋਈ, ਨਾਲ ਹੀ ਖੂਨ ਦੀ ਧਾਰ ਇਉਂ ਵਗੀ ਜਿਵੇਂ ਬਹੁਤ ਪ੍ਰੈਸ਼ਰ ਨਾਲ ਫਿਰ ਪਾਣੀ ਵਗਦਾ ਨਾ ਟੂਟੀ ਚੋਂ, ਪਾਈਪ ਦੇ ਵਿੱਚੋਂ, ਕਿਉਂ ਫਿਰ ਹਾਥੀ ਦਾ ਖੂਨ ਦੂਰ ਤੱਕ ਨਿਕਲਿਆ, ਖੂਨ ਦੀ ਧਾਰਾ ਵਹਿ ਚੱਲੀ। ਬੋਲੇ ਸੋ ਨਿਹਾਲ ਸ੍ਰੀ ਅਕਾਲ।
ਵਰਛਾ ਲਾਗਤ ਚਿੰਗਾਰਿਓ ਦੀਰਗ ਕੁੰਚਰ ਸੀਸ ਨਿਵਾਇਓ।
ਜਦੋਂ ਇੰਨੀ ਜ਼ੋਰ ਦੀ ਵਰਛਾ ਲੱਗਿਆ, ਹਾਥੀ ਦਾ ਸਮਾਂ ਵੀ ਨੇੜੇ ਆ ਗਿਆ। ਹਾਥੀ ਵੀ ਕੋਈ ਪਿਛਲੀ ਰੂਹ ਹੀ ਹੈ, ਜਿਹਨੂੰ ਇਹ ਪਤਾ ਵੀ ਕਿਸੇ ਸਿੰਘ ਦੇ ਹੱਥੋਂ ਮਰੂੰਗਾ ਤਾਂ ਮੇਰਾ ਭਲਾ ਹੋਵੇਗਾ। ਇਹ ਹੁਣ ਅੰਤਰੀਵ ਗੱਲਾਂ ਆ ਜਾਂਦੀਆਂ, ਜਿਵੇਂ ਸ਼ੇਰ ਭਾਈ ਬਿਧੀ ਚੰਦ ਦੇ ਚਰਨ ਚੱਟ ਕੇ ਚੜਾਈ ਕਰ ਗਿਆ ਸੀ, ਸੁਣਿਆ ਹੋਣਾ ਤੁਸੀਂ। ਫੇਰ ਜਦੋਂ ਉਹ ਚਰਨ ਚੱਟ ਕੇ ਪੱਥਰ ਦਾ ਬਣ ਗਿਆ, ਚੜਾਈ ਕਰਕੇ ਸਾਹਮਣੇ ਖੜ ਗਿਆ, ਫੇਰ ਪੁੱਛਿਆ ਤੂੰ ਕੌਣ ਹੈ? ਕਹਿੰਦੇ ਮੈਂ ਜੀ ਸਵਰਗਾਂ ਚ ਰਹਿਣ ਵਾਲਾ ਸੰਦਰਭਾ। ਸ਼ੇਰ ਕਿੱਦਾਂ ਬਣਿਆ? ਕਹਿੰਦੇ ਇੱਕ ਵਾਰ ਬ੍ਰਹਸਪਤੀ ਜੀ ਆ ਰਹੇ, ਮੈਂ ਉੱਠ ਕੇ ਖੜਾ ਨਹੀਂ ਹੋਇਆ, ਹੰਕਾਰ ਚ ਮੈਨੂੰ ਸਰਾਪ ਹੋ ਗਿਆ। ਕਹਿੰਦੇ ਜਾ ਬੰਦੇ ਦੀ ਜੂਨੀ, ਸ਼ੇਰ ਦੀ ਜੂਨੀ ਚ ਪੈ। ਕਹਿੰਦੇ ਫੇਰ ਮੈਨੂੰ ਕਹਿੰਦੇ ਬੜੀ ਘਬਰਾਹਟ ਹੋਈ, ਗਲਤੀ ਹੋ ਗਈ, ਸ਼ੇਰ ਦੀ ਜੂਨੀ ਚ ਪੈਣਾ ਪੈਣਾ ਹੁਣ ਸਵਰਗਾਂ ਚ ਰਹਿੰਦੇ ਰਹਿੰਦੇ ਨੂੰ। ਕਹਿੰਦੇ ਚਰਨ ਫੜ ਕੇ ਮਾਫ਼ੀ ਮੰਗੀ, ਮਹਾਰਾਜ ਹੁਣ ਮੇਰਾ ਭਲਾ ਵੀ ਕਰ ਦਿਓ। ਦੇਖੋ ਭਲਾ ਕਿਵੇਂ ਕੀਤਾ। ਕਹਿੰਦੇ ਜਦੋਂ ਅਕਾਲ ਪੁਰਖ ਛੇਵਾਂ ਰੂਪ ਧਾਰਨਗੇ, ਉਹਨਾਂ ਦਾ ਸਿੱਖ ਭਾਈ ਬਿਧੀ ਚੰਦ ਆਵੇਗਾ, ਉਹਦੇ ਚਰਨ ਚੱਟੇਗਾ, ਤਾਂ ਤੇਰਾ ਭਲਾ ਹੋਣਾ। ਕਿੱਥੇ ਗੱਲ ਚਲੀ ਗਈ? ਇਹ ਵੀ ਇਹੀ ਚੀਜ਼ ਹੈ, ਹਾਥੀ ਦਾ ਭਲਾ ਹੋਣਾ। ਹਾਥੀ ਨੂੰ ਪਹਿਲਾਂ ਕਹਿਤਾ ਤੈਨੂੰ ਕੋਈ ਪੂਰਨ ਪੁਰਖ ਆ ਕੇ ਜਦੋਂ ਮਾਰੇਗਾ ਨਾ, ਇਹ ਭਲਾ ਫਿਰ ਐਂ ਹੁੰਦਾ। ਇਹ ਜਿਹੜਾ ਸੀ ਉਸ ਵਕਤ ਸਨਕ ਸੁਨੰਦਨ ਹੋਣੀ, ਇਹਦੇ ਦਰਵਾਜੇ ਉੱਤੇ ਜਿਹੜੇ ਖੜਦੇ ਸੀ ਵਿਸ਼ਨੂੰ ਜੀ ਦੇ ਪਹਿਰੇਦਾਰ ਦੋ, ਉਹ ਜਦੋਂ ਖੜੇ ਸੀ ਪਹਿਰੇਦਾਰ, ਜਦੋਂ ਇਹਨਾਂ ਨੇ ਸਨਕ ਸਨੰਦਨ ਪੰਜੇ ਭਰਾ ਬ੍ਰਹਮ ਗਿਆਨੀ ਸੀ, ਅੰਦਰ ਹੀ ਨਾ ਵੜਨ ਦਿੱਤੇ। ਕਹਿੰਦੇ ਹੁਕਮ ਨੀ, ਹੁਕਮ ਨੀ। ਕਹਿੰਦੇ ਉਹ ਸਾਡੇ ਲਈ ਤਾਂ ਉਹਨਾਂ ਦੇ ਦਰਵਾਜ਼ੇ ਸਦਾ ਖੋਲੇ ਤੇ ਸਾਨੂੰ ਤਾਂ ਆਉਣ ਦੇ। ਉਹਨਾਂ ਨੇ ਕਿਹਾ ਨਹੀਂ। ਤੀਜਾ ਬਚਨ ਜਦੋਂ ਮੋੜਿਆ ਕਹਿੰਦੇ ਜਾਓ ਫਿਰ ਮਾਤ ਲੋਕ ਜਾ ਕੇ ਸੱਤ ਜਨਮ ਬੰਦੇ ਦੇ ਧਾਰੋ ਹੁਣ। ਉਹ ਵਿਚਾਰੇ ਰੋਣ ਲੱਗ ਗਏ ਵੀ ਸੱਤ ਜਨਮ। ਫਿਰ ਵਿਸ਼ਨੂੰ ਜੀ ਨੇ ਵੀ ਸੁਣ ਲਿਆ, ਕਹਿੰਦੇ ਮਹਾਰਾਜ ਅਸੀਂ ਤੁਹਾਡੇ ਦਰ ਤੇ ਇੰਨੀ ਸੇਵਾ ਕੀਤੀ, ਆਹੀ ਫਲ ਮਿਲਣਾ ਸਾਨੂੰ। ਵਿਸ਼ਨੂੰ ਜੀ ਕਹਿੰਦੇ ਇਉਂ ਕਰੋ, ਜੇ ਮੇਰੇ ਹੱਥੋਂ ਮਰੋਗੇ ਤਾਂ ਸਿਰਫ ਤਿੰਨ ਜਨਮ, ਜੇ ਊਂ ਜਨਮ ਧਾਰਨਾ ਫਿਰ ਸੱਤ ਜਨਮ। ਤੇਰੇ ਹਰਨਾਕਸ਼, ਹਿਰਨ ਕਸ਼ਪ ਤੇ ਆ ਰਾਵਣ ਹੋਣੀ ਸਾਰੇ ਇਹ ਸਾਡਾ ਕੰਨ ਸਾਧਕ ਇਹ ਹੀ ਬਣ ਕੇ ਆਏ, ਫਿਰ ਉਹਨਾਂ ਦੇ ਹੱਥੋਂ ਹੀ ਮਰੇ ਆ ਕੇ। ਇਸ ਪ੍ਰਕਾਰ ਇਹ ਜਿਹੜਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਵੀ ਲਿਖਿਆ ਨਾ, ਮਹਾਰਾਜ ਨੇ ਜਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਜਿਹੜੀ ਲਿਖਿਆ ਜਫਰਨਾਮਾ, ਉਹਦੇ ਚ ਲਿਖਿਆ ਔਰੰਗਜ਼ੇਬ ਖਵਾਜਾ ਮਰਦੂਦ ਤੇਰਾ ਜਰਨੈਲ ਜਿਹੜਾ ਸੀ ਨਾ, ਉਹ ਐਡਾ ਗਿੱਦੜ ਦੇਖਿਆ ਮੇਰੇ ਸਾਹਮਣੇ ਹੀ ਨਹੀਂ ਆਇਆ। ਕਹਿੰਦੇ ਜਦ ਮੈਂ ਉਹਨੂੰ ਦੇਖ ਕੇ ਤੀਰ ਕਸਿਆ ਨਾ, ਭੱਜ ਕੇ ਕੰਧ ਦੇ ਓਲੇ ਲੁੱਕ ਗਿਆ। ਕਹਿੰਦੇ ਕਾਸ਼ ਮੇਰੇ ਸਾਹਮਣੇ ਆ ਜਾਂਦਾ, ਉਹਨੂੰ ਮੈਂ ਬਿਹਿਸ਼ਤਾਂ ਚ ਭੇਜ ਦਿੰਦਾ। ਕਿਉਂਕਿ ਦਸਵੇਂ ਪਾਤਸ਼ਾਹ ਜੀ ਨੂੰ ਤੀਰ ਮਾਰਦੇ ਸੀ ਨਾ, ਉਹ ਨਰਕਾਂ ਨੂੰ ਨਹੀਂ ਜਾਂਦਾ, ਇਹ ਵੀ ਨਾਲ ਭਲਾ ਕਰਦੇ ਸੀ ਮਹਾਰਾਜ। ਤੇ ਸਵਾ ਤੋਲਾ ਸੋਨਾ ਤਾਂ ਨਾਲ ਦੇਣਾ ਹੀ ਦੇਣਾ ਖੱਪਣ ਵਾਸਤੇ। ਇਸ ਕਰਕੇ ਆਪਾਂ ਹੁਣ ਇਹ ਗੱਲ ਦੇਖੀ ਕਿ ਭਾਈ ਬਚਿੱਤਰ ਸਿੰਘ ਦੀ ਜਿਹੜੀ ਕਮਾਈ ਹੈ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਇਹ ਬਹੁਤ ਵੱਡੀ ਹਸਤੀ, ਜੁਗਾਂ ਦੀ ਕਮਾਈ ਵਾਲਾ ਮਹਾਂਪੁਰਖ ਹੈ। ਇਹਨਾਂ ਨੇ ਸੇਵਾ ਮੰਗ ਮੰਗ ਕੇ ਲਈ ਹੁੰਦੀ, ਮਹਾਰਾਜ ਮੈਨੂੰ ਵੀ ਸੇਵਾ ਬਖਸ਼, ਤਾਂ ਤੇ ਉਹ ਹਾਥੀ ਦਾ ਫਿਰ ਭਲਾ ਵੀ ਹੋਇਆ ਹੈ।
ਜਨ ਗੁਰਸਿੱਖ ਕੋ ਬੰਧਨ ਠਾਨਿਓ, ਮੈਂ ਭੁੱਲਿਓ ਇੱਥੇ ਆਇਓ।
ਫਿਰ ਹਾਥੀ ਨੇ ਜੀ ਸਿਰ ਨਵਾਇਆ ਆਪਣਾ, ਜਾਣ ਲਿਆ ਮੇਰਾ ਅੰਤ ਆ ਗਿਆ। ਭਾਈ ਬਚਿੱਤਰ ਸਿੰਘ ਜੀ ਨੂੰ ਸੀਸ ਨਵਾ ਕੇ ਮਨ ਅੰਦਰੇ ਅੰਦਰ ਬੋਲਿਆ, ਇਹ ਗੁਰਸਿੱਖ ਮੈਂ ਭੁੱਲ ਕੇ ਇੱਧਰ ਨੂੰ ਆ ਗਿਆ, ਮੈਥੋਂ ਗਲਤੀ ਹੋ ਗਈ, ਮੈਨੂੰ ਨਹੀਂ ਸੀ ਪਤਾ, ਮੈਨੂੰ ਇਹਨਾਂ ਨੇ ਪ੍ਰੇਰ ਕੇ ਭੇਜਿਆ, ਪਰ ਤੇਰੇ ਵਰਖਾ ਲੱਗਣ ਕਰਕੇ ਮੇਰਾ ਭਲਾ ਹੋਇਆ।
ਨੇਕ ਸਿਓ ਤੋਮਰ ਮਸਤਕ ਤੇ ਜਬ ਹਟ ਪਾਸ਼ਾ ਮੁਖ ਮੋਰਾ।
ਜਦੋਂ ਵਰਖਾ ਨਿਕਲਿਆ ਆ ਮਸਤਕ ਚੋਂ, ਫਿਰ ਪਿੱਛੇ ਹਟ ਕੇ, ਉਸ ਵਕਤ ਭਾਈ ਸਾਹਿਬ ਪਿੱਛੇ ਹਟ ਗਏ, ਹਾਥੀ ਡਰਦਾ ਹੋਇਆ ਪਰੇ ਨੂੰ ਘੁੰਮ ਗਿਆ, ਜਿੱਧਰ ਨਾਲ ਪਹਾੜੀ ਰਾਜੇ ਇੱਧਰ ਨੂੰ ਲਈ ਆਉਂਦੇ ਸੀ। ਉਹ ਕਹਾਵਤ ਵੀ ਦੱਸਣਗੇ, ਜਸਵਾਰੀਆਂ ਦਾ ਹਾਥੀ ਉਲਟ ਪੈ ਗਿਆ ਉਹਨਾਂ ਨੂੰ, ਉਹ ਉਧਰ ਨੂੰ ਘੁੰਮ ਗਿਆ ਹਾਥੀ ਜਾ ਕੇ।
ਉਹਨ ਬਚਿੱਤਰ ਸਿੰਘ ਚੋਬ ਤਨੇਜਾ ਰਿਸਿਓ ਦੁਰਦ ਤਬ ਘੋਰਾ।
ਉਸ ਵਕਤ ਭਾਈ ਬਚਿੱਤਰ ਸਿੰਘ ਨੇ ਉਹ ਕੰਮ ਕੀਤਾ ਪਹਾੜੀ ਪਿੱਛੋਂ ਕਰਦੇ ਆਉਂਦੇ ਸੀ, ਵਰਛੇ ਮਾਰੀ ਜਾਂਦੇ ਸੀ ਉਹਦੇ, ਉਹ ਗੁੱਸੇ। ਭਾਈ ਬਚਿੱਤਰ ਸਿੰਘ ਨੇ ਨਾਗਣੀ ਵਰਛੀ ਫਿਰ ਦੋ ਤਿੰਨ ਵਾਰ ਫਿਰ ਮਾਰਦੇ ਉਹਦੇ ਲੱਤਾਂ ਚ, ਉਹਨੂੰ ਹੋਰ ਗੁੱਸਾ ਆਇਆ, ਹਾਥੀ ਉਲਟਾ ਪਰੇ ਨੂੰ ਹੀ ਭੱਜ ਲਿਆ ਤੇ ਸੁੰਡ ਘੁਮਾਉਂਦਾ ਹੋਇਆ ਘੁਮਾਉਂਦਾ ਕਿੰਨੇ ਪਹਾੜੀਏ ਥੱਲੇ ਦੇ ਤੇ ਪੈਰਾਂ ਦੇ ਕਿੰਨੇ ਸੈਫ ਨਾਲ ਵੜ ਦਿੱਤੇ, ਖਾਲਸੇ ਨੂੰ ਲੋੜ ਹੀ ਨਹੀਂ ਪਈ।
ਬਹਿਤ ਰੁਦਰ ਕੀ ਧਾਰ ਬਡੇਰੀ ਝਟਤ ਸੁੰਡ ਫਿਰ ਫੇਰੀ।
ਹੁਣ ਰੁਦਰ ਹੁੰਦਾ ਖੂਨ ਦੀ ਧਾਰ ਵਹਿੰਦੀ ਗਈ ਵੱਡੀ, ਚੌੜੀ ਧਾਰ ਪੈ ਰਹੀ ਹੈ, ਉਹ ਆਪਣੀ ਸੁੰਡ ਨੂੰ ਝਟਕਦਾ, ਦਰਦ ਹੁੰਦਾ ਬੜਾ, ਬਹੁਤ ਦਰਦ ਦੇ ਨਾਲ ਗੁੱਸੇ ਚ ਆ ਕੇ ਝਟਕਦਾ ਹੈ।
ਜੇ ਤੋਮਰ ਕੋ ਚੋਕਤ ਨੀਰ ਤਿੰਨ ਕੋ ਮਾਰਤ ਗੇਰੀ।
ਉਹ ਜਿਹੜੇ ਪਿੱਛੇ ਨਿੱਕੇ ਨਿੱਕੇ ਜੇ ਆਉਂਦੇ ਸੀ ਨਾ ਪਹਾੜੀਆਂ ਦੇ ਬੰਦੇ, ਫੌਜ ਉਹਨਾਂ ਦੀ ਵਰਛੇ ਪਿੱਛੇ ਝੁਮਾਉਂਦੇ, ਹਾਥੀ ਨੇ ਘੁੰਮ ਕੇ ਪਹਿਲਾਂ ਉਹਨਾਂ ਤੋਂ ਹੀ ਬਦਲਾ ਲਿਆ। ਕਹਿੰਦਾ ਪਹਿਲਾਂ ਮੈਂ ਤੁਹਾਨੂੰ ਦੱਸਦਾ, ਤੁਸੀਂ ਮੇਰੇ ਪਿੱਛੇ ਵਰਛੇ ਮਾਰਦੇ ਆਉਂਦੇ ਹੋ, ਪਹਿਲਾਂ ਉਹਨਾਂ ਦੇ ਹੀ ਟੁਕੜੇ ਕਰਦੇ ਸਾਰਿਆਂ ਦੇ ਜਿਹੜੇ ਪਿਛਲੇ ਪਾਸੇ ਆ ਰਹੇ।
ਭਇਓ ਬੇਬਸ ਬਹੁ ਮਰੇ ਪਹਾੜੀ ਸੈਫ ਪ੍ਰਹਾਰਤ ਹਾਥੀ।
ਬੇਬਸ ਹੋ ਗਿਆ ਹਾਥੀ, ਕਿਸੇ ਦੇ ਹੁਣ ਬਸ ਚ ਨਹੀਂ ਆਉਂਦਾ, ਤੇ ਪਹਾੜੀਏ ਜਿਹੜੇ ਸੀ ਉਹ ਸੈਫ ਦੇ ਨਾਲ ਕਿਤਨੇ ਹੀ ਡੱਕਰੇ ਕਰ ਦਿੱਤੇ।
ਚੰਗਾਰਤ ਅਰ ਫੇਰਤ ਬਲ ਤੇ ਕਤਲ ਕਰੀ ਨਿਜ ਸਾਥੀ।
ਚੰਗਿਆੜਾ ਮਾਰਦਾ ਹੈ ਆਪਣੇ ਬਲ ਦੇ ਨਾਲ, ਫਿਰ ਸੈਫ ਨੂੰ ਘੁਮਾਉਂਦਾ ਹੈ, ਆਪਣੇ ਨਾਲ ਦੇ ਹੀ ਸਾਥੀ ਮਾਰ ਦਿੱਤੇ।
ਉਸ ਸਾਰ ਸੈਫ ਤੇ ਕਾਟਤ ਪਰਿਓ ਰੌਰ ਤਬ ਭਾਰਾ।
ਉਹ ਜਿਹੜੀ ਉਹਦੇ ਬੰਨੀ ਹੋਈ ਸੀ ਨਾ ਸੈਫ ਸੁੰਡ ਨੂੰ, ਉਹਦੇ ਨਾਲ ਸਥਾਰ ਹੁੰਦਾ ਸੱਥਰ, ਬੜੇ ਢੇਰ ਲਾ ਤੇ ਲਾਸ਼ਾਂ ਦੇ, ਉਹ ਜਿਹੜੇ ਉਹਦੇ ਨਾਲ ਦੇ ਸੀ, ਰੌਲਾ ਪੈ ਗਿਆ ਭਾਰੀ, ਹਾਹਾਕਾਰ ਮੱਚ ਗਈ। ਕਿਉਂ? ਮਗਰ ਬੰਦੇ 20-50 ਹੁੰਦੇ ਤਾਂ ਇੱਧਰ ਉੱਧਰ ਹੋ ਜਾਂਦੇ, ਉਹ 25-30 ਹਜ਼ਾਰ ਬੰਦਾ ਐਵੇਂ ਖਾਮ ਖਾਂ ਤੋਰਤਾ। ਉਹ ਜਦੋਂ ਪਿੱਛੇ ਨੂੰ ਭੱਜਣਾ ਪਿਆ, ਕਈ ਸਿਪਾਹੀ ਇੱਕ ਦੂਜੇ ਦੇ ਥੱਲੇ ਹੀ ਆ ਕੇ ਮਰ ਗਏ, ਭਗਦੜ ਹੋ ਗਈ ਨਾ, ਭਗਦੜ ਵਿੱਚ ਐ ਮਰ ਗਏ। ਇਹਨੂੰ ਕਹਿੰਦੇ ਇੱਕ ਕੁਦਰਤੀ ਜਿਹੜੀ ਹੈ ਨਾ ਮਦਦ ਹੁੰਦੀ ਹੈ। ਜਿਵੇਂ 6ਵੇਂ ਪਾਤਸ਼ਾਹ ਵਾਲੇ ਤੁਸੀਂ ਜੰਗ ਸੁਣਿਆ ਹੋਣਾ ਮਹਾਰਾਜਕੇ ਦਾ, ਤੁਰਕ ਇੰਨੀ ਗਿਣਤੀ ਚੜ੍ਹ ਕੇ ਆ ਗਏ, ਸਿੰਘ ਥੋੜੇ ਸੀ। ਖਾਲਸਾ ਉਸ ਵਕਤ ਮਹਾਰਾਜ ਦੀਆਂ ਫੌਜਾਂ ਕਹਿਣ ਲੱਗੀਆਂ ਮਹਾਰਾਜ ਬਹੁਤ ਆ ਗਏ। ਕਹਿੰਦੇ ਵਾਹਿਗੁਰੂ ਸਹਾਇਤਾ ਕਰਨਗੇ। ਇੰਨੀ ਠੰਡੀ ਹਵਾ ਚੱਲੀ, ਇੱਕ ਤਾਂ ਹੁੰਦੀ ਸਾਹਮਣੇ ਚੱਲਣੀ, ਉਹਦੇ ਨਾਲ ਤਾਂ ਆਪਾਂ ਹੀ ਸੁੰਨ ਹੋ ਜਾਈਏ। ਹਵਾ ਚੱਲੀ ਪਿੱਛੋਂ ਸਿੰਘਾਂ ਵੱਲੋਂ ਉੱਧਰ ਨੂੰ, ਉਹਨਾਂ ਦੀ ਇੱਕ ਤੇ ਉਹ ਰੇਤਾ ਸੀ ਉੱਥੇ ਰਾਜਸਥਾਨ ਏਰੀਆ ਬਠਿੰਡਾ, ਉਹ ਜਿਹੜਾ ਇਹ ਰੇਤਾ ਸੀ, ਇੱਕ ਤਾਂ ਉੱਡ ਉੱਡ ਕੇ 2 ਵਜੇ ਰਾਤ ਨੂੰ ਉਹਨਾਂ ਦੀ ਅੱਖਾਂ 'ਚ ਉਹ ਪਿਆ, ਇੱਕ ਹਨੇਰਾ, ਇੱਕ ਠੰਡ ਬੜੀ ਸੀ, ਹੱਥ ਉਹਨਾਂ ਦੇ ਸੁੰਨ ਹੋ ਗਏ ਬਰਫ਼ ਵਾਂਗੂ। ਇਸ ਤਰ੍ਹਾਂ ਉਹਨਾਂ ਦੇ ਜਿਹੜੇ ਸੀ ਨਾ, ਜਿਹੜੀ ਕੁਦਰਤੀ ਤੌਰ ਤੇ ਮਦਦ ਹੋਣੀ ਹੁੰਦੀ ਹੈ ਉਹ ਨਹੀਂ ਹੋਈ। ਇੱਥੇ ਵੀ ਕੁਦਰਤੀ ਮਦਦ ਨਹੀਂ ਹੋਈ, ਜਿਹੜੀ ਚੀਜ਼ ਸੀ ਸਾਰੀ ਉਲਟ ਪੈਂਦੀ ਗਈ। ਮੰਨੋ ਕਿ ਇਹਨਾਂ ਦੇ ਜਿੰਨੇ ਗ੍ਰਹਿ ਸੀ ਇਹਨਾਂ ਦੇ ਉਲਟ ਹੋ ਗਏ ਸਾਰੇ, ਜਿਹੜੇ ਇਹਨਾਂ ਨੇ ਬਣਾਏ ਸੀ ਵੀ ਇਹ ਅਸੀਂ ਸਿੰਘਾਂ ਤੇ ਵਰਤਾਂਗੇ, ਉਹ ਉਲਟ ਹੋ ਗਏ। ਇਸ ਕਰਕੇ ਉਹ ਸਾਰੇ ਇੱਕ ਦੂਜੇ ਦੇ ਥੱਲੇ ਦਬ ਦਬ ਕੇ ਬਹੁਤੇ ਜਾਣੇ ਮਰ ਗਏ।
ਸਹਿਤ ਸਿੰਘ ਕੁਛ ਸਤਿਗੁਰ ਹੇਰੇ ਭਇਓ ਆਨੰਦ ਉਦਾਰਾ।
ਸਿੰਘ ਫਿਰ ਕੁਛ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੈ ਕੇ ਖੜੇ ਸੀ ਉੱਚੇ ਟਿੱਲੇ ਤੇ। ਮਹਾਰਾਜ ਨੇ ਦੇਖਿਆ ਵੀ ਉਹ ਭਜਾਤਾ ਹਾਥੀ ਮੇਰੇ ਬੱਗੇ ਸ਼ੇਰ ਨੇ, ਪਚਿੱਤਰ ਸਿਆਣੇ ਬੜੇ ਖੁਸ਼ ਹੁੰਦੇ ਨੇ, ਉਹ ਜਿਉਂਦਾ ਰਹੋ, ਸਿੰਘਾਂ ਨਿਹਾਲ ਹੋਵੇਂ, ਕਿੰਨੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਕਰਦੇ ਨੇ। ਉਸ ਵਕਤ ਮਹਾਰਾਜ ਬੜੇ ਖੁਸ਼ ਨੇ, ਬਹੁਤ ਪ੍ਰਸੰਨ ਨੇ। ਕਲਗੀਆਂ ਵਾਲੇ ਦੀ ਖੁਸ਼ੀ ਹੈ, ਮਹਾਰਾਜ ਦੀ ਮੌਜ ਹੈ, ਕੀ ਤੇ ਕਦੋਂ ਖੁਸ਼ ਹੁੰਦੇ ਨੇ।
ਪਰੇਰ ਤੂੰ ਘਣੇ ਮੋਰ ਵੇ ਗੱਜ ਕੋ ਜੈ ਦੇਖਤ ਨਿਜ ਨੇਰੇ।
ਹੁਣ ਜਿਹੜਾ ਨੇੜੇ ਦੇਖਦਾ ਉਹ ਗੱਜ ਭਾਵ ਹਾਥੀ, ਹੁਣ ਹਰੇਕ ਵੱਲ ਨੂੰ ਤੁਰਦਾ, ਉਹ ਕਹਿੰਦਾ ਮੇਰੇ ਵੱਲ ਨਾ ਆ ਜਾਓ, ਮੇਰੇ ਕੋਈ ਉਧਰ ਨੂੰ ਭਜਾਉਂਦਾ ਕੋਈ ਉਧਰ ਨੂੰ। ਹਾਥੀ ਇਸ ਤਰ੍ਹਾਂ ਬੌਂਦਲ ਗਿਆ, ਹਾਥੀ ਨੂੰ ਗੁੱਸਾ, ਹੁਣ ਉਹਨੇ ਆਪਣਾ ਪਰਾਇਆ। ਤਾਂ ਮਹਾਰਾਜ ਨੇ ਲਿਖਿਆ ਨਾ ਬਾਣੀ ਚ ਕਿ ਜਿਹੜਾ ਸ਼ਰਾਬ ਪੀਂਦਾ ਆਪਣਾ ਪਰਾਇਆ ਨਾ ਪਛਾਣੇ, ਖਸਮੋ ਧੱਕੇ ਖਾਏ। ਹਾਥੀ ਨੇ ਕਿਹੜਾ ਅੰਮ੍ਰਿਤ ਪੀਤਾ, ਉਹ ਵੀ ਸ਼ਰਾਬ ਹੀ ਪੀ। ਉਹਨੇ ਫਿਰ ਆਪਣਾ ਪਰਾਇਆ ਨੀ ਦੇਖਿਆ, ਖਸਮੋ ਧੱਕੇ ਖਾਏ, ਫਿਰ ਆਪਦੇ ਬੰਦੇ ਹੀ ਉਹਨੂੰ ਮਾਰਨ ਲੱਗ ਪਏ। ਉਹ ਬਚੋ ਬਚੋ ਇਹ ਤੋਂ, ਹਾਥੀ ਤੋਂ।
ਰਿਸ ਤੇ ਸੁੰਡ ਫੇਰ ਤੋਂ ਮਾਰਤ ਸਹਿਬ ਸਾਧ ਗਨ ਕੇ ਕੇਰੇ।
ਉਹ ਗੁੱਸੇ ਦੇ ਵਿੱਚ ਆ ਕੇ ਸੁੰਡ ਫੇਰਦਾ, ਫਿਰ ਸੈਫ ਦੇ ਨਾਲ ਨਾਲ ਦੇ ਕਈ ਬੰਦੇ ਮਾਰ ਦਿੱਤੇ ਹਨ।
ਰਹੇ ਉਹ ਖਾਲਸਾ ਮਾਰਨ ਤੇ ਕਿੱਤ ਇੱਕ ਮਤੰਗ ਹੀ ਮਾਰੇ।
ਕਹਿੰਦੇ ਖਾਲਸੇ ਨੂੰ ਦੁਸ਼ਮਣ ਮਾਰਨ ਦੀ ਲੋੜ ਹੀ ਨੀ ਪਈ, ਇਹ ਤਾਂ ਹਾਥੀ ਨੇ ਬਹੁਤ ਸਾਰੇ ਮਾਰ ਦਿੱਤੇ ਹਨ।
ਜਿਤ ਦਿਸ ਦੌਰ ਪਰਤ ਹੈ ਕਾਟਤ ਭਾਜਤ ਜਾਤ ਅਗਾਰ।
ਇਹ ਹਾਥੀ ਫਿਰ ਇੱਧਰ ਦੌੜਿਆ ਤਾਂ ਇੱਧਰ ਹੀ ਮਾਰਦਾ ਗਿਆ, ਜੇ ਉਹਨਾਂ ਨੇ ਭਜਾਇਆ ਇੱਧਰ ਨੂੰ ਗਿਆ, ਇੱਧਰ ਹੀ ਮਾਰਦਾ ਗਿਆ, ਸੱਜੇ ਵਾਲਿਆਂ ਨੂੰ ਮਾਰਦਾ ਗਿਆ। ਕਿੰਨੇ ਹੀ ਢੇਰ ਲਾ ਤੇ ਪਹਾੜੀਆਂ ਦੇ,
ਪੈਰਨ ਸੋ ਦਰ ਕਰ ਗਨ ਮਾਰੇ ਸਹਿਬ ਸੰਗ ਬਹੁ ਕਾਟੇ।
ਕਿਉਂਕਿ ਹਾਥੀ ਦਾ ਤਾਂ ਪੈਰ ਹੀ ਬੜਾ ਵੱਡਾ ਹੁੰਦਾ, ਪੈਰ ਦੇ ਨਾਲ ਦਲ ਦਲ ਕਈ ਕਈ ਮਾਰ ਦਿੱਤੇ, ਕਈ ਸੈਫ ਨਾਲ ਹੀ ਕੱਟ ਦਿੱਤੇ।
ਜਤਨ ਹਟਾਵਣ ਕੋ ਕਰ ਹਾਰੀ ਹਟਿਓ ਨਾ ਕੇਤ ਕਡਾਟੇ।
ਉਹ ਜਤਨ ਜਿਹੜੇ ਸੀ ਫਿਰ ਹਟਾਉਣ ਦੇ ਕੀਤੇ, ਕਈ ਡਾਂਟਦੇ ਨੇ, ਹੁਣ ਡਾਂਟ ਖਾਂਦਾ ਉਹ ਹਾਥੀ ਕਿੱਡਾ ਵੱਡਾ ਹੁੰਦਾ, ਬਹੁਤ ਕੋਸ਼ਿਸ਼ ਕਰਦੇ ਹਨ।
ਸਭ ਬਚਿੱਤਰ ਸਿੰਘ ਪੇਲਤ ਪਾਸ਼ੇ ਤੋਮਰ ਅਣੀ ਪ੍ਰਹਾਰ।
ਭਾਈ ਬਚਿੱਤਰ ਸਿੰਘ ਨੇ ਹਲੇ ਖਹਿੜਾ ਨੀ ਛੱਡਿਆ ਹਾਥੀ ਦਾ, ਉਹ ਹੋਰ ਜਾ ਕੇ ਪਿੱਛੋਂ ਮਾਰਦਾ, ਛਾਵਾ ਚੱਲ ਉਧਰ ਨੂੰ ਵਾਪਸ ਜਾ ਕੇ ਇਹਨਾਂ ਪਹਾੜੀਆਂ ਨੂੰ ਮਾਰ।
ਤਿਉ ਤਿਉ ਬੇਗ ਜਾਤ ਕਰੇ ਆ ਕੇ ਘਣੇ ਪਹਾੜੀ ਮਾਰ।
ਤਿਉ ਤਿਉ ਕਹਿੰਦੇ ਕਾਹਲੀ ਨਾਲ ਹਾਥੀ ਹੁਣ ਔਖਾ ਹੋ ਕੇ ਹੋਰ ਮਾਰਦਾ, ਹੋਰ ਭਜਦਾ, ਬਹੁਤ ਸਾਰੇ ਪਹਾੜੀ ਮਾਰੇ।
ਪਰੇ ਉਹ ਪੁੱਠ ਘਰ ਕੇ ਮਾਰਤ ਜਸ ਵਾਰਨ ਕੋ ਹਾਥੀ।
ਇਹ ਕਵੀ ਜੀ ਨੇ ਇੱਥੇ ਕਹਾਵਤ ਦੱਸੀ ਆ ਕਿ ਪਹਾੜੀਆਂ ਜਸਵਾਰੀਆਂ ਦਾ ਹਾਥੀ ਉਹਨਾਂ ਨੂੰ ਹੀ ਪੁੱਠਾ ਪੈ ਗਿਆ, ਭੇਜਿਆ ਤਾਂ ਸੀ ਇੱਧਰ ਨੂੰ, ਪੁੱਠਾ ਉਹਨਾਂ ਨੂੰ ਪੈ ਗਿਆ।
ਆਪ ਲੋ ਕਹਿਵਤ ਹੈ ਗਿਰਨ ਮਹਿ ਮਿਲ ਮਿਲ ਬੋਲਤ ਸਾਥੀ।
ਕਹਿੰਦੇ ਹੁਣ ਤੱਕ ਪਹਾੜ ਪਹਾੜੀਆਂ ਦੇ ਵਿੱਚ ਜਾਂ ਪਹਾੜ ਦੇ ਲੋਕ ਹੁਣ ਤੱਕ ਇਹ ਕਹਾਵਤ ਬੋਲਦੇ ਹਨ,
ਹਾਥੀ ਹਜ਼ਾਰ ਗਿਰ ਨਰ ਕੁੰਚਰ ਗੁਰ ਕੀ ਵਿਜੈ ਕਰੰਤਾ।
ਇਹ ਹਾਥੀ ਨੇ ਆਪ ਹੀ ਹਜ਼ਾਰਾਂ ਬੰਦੇ ਪਹਾੜੀਆਂ ਦੇ ਮਾਰ ਦਿੱਤੇ, ਭਾਵ ਗੁਰੂ ਵੱਲੋਂ ਹੋ ਕੇ ਲੜਦਾ, ਗੁਰੂ ਦੀ ਜਿੱਤ ਇਸ ਪਾਸੇ ਤੋਂ ਹੀ ਸ਼ੁਰੂ ਹੋ ਗਈ ਹੈ।
ਲੋਚਣ ਲਾਲ ਚੰਗਾਰ ਪੁਕਾਰੇ ਸੁੰਡ ਪ੍ਰਚੰਡ ਪ੍ਰਮੰਤਾ।
ਅੱਖਾਂ ਲਾਲ ਹਨ, ਚੰਘਾੜਾ ਮਾਰਦਾ ਹੈ, ਸੁੰਡ ਆਪਣੀ ਪ੍ਰਚੰਡ ਸੁੰਡ ਨੂੰ ਘੁਮਾਉਂਦਾ ਹੈ।
ਦੋਹਰਾ ਜਸਵਾਰੀ ਨਿਰਪ ਕੇਸਰੀ ਨਿਜ ਕੁੰਚਰੇ ਅਵਲੋਕ।
ਇਹ ਜਸਵਾਲੀਆ ਰਾਜਾ ਕੇਸਰੀ ਚੰਦ ਨੇ ਜਦ ਦੇਖਿਆ, ਉਹ ਇਹ ਸਾਡਾ ਹਾਥੀ ਸਾਡੇ ਹੀ ਬੰਦੇ ਮਾਰ ਲੱਗ ਪਿਆ, ਇਹ ਤਾਂ ਜ਼ਖਮੀ ਵੀ ਹੋ ਗਿਆ, ਖੂਨ ਨਿਕਲ ਰਿਹਾ ਹੈ।
ਸੈਨ ਖਪਾਵਤ ਫਿਰਤ ਹੈ ਹਿਰਦੇ ਧਾਰ ਬਹੁ ਸੋਕ।
ਇਹ ਸਾਡੀ ਸੈਨਾ ਹੀ ਮਾਰ ਰਿਹਾ ਬਈ। ਉਸ ਵਕਤ ਬੜਾ ਮਨ ਦੇ ਸ਼ੋਗ ਮਨਾਇਆ।
ਸਾਵਲ ਛੰਦ ਪਦਾਂਤੀ ਖਪਾਏ ਜਿੱਤੇ ਸੰਗ ਲਾਏ।
ਜਿੰਨੇ ਕ ਨਾਲ ਲਾਏ ਸੀਗੇ ਪਦਾਂਤੀ ਪੈਦਲ ਫੌਜ, ਉਹ ਖਪਾਤੀ ਹਾਥੀ ਨਹੀਂ ਮਾਰ ਦਿੱਤੇ।
ਰਹੇ ਸੇਖ ਜੋਈ ਭਜੇ ਤੀਰ ਸੋਈ।
ਜਿਹੜੇ ਬਾਕੀ ਬਚ ਗਏ ਸੀਗੇ ਉਹ ਭੱਜੇ ਉਸ ਵਕਤ ਕੋਲੋਂ ਉਹਦੇ, ਬਾਕੀ ਸਾਰੇ ਭੱਜ ਲਏ।
ਇੱਕ ਓਰ ਹਾਥੀ ਬਿਨਾਸੇ ਜੋ ਸਾਥੀ।
ਇੱਕ ਪਾਸੇ ਹਾਥੀ ਆ, ਉਹਨੇ ਸਾਰੇ ਸਾਥੀ ਮਾਰ ਦਿੱਤੇ ਹਨ ਆਪਣੇ।
ਦੂਤੀ ਹੋਰ ਸਿੰਘਾਂਗਾ ਜਥਾ ਭੀਮ ਸਿੰਘਾਂਗਾ।
ਉਹ ਦੂਸਰੇ ਪਾਸੇ ਸਿੰਘ, ਇੱਕ ਪਾਸੇ ਤਾਂ ਹਾਥੀ ਕੰਮ ਕਰ ਰਿਹਾ ਸਿੰਘਾਂ ਵਾਲਾ ਹੀ, ਦੂਸਰੇ ਪਾਸੇ ਜਿਹੜੇ ਸਿੰਘ ਸੀ ਉਹ ਵੀ ਭੀਮ ਭਿਆਨਕ ਸਿੰਘ ਸ਼ੇਰ ਵਾਂਗੂ ਟੁੱਟ ਕੇ ਪੈ ਗਏ ਹਨ।
ਜਮੋ ਪੁੰਜ ਕਾਈ ਨਹੀਂ ਧੀਰ ਪਾਈ।
ਬਹੁਤ ਸਾਰੀ ਫੌਜ ਮਾਰ ਦਿੱਤੀ, ਨਹੀਂ ਧੀਰਜ ਪਾਈ ਉਹਨਾਂ ਨੇ।
ਰਹਿਓ ਦੁਰਗ ਲੈਬੇ ਬਣਿਓ ਜੀਵ ਦੈਬੇ।
ਕਹਿੰਦੇ ਕਿਲਾ ਲੈਣਾ ਤਾਂ ਕਿਤੇ ਬਾਕੀ ਰਹਿ ਗਿਆ, ਕਿਲਾ ਤਾਂ ਕਿੱਥੇ ਲੈਣਾ ਸੀ, ਜਿੰਦ ਦੇਣੀ ਪੈ ਗਈ ਉਲਟੇ, ਮਰਨੇ ਪੈ ਗਏ, ਲੈਣੇ ਕੇ ਦੇਣੇ ਪੈ ਗਏ ਉਲਟੇ।
ਗੁਰੂ ਸਹਿਣ ਥੋਰੀ ਵੱਡੋ ਕਾਲ ਜੋਰੀ।
ਮਹਾਰਾਜ ਦੀ ਸੈਨਾ ਤਾਂ ਥੋੜੀ ਹੋਈ ਹੈ ਪਰ ਉਹਨੇ ਬੜਾ ਜ਼ੋਰ ਪਾਇਆ, ਕਿਉਂਕਿ ਸਤਿਗੁਰੂ ਦਾ ਬਲ ਦਿੱਤਾ ਹੋਇਆ ਆਪਣੀ ਫੌਜ ਨੂੰ।
ਹਮੈ ਸਾਥ ਲਛਾ ਬਿਲੋ ਕਹਿ ਪ੍ਰਤਸ਼ਾ।
ਇਸ ਪ੍ਰਕਾਰ ਇਹ ਗੱਲ ਸਿੰਘ ਪ੍ਰਤੱਖ ਦੇਖ ਰਹੇ, ਸਾਡੇ ਨਾਲ ਲੱਖਾਂ ਹਨ, ਲੱਖਾਂ ਕੀ ਹਨ, ਗਾਇਬੀ ਫੌਜਾਂ, ਮਹਾਰਾਜ ਦੀ ਕਿਰਪਾ ਹੁੰਦੀ ਹੈ, ਤਾਹੀਓ ਤਾਂ ਇਹ ਸਾਰਾ ਇਤਿਹਾਸ ਇਸੇ ਤਰ੍ਹਾਂ ਹੀ ਹੈ ਕਿ 40 ਸਿੰਘ ਤੇ ਫੌਜ 22 ਲੱਖ ਚਮਕੌਰ ਦੇ ਚਾਰੇ ਪਾਸੇ। ਤੁਰਕ ਕਹਿੰਦੇ ਇੱਕ ਇੱਕ ਮਿੱਟੀ ਦੀ ਮੁੱਠੀ ਭਰ ਕੇ ਮਾਰੀਏ ਨਾ ਚਮਕੌਰ ਦੀ ਗੜੀ, 22 ਲੱਖ ਮੁੱਠੀਆਂ ਮਾਰੀਏ, ਸਾਰਾ ਚਮਕੌਰ ਦੀ ਗੜੀ ਢੱਕ ਦਿਆਂਗੇ ਅਸੀਂ, ਟਿੱਬਾ ਬਣਾ ਦਿਆਂਗੇ ਇਹਦਾ। ਇਸ ਪ੍ਰਕਾਰ ਪਰ ਅਖੀਰ ਤੇ ਜਾ ਕੇ ਜਦੋਂ ਨਾ ਹੀ ਹਟੇ ਨਾ ਹੀ ਹਟੇ, ਇਧਰੋਂ ਜੜ ਇਧਰੋਂ ਚੜ ਕੇ ਆ ਗਏ, ਇਧਰੋਂ ਵੀ ਆ ਗਏ ਸਿੰਘ, ਕਹਿੰਦੇ ਮਹਾਰਾਜੇ ਤਾਂ ਆ ਗਏ, ਆਪਣੇ ਤਾਂ ਫੌਜਾਂ ਵੀ ਸਾਰੀਆਂ ਸ਼ਹੀਦ ਹੋ ਗਈਆਂ। ਮਹਾਰਾਜ ਕਹਿੰਦੇ ਕੋਈ ਗੱਲ ਨੀ, ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵੀ ਆ ਨਾਲ। ਸਤਿਗੁਰੂ ਨੇ ਫਿਰ ਇੱਕ ਤੀਰ ਕੱਢਿਆ ਉਹਦੇ ਅੱਗੇ, ਇਸ ਪ੍ਰਕਾਰ ਜਿਹੜਾ ਹੁੰਦਾ ਨਾ ਗੋਲਾ ਜਿਹਾ ਬਣਿਆ ਹੁੰਦਾ ਇੱਕ, ਉਹ ਤਿੱਖਾ ਨੀ ਹੁੰਦਾ, ਉਹ ਤੀਰ ਦੁਸ਼ਮਣ ਦੇ ਮੱਥੇ ਚ ਸਿੱਧਾ ਮਾਰਦੇ ਨੇ। ਮਹਾਰਾਜ ਨੇ 1 ਮਿੰਟ ਧਿਆਨ ਧਰਿਆ, ਸਿੱਧਾ ਛੱਡਤਾ ਤੀਰ, ਮੂਹਰਲੀ ਕਤਾਰ ਦਾ 10,000 ਬੰਦਾ ਚੜਾਈ ਕਰ ਗਿਆ ਇੱਕ ਤੀਰ ਨਾਲ ਹੀ, ਇੱਕ ਇੱਧਰ ਛੱਡਿਆ ਇੱਕ ਇੱਧਰ, ਮੂਹਰਲੀ ਕਤਾਰ ਦਾ 30,000 ਬੰਦਾ ਜਦੋਂ ਡਿੱਗਿਆ ਦੜਮ ਦੜਮ ਕਰਕੇ, ਉਹ ਬ੍ਰਹਮ ਅਸ਼ਤਰ ਹੁੰਦਾ, ਉਹ ਕੋਈ ਖਾਸ ਐਡੀ ਇਹ ਗੱਲ ਨੀ, ਅੱਤ ਕਥਨੀ ਨੀ ਹੈ ਇਹਦੇ ਚ, ਬ੍ਰਹਮ ਅਸ਼ਤਰ ਵੱਖਰੇ ਹੁੰਦੇ ਨੇ, ਸਾਦੇ ਹਥਿਆਰ ਵੱਖਰੇ ਹੁੰਦੇ ਨੇ, ਬ੍ਰਹਮ ਅਸ਼ਤਰ ਹੋਰ ਚੀਜ਼ ਹੁੰਦੀ ਹੈ। ਜਦੋਂ ਸਤਿਗੁਰੂ ਮਹਾਰਾਜ ਨੇ ਥੋੜਾ ਜਿਹਾ ਫਿਰ ਦਿਖਾਉਣਾ ਪੈਂਦਾ ਨਾ, ਫਿਰ ਸਾਰੇ ਜਾਣੇ ਪਿੱਛੇ ਨੂੰ ਦੌੜ ਗਏ। ਸਤਿਗੁਰੂ ਚਾਹੁਣ ਉਹਨਾਂ ਨੂੰ ਕੋਈ ਬੰਦਿਸ਼ ਨਹੀਂ ਹੈ ਵੀ ਤੁਸੀਂ ਐਂ ਨਹੀਂ ਕਰ ਸਕਦੇ, ਮਹਾਰਾਜ ਚਾਹੁਣ ਤਾਂ ਕਰ ਸਕਦੇ ਨੇ, ਉਹਨਾਂ ਨੇ ਕੋਈ ਵਡਿਆਈ ਲਈ ਨਹੀਂ ਕੀਤਾ, ਉਹਨਾਂ ਨੇ ਇਹ ਨਹੀਂ ਕੀਤਾ ਕਿ ਮੈਂ ਦੇਖੋ ਮੇਰੀ ਤਾਕਤ ਦਿਖਾਉਣਾ। ਲੋੜ ਪੈਣ ਤੇ ਸਤਿਗੁਰੂ ਮਹਾਰਾਜ ਨੇ ਸਿਰਫ ਸਿੱਖਿਆ ਦੇਣ ਲਈ ਜਾਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਐਸੇ ਕੌਤਕ ਵਰਤਾਏ ਹਨ।
ਨਹੀਂ ਜਾਏ ਜਾਂਦੀ ਭਈ ਪੁੰਜ ਹਾਨੀ।
ਇਹ ਜਾਣੀ ਨੀ ਜਾਂਦੀ ਤਾਂ ਬਹੁਤ ਨੁਕਸਾਨ ਹੋ ਗਿਆ ਸਾਡਾ।
ਤੇਰੇ ਨਾ ਪਦਾਂਤੀ ਹਿਰਦੈ ਧੀਰ ਹਾਤੀ।
ਉਹ ਜਿਹੜੇ ਪਦਾਂਤੀ ਸੀ ਪੈਦਲ ਫੌਜ ਸੀ ਰਾਜੇ ਦੀ, ਉਹ ਤਾਂ ਡਰ ਗਈ, ਉਹ ਤਾਂ ਫਿਰ ਉਸ ਵਕਤ ਖੜੇ ਹੀ ਨਹੀਂ, ਭੱਜ ਗਏ।
ਤੁਰੰਗਾਂ ਸੈਨਾ ਅਵੈ ਯੁੱਧ ਐਨਾ।
ਉਸ ਵਕਤ ਜਿਹੜੀ ਤੁਰੰਗਾਂ ਦੀ ਸੈਨਾ ਸੀ, ਅਜੈ ਯੁੱਧ ਭਾਵ ਦੂਜੀ ਵਿੱਚ ਭੂਮੀ ਦੇ ਵਿੱਚ ਆ ਕਰਕੇ ਉਹ ਅਜੈ ਭਾਵ ਹਾਰ ਹੀ ਗਏ। ਜਿਹੜੇ ਸੀਗੇ ਫੌਜ ਸੀ ਤੁਰੰਗਾਂ ਘੋੜਿਆਂ ਦੀ,
ਲਰੋਂ ਸੰਗ ਲੈ ਕੇ ਚੜੋ ਕੋਟ ਪੈਂਕੇ,
ਕਹਿੰਦੇ ਇਸ ਤਰ੍ਹਾਂ ਸੰਗ ਲੈ ਕੇ ਉਹ ਚੜੋ ਤੇ ਉਸ ਵਕਤ ਕਿਲੇ ਦੇ ਉੱਤੇ ਹਮਲਾ ਕਰਦੇ। ਹੁਣ ਕਹਿੰਦੇ ਘੋੜਿਆਂ ਦੀ ਫੌਜ ਲੈ ਕੇ ਚੜੋ।
ਹਿਰਦੈ ਜੋ ਵਿਚਾਰੀ ਸਮੂਹ ਹੰਕਾਰੀ,
ਇਹਨਾਂ ਨੇ ਫਿਰ ਮਨ ਦੇ ਅੰਦਰ ਜਿਹੜਾ ਸੀ ਨਾ ਵਿਚਾਰਿਆ ਕੇਸਰੀ ਚੰਦ ਨੇ ਕਿ ਸਾਰਿਆਂ ਨੂੰ ਫਿਰ ਮੈਂ ਹੁਣ ਉਸ ਪਾਸੇ ਨੂੰ ਤੋਰ ਦੇਵਾਂ, ਬੁਲਾ ਕਰਕੇ ਸਿੱਖਿਆ ਦੇਣ ਲੱਗਿਆ ਕਿ ਹੁਣ ਘੋੜੇ ਲੈ ਕੇ ਹਮਲਾ ਕਰੋ।
ਵਧੇ ਟੋਲ ਕੇਤੇ ਨਿਰਭੈ ਵੀਰ ਜਤੇ,
ਉਹ ਸਾਰੇ ਜਿਹੜੇ ਨਿਰਭੈ ਹੋ ਕਰਕੇ ਵੀਰ ਜਿਹੜੇ ਯੋਧੇ ਸੀ, ਕਿਉਂਕਿ ਉਹ ਟੋਲੇ ਬੰਨ ਲਏ ਵੱਡੇ ਵੱਡੇ 100-100, 200-200 ਬੰਦੇ ਦਾ ਟੋਲਾ ਬਣਾ ਕੇ ਕਿ ਹੁਣ ਹਮਲਾ ਕਰੋ।
ਮਿਲੇਲ ਕਾਲਾ ਛੁੱਟੀ ਬਾਉਣ ਜਵਾਲਾ,
ਮਿਲ ਕੇ ਇੱਕ ਹੱਲਾ ਕੀਤਾ। ਬਹੁਤ ਸਾਰੀਆਂ ਜਵਾਲਾ ਹੁੰਦੀਆਂ ਨੇ, ਜਵਾਲਾ ਬੰਬਣੀ ਬੰਦੂਕ ਨੂੰ ਕਹਿੰਦੇ ਚੱਲੀਆਂ, ਉਹਨਾਂ ਵਿੱਚੋਂ ਅੱਗ ਨਿਕਲੀ।
ਤੜਾ ਤਾੜ ਮਾਚੀ ਕਰਾਲੀ ਸੋ ਨਾਚੀ,
ਤੜਾ ਤਾੜ ਗੋਲੀਆਂ ਚੱਲੀਆਂ ਬਹੁਤ ਜ਼ਿਆਦੇ, ਬਹੁਤ ਭਿਆਨਕ ਰੌਲਾ ਪਿਆ ਹੈ।
ਬਕੈ ਮਾਰ ਮਾਰੰਗ ਤੁਰੰਗਾ ਸਵਾਰੰਗ,
ਮੂੰਹ ਦੇ ਵਿੱਚੋਂ ਬਕਦੇ ਨੇ ਭਾਵ ਉਚਾਰਨ ਕਰਦੇ ਨੇ, ਮਾਰ ਲਓ ਮਾਰ ਲਓ, ਇਹਨਾਂ ਨੂੰ ਜਾਣੇ ਨਾ ਪਾਏ ਕੋਈ, ਘੋੜਿਆਂ ਨੂੰ ਸਵਾਰਦੇ ਨੇ।
ਗਜੰ ਘੇਰ ਲੀਨਾ ਸਭੇ ਅਗਰ ਕੀਨਾ,
ਉਸ ਵਕਤ ਉਹਨਾਂ ਨੇ ਫੇਰ ਕੀ ਕੀਤਾ, ਸਾਰਿਆਂ ਨੂੰ ਆਪਣੇ ਅੱਗੇ ਕੀਤਾ। ਔਰ ਇਸ ਤਰ੍ਹਾਂ ਗਜੰ ਘੇਰ ਲੀਨਾ, ਇਸ ਤਰ੍ਹਾਂ ਜਿਹੜਾ ਹਾਥੀ ਸੀ ਘੇਰ ਲਿਆ, ਫੇਰ ਸਾਰਿਆਂ ਨੂੰ ਅੱਗੇ ਲਾਇਆ।
ਜਸੋ ਵਾਰ ਦੇਖਾ ਉਦੇ ਸਿੰਘ ਰੇਖਾ,
ਜਸਵਾਲੀਏ ਨੇ ਦੇਖਿਆ ਕਿ ਉਦੇ ਸਿੰਘ ਜੋ ਭਾਈ ਹੈ,
ਪਰਿਓ ਕਾਮ ਮੇਰਾ ਟੁਕਿਓ ਸਤਰ ਮੇਰਾ,
ਹੁਣ ਇਹਨੇ ਦੇਖਿਆ ਭਾਈ ਉਦੇ ਸਿੰਘ ਨੇ ਜਸਵਾਲੀਏ ਨੂੰ ਕਿ ਹੁਣ ਮੇਰਾ ਕੰਮ ਹੈ, ਹੁਣ ਮੌਕਾ ਹੈ, ਕੱਲਾ ਹੈ ਹੁਣ, ਉਹ ਤਾਂ ਫੌਜ ਘੋੜਿਆਂ ਦੀ ਇੱਧਰ ਭੇਜ ਉੱਧਰ ਭੇਜ ਉਲਝੇ ਹੋਏ ਨੇ, ਮੈਨੂੰ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਇਹਦਾ ਸਿਰ ਲਾ ਕੇ ਲਿਆਉਣਾ, ਜਾ ਕੇ ਨੇਜੇ ਤੇ ਟੰਗ ਕੇ ਲਿਆ ਮੇਰੇ ਕੋਲ। ਉਸ ਵਕਤ ਮਹਾਰਾਜ ਦਾ ਕਾਰਜ ਜਿਤਵਿਆ ਮਨ ਚ, ਹੁਣ ਮੇਰਾ ਦਾ ਲੱਗੇਗਾ।
ਖੋਲਿਓ ਕੋਟ ਦੁਆਰਾ ਚੰਮੂ ਕੋ ਨਿਹਾਰਾ,
ਕਿਲੇ ਦਾ ਦਰਵਾਜਾ ਖੁੱਲਿਆ, ਫੌਜ ਦੇ ਤਾਈ ਦੇਖਿਆ ਹੈ।
ਭਾਇਓ ਨੇੜੇ ਆਈ ਤਫੰਗਾਂ ਚਲਾਈ,
ਭਾਇਓ ਨੇੜੇ ਆਈ, ਜਦੋਂ ਨੇੜੇ ਆਇਆ ਤਾਂ ਉਸ ਵਕਤ ਬਹੁਤ ਸਾਰੀਆਂ ਬੰਦੂਕਾਂ ਗੋਲੀਆਂ ਚੱਲੀਆਂ, ਜਦੋਂ ਇਹ ਵੀ ਨੇੜੇ ਆ ਗਏ ਉਹ ਵੀ ਨੇੜੇ ਆ ਗਏ, ਇੱਕ ਦੂਜੇ ਤੇ ਗੋਲੀਆਂ ਚੱਲੀਆਂ ਨੇ।
ਉਦੇ ਸਿੰਘ ਤਬ ਧਾਇਓ ਬਰਛਾ ਹੱਥ ਲੈ,
ਭਾਈ ਉਦੇ ਸਿੰਘ ਦੌੜੇ ਘੋੜੇ ਨੂੰ ਭਜਾ ਕੇ, ਭਾਵ ਧਾਇਓ ਘੋੜਾ ਭਜਾਇਆ, ਬਰਛਾ ਆਪਣੇ ਹੱਥ ਵਿੱਚ ਲੈ ਕੇ।
ਮੋਰ ਮਨੇ ਦਿਨ ਚਾਇਓ ਬਾਂਗ ਉਠਾਏ ਕਰ,
ਮੋਰ ਦੀ ਤਰ੍ਹਾਂ ਘੋੜਾ ਨਚਾਇਆ ਫਿਰ ਇਹਨਾਂ ਨੇ ਉਸ ਵਕਤ ਲੈ ਕਰਕੇ ਬਰਛਾ।
ਲਲਕਾਰਤ ਰਣ ਆਇਓ ਬਾਹਰ ਨਿਕ ਸਕੈ,
ਬਾਂਗ ਤਾਂ ਨੂੰ ਉਠਾਈ ਜਦੋਂ ਲਲਕਾਰ ਮਾਰੀ, ਉਸ ਵਕਤ ਲਲਕਾਰਤ ਰਣ ਆਇਓ ਬਾਹਰ ਨਿਕ ਸਕੈ, ਸੂਰਮੇ ਮਾਰਦੇ ਨੇ ਇੱਕ ਦੂਜੇ ਨੂੰ ਲਲਕਾਰ ਕੇ, ਲਲਕਾਰਾ ਦੇ ਕੇ।
ਜਥਾ ਸਿਰ ਗਰਜਾਇਓ ਦੇਖ ਮਤੰਗ ਗਣ,
ਸੋ ਇਸ ਤਰ੍ਹਾਂ ਜਿਵੇਂ ਸ਼ੇਰ ਗਰਜਿਆ, ਕਿਵੇਂ ਬਹੁਤ ਸਾਰੇ ਹਾਥੀਆਂ ਨੂੰ ਦੇਖ ਕੇ, ਸ਼ੇਰ ਜਦੋਂ ਮਾਰਦਾ ਨਾ ਭਬਕ, ਹਾਥੀ ਵੀ ਦੌੜ ਜਾਂਦੇ ਹਨ।
ਵਿਚਰਤ ਗੰਨ ਮਤਵਾਲਾ ਬਾਰਨ ਚੜ ਰਹੀ,
ਉਧਰੋਂ ਜਿਹੜਾ ਮਸਤ ਹੋਇਆ ਹੋਇਆ ਹਾਥੀ ਸੀ, ਸ਼ਰਾਬ ਪੀਤੀ ਹੋਈ ਸੀ, ਉਹ ਵੀ ਪਹਾੜੀਆਂ ਦੇ ਵਿੱਚ ਵਿਚਰਦਾ ਫਿਰਦਾ ਮਾਰ ਰਿਹਾ ਹੈ।
ਸਰੋਨਤ ਬੈਤ ਬਿਸਾਲਾ ਗਜ ਘਾਵਣ ਭੇਦਿਓ,
ਤੋ ਇਸ ਤਰੀਕੇ ਨਾਲ ਕਹਿੰਦੇ ਸਰੋਨਤ ਖੂਨ ਜਿਹੜਾ ਸੀ ਬਹੁਤ ਸਾਰਾ ਬਹਿ ਰਿਹਾ ਸੀ, ਤੇ ਹਾਥੀ ਜਿਹੜਾ ਸੀ ਉਹ ਬਿੰਨਿਆ ਪਿਆ ਸੀ ਜਿਹਦਾ ਮੱਥਾ।
ਇੱਥੇ ਉੱਤ ਫਿਰ ਹੈ ਬਿਹਾਲਾ ਦਰੜਤ ਲੋਥ ਗੰਨ,
ਇੱਧਰ ਉੱਧਰ ਫਿਰਦਾ ਹਾਥੀ, ਬਹੁਤ ਸਾਰੀਆਂ ਲੋਥਾਂ ਨੂੰ ਦਰੜਦਾ, ਕਦੇ ਬੰਦਿਆਂ ਨੂੰ ਦਰੜਦਾ ਹੈ।
ਫੇਰ ਸੁੰਡ ਕਰਾਲਾ ਕਾਰਤ ਸੁਭਟ ਦਲ,
ਫੇਰਦਾ ਹੈ ਆਪਣੀ ਜਿਹੜੀ ਸੁੰਡ ਹੈ ਨਾ, ਸੁੰਡ ਕਰਾਲਾ ਹੁੰਦੀ ਭਿਆਨਕ, ਉਹਦੇ ਨਾਲ ਕੱਟਦਾ ਹੈ ਸੂਰਮਿਆਂ ਦੇ ਦਲ ਨੂੰ ਮਾਰਦਾ ਹੈ। ਇਸ ਤਰੀਕੇ ਨਾਲ ਜਿਹੜਾ ਇਹ ਪ੍ਰਸੰਗ ਹੈ ਸ਼੍ਰਵਣ ਕੀਤਾ ਹੈ ਆਪਾਂ ਨੇ, ਕਿਉਂਕਿ ਇਹ ਵਿੱਚ ਰਹਿ ਗਿਆ ਸੀ ਪ੍ਰਸੰਗ ਭਾਈ ਬਚਿੱਤਰ ਸਿੰਘ ਜੀ ਦਾ। ਬਹੁਤ ਸਾਰੀਆਂ ਸੰਗਤਾਂ ਨੇ ਇਹ ਬਚਨ ਕੀਤਾ ਵੀ ਅਸੀਂ ਪ੍ਰਸੰਗ ਨਹੀਂ ਸੁਣਿਆ, ਉਹ ਕਿ ਕਿਵੇਂ ਹਾਥੀ ਮਾਰਿਆ ਸੀ, ਕਿਵੇਂ ਕੀ ਹੋਇਆ ਸੀ, ਤੇ ਭਾਈ ਉਦੇ ਸਿੰਘ ਦਾ ਪ੍ਰਸੰਗ ਆਪਾਂ ਫੇਰ ਅੱਗੇ ਹੋਰ ਪ੍ਰਵਣ ਕਰਾਂਗੇ, ਕਿਉਂਕਿ ਇੰਨੀ ਇੱਛਾ ਜੋ ਸੰਗਤ ਦੀ ਉਹ ਪੂਰੀ ਹੋਈ ਹੈ। ਇਹ ਪ੍ਰਸੰਗ ਸ਼੍ਰਵਣ ਕਰਕੇ ਹੁਣ ਥੋੜੀ ਵਿਚਾਰ ਆਪਾਂ ਨਾਮ ਦੇ ਉੱਤੇ ਵੀ ਕਰਨੀ ਹੈ, ਕੱਲ ਨੂੰ ਵੀ ਆਪਾਂ ਖੁੱਲੀਆਂ ਵਿਚਾਰਾਂ ਦੁਆਰਾ ਹੀ ਫੇਰ ਸੰਗਤਾਂ ਦੇ ਸਾਹਮਣੇ ਜੋ ਗੁਰੂ ਦੇ ਵਿਚਾਰ ਜੋ ਸਿਧਾਂਤ ਹੈ ਉਹ ਸ਼੍ਰਵਣ ਕਰਾਂਗੇ। ਸੋ ਸਤਿਗੁਰੂ ਮਹਾਰਾਜ ਨੇ ਜਿਹੜੀ ਇਹ ਖਾਲਸੇ ਦੇ ਉੱਤੇ ਬਖਸ਼ਿਸ਼ ਕੀਤੀ ਸਾਧ ਸੰਗਤ ਜੀ, ਅਸਲ ਵਿੱਚ ਸਾਰੀ ਚੀਜ਼ ਦਾ ਜਿਹੜਾ ਮੁੱਢ ਹੈ, ਸਾਰੀ ਚੀਜ਼ ਦੀ ਜਿਹੜੀ ਬਖਸ਼ਿਸ਼ ਹੈ ਉਹ ਸਾਡੇ ਤੇ ਹੁੰਦੀ ਹੈ। ਅੰਗ ਤੇ ਮ੍ਰਿਤ ਦੋ ਅੱਖਰ ਬਣਦੇ ਨੇ, ਮ੍ਰਿਤ ਹੁੰਦਾ ਮੌਤ, ਅੰਗ ਹੁੰਦਾ ਰਹਿਤ। ਮੌਤ ਤੋਂ ਰਹਿਤ ਹੋ ਜਾਣ ਦਾ ਨਾਮ ਹੀ ਹੈ ਅੰਗ ਮ੍ਰਿਤ। ਸੋ ਮਹਾਰਾਜ ਨੇ ਜਿਹੜੀ ਅੰਗ ਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਸ ਇਨਸਾਨ ਨੂੰ ਮੌਤ ਤੋਂ ਡਰ ਲੱਗਦਾ ਹੈ। ਸੋ ਅਜਮੇਰ ਸ਼ਾਹ ਜੋ ਮਹਾਰਾਜ ਵੇਲੇ ਹੋਇਆ, ਦਸਵੇਂ ਪਾਤਸ਼ਾਹ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਜਦੋਂ ਗਏ ਨੇ ਸ੍ਰੀ ਦਮਦਮਾ ਸਾਹਿਬ ਵੱਲ ਨੂੰ, ਰਸਤੇ ਵਿੱਚ ਅਬਲੂਵਾਲ ਪਿੰਡ ਪੈਂਦਾ, ਭਾਈ ਦਾਨ ਸਿੰਘ ਦਾ ਪਿੰਡ ਅਬਲੂਵਾਲ, ਸਤਿਗੁਰੂ ਜੀ ਤੋਂ ਉੱਥੋਂ ਲੰਘੇ ਜਾ ਰਹੇ, ਇੱਕ ਕਬਰ ਬਣੀ ਹੋਈ ਪੱਕੀ, ਕਬਰ ਦੇ ਵਿੱਚ ਦੇਖਿਆ ਇੱਕ ਬੰਦਾ ਲੰਮਾ ਪਿਆ। ਮਹਾਰਾਜ ਕਹਿੰਦੇ ਉਹ ਬੰਦਾ ਜਿਉਂਦਾ ਪਿਆ ਹੈ ਕਬਰ ਚ? ਕਹਿੰਦੇ ਹਾਂਜੀ, ਅਜਮੇਰ ਸ਼ਾਹ ਹੈ, ਇਹ ਕਬਰ ਚ ਹੀ ਪਿਆ ਰਹਿੰਦਾ ਬਸ, ਜੇ ਰੋਟੀ ਦੀ ਭੁੱਖ ਲੱਗੇ ਮੰਗ ਤੰਗ ਕੇ ਖਾ ਕੇ ਫੇਰ ਕਬਰ ਚ ਹੀ ਵੜ ਜਾਂਦਾ। ਹੱਸ ਤੇ ਮਹਾਰਾਜ ਬਾਹਰ ਕੱਢ ਕੇ ਲਿਆ, ਇਹਨੂੰ ਲਿਆਂਦਾ ਕੱਢ ਕੇ, ਕੀ ਨਾਮ ਹੈ? ਕਹਿੰਦੇ ਅਜਮੇਰ ਸ਼ਾਹ। ਉਹ ਕਬਰ ਦੇ ਵਿੱਚ ਪਿਆ? ਕਹਿੰਦੇ ਮਹਾਰਾਜ ਸੱਚੀ ਗੱਲ ਦੱਸਾਂ, ਕਹਿੰਦੇ ਮੌਤ ਤੋਂ ਬਹੁਤ ਡਰ ਲੱਗਦਾ। ਉਹ ਮੈਂ ਕਿਹਾ ਮਰ ਕੇ ਵੀ ਤਾਂ ਕਬਰ ਚ ਹੀ ਪੈਣਾ, ਮੇਰੇ ਜਿਉਂਦੇ ਹੀ ਵੜ ਜਾਂਦੇ ਆ। ਉਹ ਮਹਾਰਾਜ ਕਹਿੰਦੇ ਤੂੰ ਤਾਂ ਗਿੱਦੜ ਬਣ ਗਿਆ ਬਈ, ਮੌਤ ਤੋਂ ਰਹਿਤ ਕਰੀਏ ਤੈਨੂੰ, ਤੇ ਮੌਤ ਤੇਥੋਂ ਡਰੇ ਇਹੋ ਜਿਹਾ ਬਣਾ ਦਈਏ। ਮਹਾਰਾਜ ਹੋਰ ਕੀ ਚਾਹੀਦਾ, ਚੱਲ ਫਿਰ ਸਾਡੇ ਨਾਲ। ਮਹਾਰਾਜ ਦਮਦਮਾ ਸਾਹਿਬ ਲੈ ਗਏ, ਪੰਜ ਸਿੰਘਾਂ ਨੇ ਫਿਰ ਅੰਮ੍ਰਿਤ ਛਕਾਇਆ, ਨਾਂ ਰੱਖਿਆ ਅਜਮੇਰ ਸਿੰਘ। ਹੁਣ ਅੰਮ੍ਰਿਤ ਦੀ ਦਾਤ ਦਿੱਤੀ ਹੋਵੇ ਪੰਜ ਸਿੰਘ, ਉਹ ਜਿਹੜੇ ਰੰਗ ਰੱਤੜੇ ਹੋਣ, ਨਾਮ ਰਸੀਏ ਹੋਣ, ਜਪ ਤਪ ਦੇ ਮਾਲਕ ਹੋਣ, ਜੀਵਨ ਵਾਲੇ ਹੋਣ, ਕਿਰਪਾ ਵਾਲੇ ਹੋਣ, ਛਾਕੇ ਅੰਮ੍ਰਿਤ। ਮਹਾਰਾਜ ਕਹਿੰਦੇ ਕਿਉਂ, ਮੌਤ ਕੀ ਕਹਿੰਦੀ ਹੁਣ? ਕਹਿੰਦੇ ਮਹਾਰਾਜ ਹੁਣ ਮੌਤ ਤੋਂ ਮੈਂ ਨਹੀਂ ਡਰਦਾ, ਹੁਣ ਮੌਤ ਮੈਥੋਂ ਡਰਦੀ। ਮਹਾਰਾਜ ਨੇ ਸ਼ੇਰ ਬਣਾ ਤਾ। ਸੋ ਇਸ ਕਰਕੇ ਸਤਿਗੁਰੂ ਨੇ ਕਿਹਾ ਚਿੜੀਓ ਸੇ ਮੈਂ ਬਾਜ ਤੁੜਾਊ, ਕਿਹਾ ਨਾ ਬਚਨ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਇਹ ਬਹੁਤ ਵੱਡਾ ਬਖਸ਼ਿਸ਼ ਖਾਲਸੇ ਉੱਤੇ ਕੀਤੀ ਹੈ। ਤਾਂ ਤੇ ਸਤਿਗੁਰੂ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਅੰਗ ਮ੍ਰਿਤ, ਮੌਤ ਤੋਂ ਰਹਿਤ ਕਰਨ ਦੀ ਦਾਤ ਜਿਹੜੀ ਦਿੱਤੀ ਖਾਲਸੇ ਨੂੰ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਅਫਸੋਸ ਇਸ ਗੱਲ ਦਾ ਕਿ ਨਾ ਕਿਸੇ ਨੇ ਸਮਝਾਇਆ ਸਾਨੂੰ, ਨਾ ਹੀ ਸਾਨੂੰ ਸਮਝ ਆਈ, ਤੇ ਨਾ ਹੀ ਸਾਨੂੰ ਪਤਾ ਲੱਗਿਆ ਸਾਡੇ ਕੋਲ ਹੈ ਕੀ। ਹੁਣ ਕਿਸੇ ਨੂੰ ਕਹਿ ਦਈਏ ਵੀ ਆਓ ਜੀ ਅੰਮ੍ਰਿਤ ਛਕ ਲਓ, ਰਹਿਤ ਭਾਵੇਂ ਰੱਖਿਓ ਨਾ ਰੱਖਿਓ, ਫਿਰ ਤਾਂ ਸਾਰੇ ਹੀ ਤਿਆਰ ਹੋ ਜਾਣ। ਅਸਲੀ ਤਾਂ ਅੰਮ੍ਰਿਤ ਤਾਂ ਮਿੱਠਾ ਹੀ ਆ, ਅੰਮ੍ਰਿਤ ਤਾਂ ਛਕਣ ਨੂੰ ਸਾਰੇ ਤਿਆਰ ਨੇ, ਪਰ ਕਹਿੰਦੇ ਰਹਿਤ ਨਹੀਂ ਰੱਖੀ ਜਾਂਦੀ, ਰਹਿਤ ਨੇ ਹੀ ਅੰਮ੍ਰਿਤ ਨੂੰ ਦਬਾਉਣਾ ਹੁੰਦਾ। ਹੁਣ ਜੇ ਆਪਾਂ ਰਹਿਤ ਹੀ ਨਾ ਰੱਖੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਕਹਿੰਦੇ ਮੈਨੂੰ ਰਹਿਤ ਪਿਆਰੀ ਹੈ, ਹੁਣ ਅੰਮ੍ਰਿਤ ਛਕ ਕੇ ਜੇ ਰਹਿਤ ਨਾ ਰੱਖੀ ਫਿਰ ਖਾਲਸਾ ਕਾਹਦਾ ਹੋਇਆ? ਉਹ ਜਿਹੜੀਆਂ ਸਾਡੇ ਅੰਦਰ ਕਮੀਆਂ ਪੈਂਦੀਆਂ ਜਾ ਰਹੀਆਂ ਨੇ, ਅਸੀਂ ਜਿਹੜੀ ਚੀਜ਼ਾਂ ਨੂੰ ਸਮਝ ਨਹੀਂ ਸਕੇ, ਇਸ ਕਰਕੇ ਕਿ ਬਹੁਤ ਸਾਰੇ ਲੋਕ ਕਲਯੁਗ ਦਾ ਪ੍ਰਭਾਵ ਹੋਣ ਕਰਕੇ, ਕਿਉਂਕਿ ਕਲਯੁਗ ਨੇ ਮਹਾਰਾਜ ਨਾਲ ਬਚਨ ਕੀਤਾ ਮੈਂ ਲੋਕਾਂ ਦੇ ਹਿਰਦੇ ਤੇ ਬੈਠਾ, ਹਿਰਦੇ ਤੇ ਬੈਠ ਕੇ ਰਾਜ ਕਰਦਾ। ਤੁਸੀਂ ਦੇਖ ਲਓ ਪਾਠ ਵੀ ਕਰਦੇ ਕਈ ਤੇ ਬੈਠੇ ਕਹਿੰਦੇ ਵਿਕਾਰ ਹੀ ਹੋਈ ਜਾਂਦੇ ਨੇ, ਮਾੜੀ ਗੱਲ ਧੱਕੇ ਨਾਲ ਹੀ ਮਨ ਚ ਆਈ ਜਾਂਦੀ ਹੈ। ਇਹ ਕੀ ਚੀਜ਼ ਹੈ? ਇਹ ਸਾਡੇ ਹਿਰਦੇ ਦੇ ਉੱਤੇ ਕਲਯੁਗ ਦਾ ਪਹਿਰਾ ਹੋਇਆ ਪਿਆ, ਮਾਇਆ ਦਾ ਪ੍ਰਭਾਵ ਹੈ। ਯੁੱਗ ਦਾ ਪ੍ਰਭਾਵ ਹੋਣਾ ਜ਼ਰੂਰੀ ਹੁੰਦਾ, ਕਿਉਂਕਿ ਯੁੱਗ ਦਾ ਇੱਕ ਸਮਾਂ ਰਾਜ ਯੁੱਗ ਦਾ ਚੱਲ ਰਿਹਾ। ਇਹ ਜਿਹੜਾ ਯੁੱਗ ਦਾ ਪ੍ਰਭਾਵ ਸਾਡੇ ਉੱਤੇ ਹੈ, ਮਾਇਆ ਦਾ ਪ੍ਰਭਾਵ ਸਾਡੇ ਉੱਤੇ ਹੈ, ਸਮੇਂ ਦਾ ਪ੍ਰਭਾਵ ਸਾਡੇ ਉੱਤੇ ਹੈ, ਉਹਦੇ ਲਈ ਹੀ ਸਤਿਗੁਰੂ ਮਹਾਰਾਜ ਨੇ ਬਹੁਤ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਜੀ ਨੇ ਸੋਚ ਵਿਚਾਰ ਕਰਕੇ ਜੀਵਾਂ ਦੇ ਭਲੇ ਹਿੱਤ ਬੜੀ ਵੱਡੀ ਦਾਤ ਬਖਸ਼ਿਸ਼ ਕੀਤੀ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਗੁਰਾਂ ਨੇ ਬਖਸ਼ਿਸ਼ ਕੀਤੀ ਸੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ। ਰੰਗ ਤਮਾਸ਼ਾ ਪੂਰਨ ਆਸਥਾ ਕਵੇ ਨਾ ਵਿਆਪੈ ਚਿੰਤਾ। ਸਾਰੇ ਅੰਮ੍ਰਿਤ ਛਕਣ ਤੋਂ ਡਰਦੇ ਨੇ, ਕਿਉਂ ਡਰਦੇ ਕਿਉਂ ਨੇ, ਕਿਉਂ ਤਰੀਕੇ ਨਾਲ ਨੀ ਸਮਝਾਇਆ ਕਿਸੇ ਨੇ ਕਿ ਕਿੰਨੀ ਵੱਡੀ ਦਾਤ ਹੈ। ਬਾਣੀ ਪੜ੍ਹਨ ਤੋਂ ਬਹੁਤ ਲੋਕ ਡਰਦੇ ਨੇ, ਚੱਲਦੇ ਨੇ। ਇਸ਼ਨਾਨ ਕਰਨ ਤੋਂ ਹਰੇਕ ਬੰਦਾ ਕਤਰਾਉਂਦਾ ਹੈ, ਇਸ਼ਨਾਨ ਕਰਨਾ ਬੜਾ ਸਵੇਰੇ ਸਵੇਰੇ ਔਖਾ ਹੈ, ਬਾਣੀ ਪੜ੍ਹਨੀ ਬੜੀ ਔਖੀ ਹੈ, ਅਸੀਂ ਤਾਂ ਹੋਰ ਵੀ ਕੰਮ ਕਰਨੇ ਆ, ਅਸੀਂ ਤਾਂ ਆਹ ਵੀ ਕੰਮ ਕਰਨੇ ਆ। ਪਰ ਜਦੋਂ ਹੁਣ ਆ ਕਥਾ ਆਪਾਂ ਨੇ ਅੰਮ੍ਰਿਤ ਬਾਣੀ ਰੇਡੀਓ ਤੋਂ ਅੰਮ੍ਰਿਤਮਈ ਕਥਾ ਸੰਗਤ ਨੇ ਦੂਰ ਦੂਰ ਤੱਕ ਸ਼੍ਰਵਣ ਕੀਤੀ ਹੈ, ਤਾਂ ਆਪਾਂ ਨੂੰ ਸਿਧਾਂਤ ਪਤਾ ਲੱਗਿਆ ਕਿ ਜਿਨ੍ਹਾਂ ਚੀਜ਼ਾਂ ਲਈ ਅਸੀਂ ਉਈ ਰਾਤ ਦਿਨ ਦੌੜੇ ਫਿਰਦੇ ਹਾਂ, ਇਹ ਤਾਂ ਕੁਛ ਵੀ ਨਹੀਂ ਹਨ। ਇਹਨਾਂ ਦੀ ਪ੍ਰਾਪਤੀ ਗੁਰਬਾਣੀ ਪੜ੍ਹਨ ਵਾਲੇ ਨੂੰ ਤਾਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭੂ ਦੇ ਸਿਮਰਨ ਨਾਲ ਤੇ ਸਾਰੀਆਂ ਚੀਜ਼ਾਂ ਵੈਸੇ ਹੀ ਆ ਜਾਂਦੀਆਂ ਆਪਣੇ ਅੰਦਰ, ਗੁਰਾਂ ਦੀ ਕਿਰਪਾ ਵੈਸੇ ਹੀ ਹੋ ਜਾਂਦੀ ਹੈ। ਤਾਂ ਤੇ ਜਿਹੜੀ ਹੈ ਲੜੀਵਾਰ ਕਥਾ ਸਿਧਾਂਤਕ ਤੌਰ ਤੇ ਇਸ ਚੀਜ਼ ਨੂੰ ਸਮਝ ਕੇ ਆਪਾਂ ਜੇ ਚੱਲੀਏ, ਆਪਾਂ ਆਪਣੀ ਮਨੁੱਖਾ ਦੇਹੀ ਨੂੰ ਜਾਂ ਮਨੁੱਖਾ ਜਨਮ ਨੂੰ ਸਹੀ ਢੰਗ ਨਾਲ ਸਮਝ ਕੇ ਨਹੀਂ ਚੱਲਿਆ ਹਾਲੇ ਤੱਕ। ਸਤਿਗੁਰੂ ਨੇ ਤਾਂ ਬਹੁਤ ਵੱਡੀ ਬਖਸ਼ਿਸ਼ ਕੀਤੀ ਸੀ, ਜਿਵੇਂ ਇੱਕ ਚੀਜ਼ ਹੁੰਦੀ ਹੈ, ਪੜ੍ਹਾਉਣ ਵਾਲੇ ਤੇ ਸਾਰਾ ਡਿਪੈਂਡ ਕਰਦਾ। ਜਿਵੇਂ ਕੋਈ ਬੰਦਾ ਪੜ੍ਹਾਈ ਤੋਂ ਡਰਦਾ ਹੈ, ਪੜ੍ਹਾਉਣ ਵਾਲਾ ਬੰਦਾ ਉਹਨੂੰ ਸਿਆਣਾ ਮਿਲ ਜਾਏ, ਹੁਣ ਕੁਝ ਚੀਜ਼ਾਂ ਦੇ ਐਸੇ ਐਸੇ ਢੰਗ ਦੇ ਉਹਨੂੰ ਤਰੀਕੇ ਦੱਸ ਦੇਵੇ ਕਿ ਆਹ ਦੇਖ ਔਖਾ ਤਾਂ ਸੌਖਾ ਹੀ ਬੜਾ, ਆਹ ਦੇਖ, ਉਹ ਬੰਦਾ ਆਪਣੇ ਆਪ ਹੀ ਪੜ੍ਹਨ ਲੱਗ, ਹਾਂ ਹੁਣ ਮੈਨੂੰ ਪੜ੍ਹਾਈ ਸੌਖੀ ਲੱਗੀ ਹੈ ਕਿਉਂਕਿ ਮੈਨੂੰ ਤਰੀਕੇ ਨਾਲ ਸਮਝਾਇਆ ਗਿਆ। ਇਸ ਕਰਕੇ ਮਹਾਰਾਜ ਨੇ ਤਾਂਹੀਓ ਬਚਨ ਕੀਤਾ ਹੈ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਹੁਣ ਆਪਾਂ ਸਾਰੇ ਜਾਣੇ ਜੇ ਦੇਖੀਏ ਅੱਜ ਦੇ ਯੁੱਗ ਵਿੱਚ, ਤੁਸੀਂ ਤਾਂ ਇੱਥੇ ਹੋ ਗਏ ਪੱਕੇ, ਪਰ ਤੁਸੀਂ ਜੇ ਕਿਤੇ ਘੁੰਮਦੇ ਫਿਰਦੇ ਰਹੋ ਨਾ, ਦੇਖੋ ਸਾਡੇ ਵਾਂਗੂ ਸਾਰਿਆਂ ਦੇਸ਼ਾਂ ਵਿੱਚ ਦੇਖੋ ਜਾ ਕੇ, ਕੋਈ ਸੁਖੀ ਨਹੀਂ ਮਿਲਦਾ ਸਾਨੂੰ, ਸਭ ਦੁਖੀ ਮਿਲਦੇ ਆ, ਰੋਈ ਜਾਂਦੇ। ਕੋਈ ਨਿਆਣਿਆਂ ਤੋਂ ਦੁਖੀ ਹੈ, ਕੋਈ ਸਿਆਣਿਆਂ ਤੋਂ ਦੁਖੀ ਹੈ, ਕੋਈ ਬਿਮਾਰੀਆਂ ਤੋਂ ਦੁਖੀ ਹੈ, ਕੋਈ ਕਿਸੇ ਗੱਲ ਤੋਂ ਦੁਖੀ ਹੈ, ਕੋਈ ਪੈਸਿਆਂ ਕਰਕੇ ਦੁਖੀ ਹੈ, ਕੋਈ ਕੰਮ ਨਹੀਂ ਮਿਲਦਾ। ਕਿਹੜਾ ਬੰਦਾ ਸੁਖੀ ਹੈ? ਸੁੱਖ ਦਾ ਤਾਂ ਸਾਹ ਕੋਈ ਲੈਂਦਾ ਦੇਖੀਦਾ ਹੀ ਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਇਹ ਬਾਣੀ ਬਖਸ਼ੀ ਸੀ, ਧੁਰਕੀ ਬਾਣੀ, ਇਹਨੂੰ ਵੀ ਕਈ ਲੋਕਾਂ ਨੇ ਮਖੌਲ ਚ ਪਾ ਲਿਆ, ਗੱਲਾਂ ਨੂੰ ਅੰਮ੍ਰਿਤ ਨੂੰ ਵੀ, ਰਹਿਤ ਬਹਿਤ ਨੂੰ ਵੀ ਐਵੇਂ ਸਮਝਿਆ। ਪਰ ਜਦੋਂ ਇਹਦੀ ਡੂੰਘੀ ਥਿਊਰੀ ਤੁਹਾਨੂੰ ਦੱਸੀਏ ਵੀ ਇਤਨੀ ਡੂੰਘੀ ਗੱਲ ਹੈ, ਫਿਰ ਤੁਸੀਂ ਜੇ ਕੋਈ ਗੱਲ ਕਹਿ ਦੇਵੇ ਨਾ ਸਮਝਾ ਕੇ ਕੋਈ ਗੱਲ ਕਰ ਦੇਵੇ ਵੀ ਆਹ ਚੀਜ਼ ਪਾ ਲਾ ਭਾਈ, ਇਹਦੇ ਨਾਲ ਐਂ ਹੋ ਜਾਏਗਾ। ਅੱਜ ਕੱਲ੍ਹ ਜੇ ਕੋਈ ਦੁਖੀ ਜਿਹਾ ਹੁੰਦਾ ਨਾ ਬੰਦਾ, ਫਿਰ ਉਹ ਲੋਕੀ ਹੱਥਾਂ ਦੇ ਵਿੱਚ ਨਾ ਨਗ ਜੇ ਪਾਏ ਹੁੰਦੇ ਨੇ, ਨਗ ਤਾਂ ਭਾਵੇਂ ਕਿਲੋ ਦਾ ਪਾ ਦੋ, ਬਾਂਹ ਚ ਲਟਕਾ ਦੋ, ਗਲ ਚ ਲਟਕਾ ਦੋ, ਉਹ ਪਾ ਲੈਣਗੇ, ਉਹਨੂੰ ਕਦੇ ਨੀ ਕਹਿਣਗੇ ਇਹਦਾ ਭਾਰ ਹੈ। ਤੇ ਜੇ ਕਹੀਏ ਕਿਰਪਾਨ, ਉੱਥੇ ਡਿੱਗ ਪੈਂਦਾ ਸਿਰ, ਕਿਰਪਾਨ ਪਾਉਣੀ ਬੜੀ ਔਖੀ, ਆਹ ਕਰਨਾ ਬੜਾ ਔਖਾ ਹੈ। ਇਹ ਪੰਜੇ ਕਕਾਰ ਜਿਹੜੇ ਨੇ, ਇੱਕ ਬੜੀ ਵੱਡੀ ਸਿਧਾਂਤ ਦੀ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਸੋਚ ਵਿਚਾਰ ਕੇ ਸਭ ਕੁਝ ਦਿੱਤਾ ਹੈ। ਇਸ ਗੁਰੂ ਕੀ ਮੋਹਰ ਐਵੇਂ ਨਹੀਂ ਬਖਸ਼ਿਸ਼ ਕੀਤੇ ਹਨ, ਕੇਸ ਰੱਖਣਾ ਮਹਾਰਾਜ ਨੇ ਭਲਾਂ ਦੀ ਆਪਾਂ ਤੋਂ ਕੀ ਲੈਣਾ, ਜੇ ਦੇਖੋ ਤੁਸੀਂ ਸੋਚ ਵਿਚਾਰ ਕੇ, ਉਹਨਾਂ ਨੇ ਕੀ ਲੈਣਾ ਆਪਾਂ ਤੋਂ, ਮਹਾਰਾਜ ਨੇ ਸਾਨੂੰ ਲੈਣਾ ਕੁਛ ਨਹੀਂ, ਦੇਣਾ ਹੀ ਦੇਣਾ ਹੈ। ਸਤਿਗੁਰੂ ਮਹਾਰਾਜ ਨੇ ਜੇ ਕੜਾ ਕਿਹਾ ਪਾਉਣ ਨੂੰ, ਕਿਰਪਾਨ ਪਾਉਣ ਨੂੰ ਕਹੀ, ਕਸ਼ਹਿਰਾ ਪਾਉਣ ਨੂੰ ਕਿਹਾ, ਇਹ ਨਿਤਨੇਮ ਦੀ ਦਾਤ ਬਖਸ਼ਿਸ਼ ਕੀਤੀ, ਜੇ ਰਹਿ ਰਾਸ ਕੀਰਤਨ ਸੋਹਿਲਾ ਪੜ੍ਹਨ ਨੂੰ ਕਿਹਾ, ਤਾਂ ਕਾਹਦੇ ਲਈ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਅਸੀਂ ਇਸ ਚੀਜ਼ ਦਾ ਤਿਆਗ ਨਾ ਕਰੀਏ। ਸਤਿਗੁਰੂ ਮਹਾਰਾਜ ਨੇ ਸਾਨੂੰ ਜਿਹੜਾ ਬਖਸ਼ਿਸ਼ ਕੀਤਾ ਤਿਆਰ ਕਰਨਾ, ਜੇ ਕਲਗੀਆਂ ਵਾਲੇ ਦੀ ਖੁਸ਼ੀ ਲੈਣੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਇੱਕ ਬਚਨ ਦੇ ਉੱਤੇ ਪਹਿਰਾ ਦੇਣਾ, ਮਹਾਰਾਜ ਦੀ ਖੁਸ਼ੀ ਲੈਣੀ ਹੈ ਤਾਂ ਇੱਕ ਇੱਕ ਬਚਨ ਦੇ ਉੱਤੇ ਆਪਾਂ ਨੂੰ ਪਹਿਰਾ ਦੇਣਾ ਪੈਣਾ, ਭਾਵੇਂ ਉਹ ਬਹੁਤ ਛੋਟੀਆਂ ਛੋਟੀਆਂ ਦੇਖਣ ਲਈ ਬਹੁਤ ਛੋਟੀ ਜਿਹੀ ਗੱਲ ਹੁੰਦੀ ਹੈ ਵੀ ਫਿਰ ਆਮ ਬੰਦਾ ਤੇ ਇਹੀ ਕਹੂ ਲੈ ਇਹਦੇ ਨਾਲ ਕੀ ਹੋ ਜਾਣਾ, ਇਹਦੇ ਨਾਲ ਕੀ ਹੋ ਜਾਣਾ, ਇਹ ਨਾਲ ਕੀ ਹੋ ਜਾਣਾ, ਜੇ ਕੰਘੇ ਦਾ ਦੰਦਾ ਭੁਰਿਆ ਫਿਰ ਕੀ ਹੁੰਦਾ। ਇਹੀ ਤਾਂ ਗੱਲ ਹੈ, ਕੰਘੇ ਦਾ ਦੰਦਾ ਭੁਰਿਆ ਪਸੰਦ ਨਹੀਂ ਹੈ ਉਹਨਾਂ ਨੂੰ, ਉਹਨੂੰ ਪਲ ਬਦਲ ਦਿਓ। ਜੇ ਕੇਸ ਨੇ ਦੋ ਟਾਈਮ ਵਾਹੁਣ ਦਾ ਹੁਕਮ ਹੈ, ਇੰਨੇ ਦਾ ਇਹਦੇ ਵਿੱਚ ਕੀ ਥਿਊਰੀ ਹੈ? ਬਹੁਤ ਡੂੰਘੇ ਸਿਧਾਂਤ ਨੇ ਇਹਦੇ ਵਿੱਚ। ਜਿਹੜਾ ਨਿਤਨੇਮ ਹੈ ਇਹ ਕਰਨ ਵਿੱਚ ਬੜੀ ਕਿਰਪਾ, ਮਹਾਰਾਜ ਨੇ ਬਹੁਤ ਬਹੁਤ ਕਿਰਪਾ ਬਖਸ਼ਿਸ਼ ਕੀਤੀ ਸੀ। ਪੰਜਾਂ ਬਾਣੀਆਂ ਦਾ ਪਹਿਲਾਂ ਇੱਕ ਵਾਰ ਅੰਮ੍ਰਿਤ ਤਿਆਰ ਕਰਕੇ ਦਿਖਾਇਆ ਸੀ ਖਾਲਸੇ ਨੂੰ, ਐ ਮਾੜੀਆਂ ਬੂੰਦਾਂ ਚਿੜਾ ਚਿੜੀ ਨੂੰ ਪਿਆਤੀਆਂ, ਦੇਖ ਲਓ ਉਹਨਾਂ ਨੇ ਬਾਜ ਨੂੰ ਹੀ ਮਾਰਤਾ ਜਾ। ਫਿਰ ਸਿੰਘਾਂ ਨੇ ਜਾ ਕੇ ਦੱਸਿਆ ਮਾਤਾ ਜੀ ਨੂੰ, ਮੈਂ ਤਾਂ ਬਾਜ ਹੀ ਮਾਰਤਾ, ਇੰਨਾ ਖਾਲਸਾ ਲੜ ਲੜ ਹੀ ਮਰ ਜੂਗਾ। ਮਾਤਾ ਜੀਤ ਕੌਰ ਜੀ ਨੇ ਫਿਰ ਪਤਾਸੇ ਪਾਤੇ, ਇਹ ਵੀ ਨਹੀਂ ਪਤਾ ਬਹੁਤਿਆਂ ਨੂੰ, ਬਹੁਤੇ ਕਹਿਣਗੇ ਮਾਤਾ ਸਾਹਿਬ ਕੌਰ ਨੇ ਪਾਏ। ਮਾਤਾ ਜੀ ਦਾ ਆਏ ਨੇ ਇੱਕ ਸਾਲ ਬਾਅਦ ਅੰਮ੍ਰਿਤ ਸੰਚਾਰ ਤੋਂ, ਕਿਉਂਕਿ ਮਾਤਾ ਜੀ ਦਾ ਤਾਂ ਸ਼ੁਭ ਕਾਰਜ ਜਿਹੜਾ ਹੋਇਆ ਉਹ 1701 ਦੇ ਵਿੱਚ 18 ਵਿਸਾਖ ਨੂੰ ਹੋਇਆ, ਇਹ ਉਦੋਂ ਪਹਿਲਾਂ ਹੋ ਚੁੱਕਿਆ ਨਾ ਅੰਮ੍ਰਿਤ ਦਾ ਕਾਰਜ। ਇਸ ਕਰਕੇ ਇਹ ਚੀਜ਼ ਨੂੰ ਸਮਝ ਲੈਣਾ ਕਿ ਪਤਾਸੇ ਪਾ ਕੇ ਜਿਹੜਾ ਸੀ ਮਿਠਾਸ ਪੈਦਾ ਕੀਤੀ, ਉਹ ਸੂਰਜ ਪ੍ਰਕਾਸ਼ ਹੀ ਆਉਂਦਾ, ਭਲੋ ਭਇਓ ਤੂੰ ਚੱਲ ਆਈ, ਕਹਿੰਦੇ ਚੰਗਾ ਹੋ ਗਿਆ ਤੁਸੀਂ ਚੱਲ ਕੇ ਆ ਗਏ ਹੋ ਖਾਲਸੇ ਦੀ ਮਾਤਾ, ਇਹ ਜਿਹੜਾ ਹੈ ਤੁਸੀਂ ਬਖਸ਼ਿਸ਼ਾਂ ਕੀਤੀਆਂ ਖਾਲਸੇ ਦੀ ਮਾਤਾ। ਫਿਰ ਜਿਹੜਾ ਖਾਲਸਾ ਸੀ ਝੋਲੀ ਪਾਇਆ ਮਾਤਾ ਸਾਹਿਬ ਕੌਰ ਦੀ ਬਾਤ, ਇਸ ਕਰਕੇ ਆਪਾਂ ਨੂੰ ਮਹਾਰਾਜ ਨੇ ਬਚਨ ਕੀਤਾ ਮਾਤਾ ਜੀ ਦੇ ਆਪਾਂ ਸਾਹਿਬਜ਼ਾਦੇ ਹਾਂ, ਪੁੱਤਰ ਆ ਉਹਨਾਂ ਦੇ। ਤਾਂ ਤੇ ਸਤਿਗੁਰੂ ਮਹਾਰਾਜ ਜਿਹੜੀ ਬਖਸ਼ਿਸ਼ ਕੀਤੀ ਆ, ਇੱਕ ਪੱਖੀ ਪਿਆਰ ਨਹੀਂ ਕਰਨਾ, ਆਪਾਂ ਵੀ ਗੁਰਾਂ ਨਾਲ ਓਨਾ ਹੀ ਪਿਆਰ ਕਰੀਏ, ਤਕਾਰਾਂ ਨਾਲ ਪਿਆਰ ਕਰੀਏ, ਨਿਤਨੇਮ ਨਾਲ ਪਿਆਰ ਕਰੀਏ। ਇੱਕ ਚੀਜ਼ ਵੱਡੀ ਆ, ਅਡੋਲ ਰਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਨੂੰ ਡਲਾਉਣ ਲਈ ਬਹੁਤ ਬਹੁਤ ਕੁਛ ਹੈ, ਬੜੀਆਂ ਸ਼ਕਤੀਆਂ ਨੇ ਡਲਾਉਣ ਲਈ, ਬੜੇ ਬੜੇ ਲੋਕ ਸਾਡੇ ਤੇ ਬੜੇ ਬੜੇ ਗੱਲਾਂ ਸਿੱੜ ਦਿੰਦੇ ਨੇ, ਆ ਨੀ ਠੀਕ, ਐ ਨੀ ਠੀਕ, ਐ ਨੀ ਠੀਕ, ਕੋਈ ਕੁਛ ਕਹੀ ਜਾਵੇ, ਅਖਬਾਰ ਚ ਵੀ ਆਉਂਦਾ, ਰਸਾਲੇ ਚ ਵੀ ਆਉਂਦਾ, ਕਹਿਣ ਵਾਲੇ ਵੀ ਆਉਂਦੇ ਨੇ, ਇੰਨੀ ਛੇਤੀ ਕੋਈ ਗੱਲ ਮੰਨਣ ਚ ਨੀ ਲਿਆਉਣੀ ਵੀ ਇਹ ਬੰਦਾ ਠੀਕ ਹੀ ਬੋਲਦਾ। ਪਹਿਲਿਆਂ ਨੂੰ ਦੇਖੀਦਾ, ਪੁਰਾਣੇ ਬਜ਼ੁਰਗਾਂ ਨੂੰ ਦੇਖੀਦਾ, ਪੁਰਾਣੀ ਮਰਿਆਦਾ ਨੂੰ ਦੇਖੀਦਾ। ਮੇਰੀ ਇੱਕ ਇਸ ਤਰ੍ਹਾਂ ਦੀ ਇਹ ਵੀ ਖੋਜ ਹੈ, ਸੰਤਾਂ ਮਹਾਤਮਾ ਦੀ ਸੰਗਤ, ਹਰ ਥਾਂ ਦੀ ਸੰਗਤ ਕੀਤੀ, ਸਾਰਿਆਂ ਥਾਵਾਂ ਨੂੰ ਦੇਖ ਕੇ ਨਿਰਪੱਖ ਹੋ ਕੇ ਤੇ ਨਿਊਟਰਲ ਹੋ ਕੇ ਮੈਂ ਇਹ ਸੋਚ ਕੇ ਖੜਾ, ਇਹ ਨਹੀਂ ਕਿ ਮੈਂ ਟਕਸਾਲ ਵਿੱਚੋਂ ਵਿਦਿਆ ਲਈ, ਮੈਂ ਉਹ ਵੀ ਛੱਡਤੀ ਗੱਲ, ਇੱਕ ਨਿਰਪੱਖਤਾ ਦੇ ਨਾਲ ਮੈਂ ਸਾਰੇ ਪਾਸਿਆਂ ਦੀ ਰਹਿਤ ਮਰਿਆਦਾ ਨੂੰ ਖੋਜਿਆ, ਕਿੱਥੇ ਕਿਹਦੀ ਮਰਿਆਦਾ, ਇਹਦੀ ਮਰਿਆਦਾ, ਆਹ ਮਰਿਆਦਾ, ਆਹ ਮਰਿਆਦਾ। ਪਰ ਰੂਹਾਨੀਅਤ ਤੌਰ ਤੇ ਜਦੋਂ ਪਰਖ ਦੇਖੀ ਕਰਕੇ ਤਾਂ ਜਿਹੜੀ ਮਰਿਆਦਾ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਟਕਸਾਲ ਦੇ ਵਿੱਚ, ਜਿਹੜੀਆਂ ਚੀਜ਼ਾਂ ਸਾਰੀਆਂ ਸੋਲਿਡ ਪਰੂਫ ਨੇ, ਇਹ ਸਾਰੀਆਂ ਚੀਜ਼ਾਂ ਸੋਲਿਡ ਨੇ, ਬਾਅਦ ਵਿੱਚ ਇਹੀ ਸਾਰੀਆਂ ਸਾਹਮਣੇ ਆਉਣੀਆਂ ਨੇ। ਇਸ ਕਰਕੇ ਇਹਨਾਂ ਸਾਰੀਆਂ ਮਰਿਆਦਾਵਾਂ ਦੇ ਮੁਤਾਬਕ ਪੰਜ ਬਾਣੀਆਂ ਦਾ ਨਿਤਨੇਮ ਪੂਰਾ ਪੂਰਾ ਕਰਨਾ, ਰਹਿ ਰਾਸ ਸੰਪੂਰਨ ਕਰਨੀ ਹੈ। ਜਿਹੜਾ ਸੋਹਲੇ ਸਾਹਿਬ ਦਾ ਪਾਠ ਹੈ, ਤੋਂ ਪਹਿਲਾਂ ਵਾਲੇ ਰੱਖਿਆ ਦੇ ਸ਼ਬਦ ਪੜ੍ਹਨੇ ਆ, ਫਿਰ ਕੀ ਕਾਹਲੀ ਹੁੰਦੀ ਰਾਤ ਨੂੰ 16 ਛੇਤੀ ਪੜ੍ਹ, ਫਿਰ 24 ਸਾਹਿਬ ਦਾ ਵੀ ਇੱਕ ਪਾਠ ਕਰ ਲਿਆ ਕਰੋ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਦੀ ਪੁਸਤਕ ਚ ਲਿਖਿਆ, ਮਹਾਂਪੁਰਖ ਕਿਹਾ ਕਰਦੇ ਸੀ ਜਿਹਨੇ ਮੁਕਤ ਹੋਣਾ ਰਾਤ ਨੂੰ 24 ਸਾਹਿਬ ਦੇ 40 ਪਾਠ ਰੋਜ਼ ਕਰੇ ਤਾਂ ਮੁਕਤ ਹੋ ਜੂਗਾ। ਤੇ ਗੱਲ ਹੁੰਦੀ ਕਹਿਣ ਦੀ, ਕਹਿਣਾ ਤੇ ਮਨ, ਇੱਕ ਬੰਦਾ ਹੁੰਦਾ ਆਮ ਜਿਹਾ ਤੁਰਿਆ ਜਾਂਦਾ, ਤੁਰਿਆ ਜਾਂਦਾ ਬੰਦਾ ਇੱਥੇ ਤੂੰ ਵੀ ਐ ਕਰ ਲੈ ਐ ਕਰ ਲੈ, ਉਹ ਗੱਲ ਅਲੱਗ ਹੁੰਦੀ। ਇੱਕ ਚੀਜ਼ ਹੁੰਦੀ ਹੈ, ਇੱਕ ਕੋਈ ਅਥਾਰਟੀ ਹੈ ਨਾ ਉੱਥੇ ਬੈਠਾ, ਉਹ ਡਿਊਟੀ ਤੇ ਬੈਠੇ ਨੇ। ਜਿਹੜਾ ਬਚਨ ਦਸਵੇਂ ਪਾਤਸ਼ਾਹ ਨੇ ਸੁਭਾਵਕ ਹੀ ਕਹਿਤਾ, ਮਹਾਰਾਜ ਨੇ ਜਦੋਂ ਸ੍ਰੀ ਮੁਕਤਸਰ ਸਾਹਿਬ ਦੇ ਜੰਗ ਸਿੰਘਾਂ ਨੇ ਕਿਹਾ ਦੂਰ ਧੂੜ ਉੱਡਦੀ ਆਉਂਦੀ ਲੱਗਦਾ ਵਜੀਦਾ ਚੜ੍ਹਿਆ ਆ ਰਿਹਾ। ਮਹਾਰਾਜ ਕਹਿੰਦੇ ਅੱਖੀਂ ਕੱਟਾ ਮੂੰਹ ਵਿੱਚ ਡੱਟਾ ਬੋਲ ਨਾ ਸਕੇ ਬਿੜ ਬਿੜ ਤੱਕੇ ਹਰ ਗੋਬਿੰਦ ਦੇ ਤੱਕੇ ਮਾਰਿਆ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੁਸ਼ਮਣ ਦੇ ਸਿਰ ਪੱਟਾ ਸਦਕਾ ਬਾਬੇ ਨਾਨਕ ਦਾ। ਕਹਿੰਦੇ ਉਹਨਾਂ ਨੂੰ ਆਪਾਂ ਦਿਖਣਾ ਹੀ ਨਹੀਂ, ਹੋਰ ਹੀ ਪਾਸੇ ਚਲੇ ਜਾਣੇ। ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਹਰ ਬੋਲ ਪੱਕਾ ਹੈ, ਕੀਮਤੀ ਹੈ, ਜੋ ਉਹਨਾਂ ਨੇ ਲਿਖ ਦਿੱਤਾ, ਜੋ ਉਹਨਾਂ ਨੇ ਕਹਿ ਦਿੱਤਾ। ਇੱਕ ਹੋਰ ਚੀਜ਼ ਹੈ, ਜੇ ਉਹਨਾਂ ਨੇ ਕਿਸੇ ਨੂੰ ਕਿਹਾ ਤੂੰ ਆਹ ਲਿਖ ਦੇ, ਬਈ ਲਿਖਵਾ ਵੀ ਦਿੱਤਾ ਹੈ। ਅੱਜ ਮੈਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਬਲ ਦੇ ਕੇ ਹਾਥੀ ਮਰਵਾਇਆ ਨਾ, ਭਜਾਇਆ। ਇਸੇ ਤਰ੍ਹਾਂ ਸਤਿਗੁਰੂ ਜੀ ਦੇ ਸਿਰ ਤੇ ਹੱਥ ਰੱਖ ਦੇਣ, ਲਿਖਵਾ ਵੀ ਲੈਂਦੇ ਨੇ, ਕਥਾ ਵੀ ਕਰਵਾ ਲੈਂਦੇ ਨੇ। ਕਿਹਾ ਨਾ ਸੱਜੂ ਚੌਰ ਤੋਂ ਕਥਾ ਕਰਾਈ ਹੈ। ਸਤਿਗੁਰੂ ਕਿਸੇ ਤੋਂ ਵੀ ਕੁਛ ਵੀ ਕਾਵਿ ਰਚਨਾ ਵੀ ਕਰਵਾ ਸਕਦੇ ਨੇ। ਕਵੀ ਸੰਤੋਖ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਕਾਵਿ ਰਚਨਾ ਕਰਾਈ। ਇਸ ਕਰਕੇ ਆਪਾਂ ਖੇਤੀ ਕੀਤਿਆਂ ਨੀ ਡੋਲਣਾ, ਚਾਹੇ ਸਾਨੂੰ ਕਿੰਨੇ ਹੀ ਪਹਾੜ ਆ ਜਾਣ, ਡਲਾਉਣ ਵਾਲੇ ਕਿੰਨੀਆਂ ਹਵਾਵਾਂ ਆ ਜਾਣ, ਕਿੰਨੇ ਨਾਸਤਕ ਮਿਲ ਜਾਣ, ਡੋਲਣਾ ਨੀ। ਬਸ ਇਹੀ ਰੋਜ਼ ਇੱਕ ਮਾਲਾ ਫੇਰਦਿਆ ਕਰੋ, ਚਾਹੇ 50 ਵਾਰੀ ਚਾਹੇ 25 ਵਾਰੀ ਮਹਾਰਾਜ ਅੱਗੇ ਬੇਨਤੀ ਕਰਿਆ ਕਰੋ। ਡੰਡੌਤ ਬੰਦਨ ਅਨੇਕ ਬਾਰ, ਡੰਡੌਤ ਬੰਦਨ ਅਨੇਕ ਬਾਰ, ਡੰਡੌਤ ਬੰਦਨ ਅਨੇਕ ਬਾਰ, ਡੰਡੌਤ ਬੰਦਨ ਅਨੇਕ ਬਾਰ। ਸਰਬ ਕਲਾ ਸਮਰਾਥ, ਸਰਬ ਕਲਾ ਸਮਰਾਥ, ਸਰਬ ਕਲਾ ਸਮਰਾਥ, ਸਰਬ ਕਲਾ ਸਮਰਾਥ। ਡੋਲਣ ਤੇ ਰੱਖ ਹੋ ਪ੍ਰਭੂ, ਡੋਲਣ ਤੇ ਰੱਖ ਹੋ ਪ੍ਰਭੂ, ਡੋਲਣ ਤੇ ਰੱਖ ਹੋ ਪ੍ਰਭੂ, ਡੋਲਣ ਤੇ ਰੱਖ ਹੋ ਪ੍ਰਭੂ। ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ। ਮਹਾਰਾਜ ਅੱਗੇ ਬੇਨਤੀ ਕਰਿਆ ਕਰੋ, ਮਹਾਰਾਜ ਕਿਰਪਾ ਕਰੋ, ਸਾਡਾ ਮਨ ਡੋਲੇ ਨਾ, ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਜੀ। ਇਉਂ ਬੇਨਤੀਆਂ ਕਰਿਆ ਕਰੀਏ ਗੁਰਾਂ ਦੇ ਚਰਨਾਂ ਦੇ ਵਿੱਚ, ਸਤਿਗੁਰੂ ਸਾਡੇ ਤੇ ਕਿਰਪਾ ਕਰਨ। ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।